جی
ਸਿਕਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿ ਰਹਾ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤਰੀਕ ਹੈ ਜੀ ਅੱਜ ਤਰੀਕ ਕਿੰਨੀ ਹੈ 10 ਅਕਤੂਬਰ ਤੇ 2016 ਦਾ ਸਾਣਾ ਤੇ ਜੇ ਗੱਲ ਕਰੀਏ ਨਾਨਕਸ਼ਾਹੀ ਸੰਮਤ ਦੀ ਤਾਂ 548ਵਾਂ ਬਰਾ 25 ਅੱਸੂ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਬਰਾ ਜੀ ਆਵਾਜ਼ ਦੀ ਦੁਨੀਆਂ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਆਪ ਸਭ ਦਾ ਸਵਾਗਤ ਹੈ ਜੀ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਗੁੱਡ ਮਾਰਨਿੰਗ ਆ ਤੇ ਉਮੀਦ ਕਰਦੇ ਆ ਜੀ ਅੱਜ ਦੇ ਪ੍ਰੋਗਰਾਮ ਚ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਤੇ ਇਸ ਸਾਥ ਦੌਰਾਨ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਹੁਤ ਸਾਰੀਆਂ ਤੁਹਾਡੀਆਂ ਸੁਣਨੀਆਂ ਬਹੁਤ ਸਾਰੀਆਂ ਆਪ ਵੀ ਸੁਣਾ ਜਾਣੀਆਂ ਸੋ ਇਹਨਾਂ ਸਾਰੇ ਗੱਲਾਂ ਬਾਤਾਂ ਦਾ ਜਿਹੜਾ ਮਕਸਦ ਜਾਂ ਮੇਨ ਜਿਹੜਾ ਸਾਡਾ ਕੀ ਹੋਣਾ ਚਾਹੀਦਾ ਹੱਲ ਕੀ ਕੱਢਣਾ ਜਾਂ ਅਸੀਂ ਕਾਹਦੇ ਲਈ ਕਰਦੇ ਹਾਂ ਤਾਂ ਉਹ ਇਹੀ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਇੱਕ ਚੰਗਾ ਸਮਾਜ ਸਿਰਜ ਸਕੀਏ ਚੰਗਾ ਸਮਾਜ ਤਾਂ ਸਿਰਜਿਆ ਜਾਊਗਾ ਜੇ ਚਿੰਤਨ ਹੋਊਗਾ ਕਿਉਂਕਿ ਚਿੰਤਾ ਬਹੁਤ ਕਰ ਲਈ ਆ ਚਿੰਤਾ ਬਹੁਤ ਕਰਕੇ ਅਸੀਂ ਦੇਖ ਲਿਆ ਵੀ ਉਹਦੇ ਚੋਂ ਨਿਕਲਿਆ ਕੁਛ ਨਹੀਂ ਫਿਰ ਕਿਉਂ ਨਾ ਚਿੰਤਨ ਕੀਤਾ ਜਾਵੇ ਤੇ ਚਿੰਤਨ ਦੇ ਵਿੱਚੋਂ ਹਮੇਸ਼ਾ ਹੀ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਤੇ ਇਸ ਵਾਰ ਵੀ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਦੱਸਦਿਆਂ ਜੀ ਅੱਜ ਟੈਕਨੀਕਲ ਸਪੋਰਟ ਆ ਜਿਹੜੀ ਮੈਨੂੰ ਅਮਨਦੀਪ ਸਿੰਘ ਸਿੱਧੂ ਦੇ ਰਹੇ ਆ ਕਪ ਸਰਵਰ ਤੋਂ ਤੇ ਪ੍ਰੋਗਰਾਮ ਦੇ ਰੂਪਰੇਖਾ ਦੇ ਵਿੱਚ ਜੇ ਗੱਲ ਕਰੀਏ ਤਾਂ ਖਬਰਾਂ ਵੀ ਆਪਾਂ ਥੋੜੀਆਂ ਬਹੁਤ ਝਾਤ ਮਾਰਨੀਆਂ ਤੇ ਇੱਕ ਦੋ ਸੱਜਣਾ ਮਿੱਤਰਾਂ ਨਾਲ ਵੀ ਗੱਲ ਕਰਾਉਣੀਆਂ ਚੱਲ ਜਿਹੜੇ ਕਿ ਆਉਣ ਵਾਲੇ ਦਿਨਾਂ ਚ ਪ੍ਰੋਗਰਾਮ ਹੋ ਰਿਹਾ ਉਹਨਾਂ ਸੰਬੰਧੀ ਮਿੱਤਰਾਂ ਨਾਲ ਗੱਲ ਕਰਾਉਣੀ ਆ ਤੇ ਉਸ ਤੋਂ ਬਾਅਦ ਅਸੀਂ ਫੋਨ ਕਾਲਸ ਲੈਣੀਆਂ ਤੁਹਾਡੀਆਂ ਤੇ ਫੋਨ ਕਾਲਸ ਦੇ ਵਿੱਚ ਅਸੀਂ ਚਾਹਾਂਗੇ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਓ ਜੀ ਵੈਸੇ ਤਾਂ ਮਸਲੇ ਤਾਂ ਕਈ ਆ ਜੀ ਗੱਲਬਾਤ ਕਰਨ ਵਾਲੇ ਪਰ ਫਿਰ ਵੀ ਜੇ ਤੁਹਾਨੂੰ ਕੋਈ ਖਾਸ ਮਸਲਾ ਲੱਗੇ ਤਾਂ ਉਸ ਦੇ ਉੱਤੇ ਵੀ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਸੋ ਬੇਨਤੀ ਹੈ ਵੀ ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਦੇ ਉੱਤੇ ਜਾਂ ਟੈਲੀਗ੍ਰਾਮ ਜ਼ਰੀਏ ਸਾਨੂੰ ਆਪਣਾ ਜੋ ਵੀ ਮਸਲਾ ਸੁਨੇਹਾ ਸਾਨੂੰ ਭੇਜ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਜ਼ਰੂਰ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਤੇ ਕੋਈ ਨਾ ਕੋਈ ਜ਼ਰੂਰ ਅਸੀਂ ਅੱਜ ਦੇ ਵਿਚਾਰ ਦੇ ਉੱਤੇ ਵੀ ਗੱਲ ਕਰਨੀ ਆ ਪਰ ਵਿਚਾਰ ਤੇ ਗੱਲ ਕਰਨ ਤੋਂ ਪਹਿਲਾਂ ਦੱਸਦਿਆਂ ਮੈਂ ਵੀ ਅੱਜ ਥੋੜਾ ਜਿਹਾ ਗਲੇ ਦੀ ਪ੍ਰੋਬਲਮ ਕਾਰਨ ਥੋੜਾ ਜਿਹਾ ਉਨਾ ਕੰਫਰਟ ਫੀਲ ਨਹੀਂ ਕਰ ਰਿਹਾ ਸੋ ਕੋਈ ਨੀ ਜੀ ਆਪਾਂ ਗਾਣਾ ਸੁਣਾਉਣੇ ਆ ਤੇ ਗਾਣਾ ਸੁਣਾ ਕੇ ਮੈਂ ਚਾਹ ਦੀਆਂ 4 ਘੁੱਟਾਂ ਭਰ ਲਾਂ ਤੇ ਫਿਰ ਆਪਾਂ ਤਰੋ ਤਾਜ਼ਾ ਹੋ ਕੇ ਫਿਰ ਤੁਹਾਡੇ ਨਾਲ ਰੂਬਰੂ ਹੁੰਦੇ ਆ ਤੇ ਕੱਲ ਦੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਵੀ ਆਪਾਂ ਗੱਲਬਾਤ ਅੱਜ ਕਰਨੀ ਆ ਸੋ ਸੁਣਦੇ ਆ ਜੀ ਬੱਬੂ ਮਾਨ ਦਾ ਗੀਤ ਜੋਗੀ ਆ
ਗੁਰਦਰ ਬੈ ਜੋੜ ਚਾੜਾਂ
ਦੀਆਂ ਕਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰ ਬੈ ਜੋੜੇ ਚਾੜਾਂ ਸ਼ਬਦ ਗੁਰੂ ਨਾਲ ਲੱਗੀ ਸੁਰਤੀ
ਬਸੇ ਨਕੋਦਰ ਕਿਸੇ ਦਾ ਕਸੂਰ ਜੋਗੀਆ। ਹੁਣ ਮੈਨੂੰ ਨੀ ਪਤਾ ਵੀ ਤੁਹਾਡਾ ਸਾਈਂ ਕਿੱਥੇ ਵਸਦਾ, ਪਰ ਜਿਹਦਾ ਵੀ ਸਾਈਂ ਜਿੱਥੇ ਵੀ ਵਸਦਾ ਉਹਦੇ ਚ ਇਹ ਹੋ ਸਕਦਾ ਵੀ ਮੈਨੂੰ ਤੁਹਾਡੇ ਦੁਨਿਆਵੀ ਗੱਲਾਂ ਦਾ ਨਾ ਪਤਾ ਹੋਵੇ ਕਿੱਥੇ ਵਸਦਾ, ਪਰ ਜਿਹੜੀ ਜੇ ਅਧਿਆਤਮਿਕ ਗੱਲ ਦੀ ਗੱਲ ਕਰੀਏ ਤਾਂ ਹਰ ਇੱਕ ਦਾ ਸਾਈਂ ਉਹਦੇ ਦਿਲ ਚ ਹੀ ਵਸਦਾ, ਇੱਥੋਂ ਇੱਥੇ ਸਿਮਟ ਜਾਂਦੀ ਹੈ ਜੀ ਗੱਲ। ਸੋ ਬਾਕੀ ਸ਼ਬਦ ਗੁਰੂ ਨੂੰ ਪ੍ਰਮੋਟ ਕਰ ਰਹੇ ਆ ਜੀ, ਬੱਬੂ ਮਾਨ ਚੰਗੇ ਲੱਗਿਆ ਤੇ ਕਈ ਵਾਰੀ ਅਸੀਂ ਮਾੜੀਆਂ ਗੱਲਾਂ ਤਾਂ 20 ਵਾਰੀ ਬੱਬੂ ਮਾਨ ਦੇ ਮਾਮਲੇ ਚ ਅਸੀਂ ਬੋਲ ਦਿੰਦੇ ਰੇਡੀਓ ਤੇ, ਪਰ ਜੇ ਕੋਈ ਚੰਗਾ ਕਰਦਾ ਤਾਂ ਅਸੀਂ ਕਈ ਵਾਰੀ ਆਪਦੇ ਆਪ ਨੂੰ ਝਿਜਕ ਜਾਂਦੇ ਹਾਂ, ਪਰ ਅਸੀਂ ਖੁੱਲੇ ਦਿਲ ਨਾਲ ਇਸ ਗੀਤ ਦਾ ਸਵਾਗਤ ਕਰਦੇ ਹਾਂ ਤੇ ਤਕਰੀਬਨ ਰੋਜ਼ ਹੀ ਇਹ ਗੀਤ ਵੱਜਦਾ, ਭਾਵੇਂ ਸਾਰੇ ਗੀਤ ਦੇ ਵਿੱਚ ਭਾਵੇਂ ਗੱਲ ਕਿਤੇ ਕਿਤੇ ਭਟਕ ਜਾਂਦੀ ਹੈ, ਪਰ ਫੇਰ ਵੀ ਜਿਹੜਾ ਗੀਤ ਦੀ ਸ਼ਬਦਾਵਲੀ ਹੈ, ਗੀਤ ਦੇ ਵਿੱਚ ਜਿਹੜਾ ਮਨਸ਼ਾ, ਗੀਤ ਦੀ ਜੋ ਵੀ ਉਹਦੀ ਆਉਟਪੁੱਟ ਆ ਰਹੀ ਹੈ ਉਹ ਚੰਗੀ ਆ ਰਹੀ ਹੈ। ਸੋ ਵਧਾਈ ਦਾ ਪਾਤਰ ਆ ਜੀ ਬੱਬੂ ਮਾਨ, ਤੇ ਕਹਿੰਦੇ ਨੀ ਹੁੰਦੇ ਜੇ ਕਿਤੇ ਸੁਣਦਾ ਹੋਵੇ ਸਾਨੂੰ ਤਾਂ ਅਸੀਂ ਹੁਣ ਇਸ ਗੱਲ ਦੀ ਹੋਰ ਬਹੁਤ ਸਾਰੇ ਆਸਟ੍ਰੇਲੀਆ ਕੀ ਹਰਮਨ ਅਦਾਰੇ ਬੰਨਿਓ, ਸਾਰੇ ਸਰੋਤਿਆਂ ਬੰਨਿਓ ਵਧਾਈ ਦਿੰਦੇ ਹਾਂ ਜੀ ਉਹਨਾਂ ਨੂੰ। ਸੋ ਦੋਸਤੋ, ਅੱਜ ਦੀ ਵਿਚਾਰ ਚਰਚਾ ਦੀ ਜੇ ਹੁਣ ਗੱਲ ਕਰ ਲਈਏ ਤਾਂ ਵਿਚਾਰ ਚਰਚਾ ਦੇ ਵਿੱਚ ਪਹਿਲੀ ਗੱਲ ਤਾਂ ਜਦੋਂ ਵਿਚਾਰ ਕੱਢ ਵਿਚਾਰ ਕੀ ਹੁੰਦਾ, ਪਹਿਲੀ ਗੱਲ ਤਾਂ ਇਹ ਦੇਖੀਏ, ਤੜਕੇ ਉੱਠੀ ਦਾ ਉੱਠਣ ਸਾਰ ਅੱਜ ਕੱਲ ਤੁਹਾਨੂੰ ਪਤਾ ਵੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਨੂੰ ਚੈੱਕ ਕਰੀਦਾ। ਸੋਸ਼ਲ ਮੀਡੀਆ ਜ਼ਰੀਏ ਤੁਹਾਡੇ ਕੋਲੇ ਕਈ ਚੀਜ਼ਾਂ ਜਿਹੜੀਆਂ ਦੱਬੀਆਂ ਪਈਆਂ ਚੀਜ਼ਾਂ ਸ਼ਾਇਦ ਕਿਤਾਬਾਂ ਜ਼ਰੀਏ ਤੁਹਾਡੇ ਕੋਲੇ ਨਾ ਪਹੁੰਚਣ, ਤੇ ਸੋਸ਼ਲ ਮੀਡੀਆ ਜ਼ਰੀਏ ਬੜੀ ਤੇਜ਼ੀ ਨਾਲ ਤੇ ਮਿੰਟੋ ਮਿੰਟੀ ਤੁਹਾਡੇ ਹੱਥ ਚ ਆ ਜਾਂਦੀਆਂ। ਸੋ ਉਹ ਚੀਜ਼ਾਂ ਨੂੰ ਲੱਭਦੇ ਆ, ਬਹੁਤ ਸਾਰੇ ਇਹੋ ਜਿਹੇ ਗਰੁੱਪ ਜੁਆਇਨ ਕੀਤੇ ਹੋਏ ਆ ਜਿੱਥੇ ਕਿ ਸਦਾ ਹੀ ਜਿਹੜਾ ਚੰਗੇ ਵਿਚਾਰਾਂ ਦਾ ਗਿਆਨ ਦਾ ਪ੍ਰਵਾਹ ਵਗਦਾ ਰਹਿੰਦਾ, ਉਹੋ ਜਿਹੇ ਗਰੁੱਪ ਵੀ ਕੀਤੇ ਹੋਏ ਆ, ਪਰ ਬਹੁਤ ਸਾਰੇ ਇਹੋ ਜਿਹੇ ਗਰੁੱਪ ਕੀਤੇ ਹੋਏ ਆ ਜਿਨ੍ਹਾਂ ਦੇ ਵਿੱਚ ਜਿਹਨੂੰ ਇੱਕ ਪੰਜਾਬੀ ਦਾ ਸ਼ਾਇਦ ਕੂੜਾ ਕਰਕਟ ਕਹਿ ਦਈਏ ਤੇ, ਪਰ ਰਬਿਸ਼ ਸ਼ਬਦ ਕਹਿ ਕੇ ਜੇ ਥੋੜੀ ਜਿਹੀ ਉਹ ਤਸੱਲੀ ਜਿਹੀ ਹੁੰਦੀ ਹੈ ਵੀ ਰਬਿਸ਼ ਵੀ ਬਹੁਤ ਸਾਰੇ ਗਰੁੱਪ ਚ ਆਉਂਦੀ ਆ, ਪਰ ਅਸੀਂ ਉਹਨੂੰ ਡਰਦੇ ਹੋਏ ਜਾਂ ਕੋਈ ਸੱਜਣਾਂ ਦਾ ਮੂੰਹ ਮਲਾ ਜਾ ਰੱਖਦੇ ਹੋਏ ਕਈ ਵਾਰੀ ਉਹਨੂੰ ਡਿਲੀਟ ਨਹੀਂ ਕਰਦੇ, ਪਰ ਉਹਨੂੰ ਉਵੇਂ ਜੀ ਕੀ ਬਰਦਾਸ਼ਤ ਕਰਨ ਵਾਲੀਆਂ ਗੱਲਾਂ ਹੁੰਦੀਆਂ ਕਰਦੇ ਆ। ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਚੰਗੇ ਗਰੁੱਪ ਆ ਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਰਹਿੰਦੀਆਂ, ਤੇ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਫੇਰ ਜਦੋਂ ਸਾਡੇ ਮਨ ਨੂੰ ਟੁੰਬਦੀਆਂ ਅਸੀਂ ਤੁਹਾਡੇ ਤੱਕ ਵੀ ਲਿਜਾਂਦੇ ਹਾਂ ਉਹ ਗੱਲਾਂ। ਪਰ ਹੁਣ ਉਹਦੇ ਵਿੱਚ ਵੀ ਗਾਂਹ ਗੱਲ ਆ ਜਾਂਦੀ ਹੈ, ਵਿਚਾਰਾਂ ਦੇ ਵਿੱਚ ਵੀ ਕੁਝ ਫੈਟ ਆ। ਵਿਚਾਰਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ, ਕੱਚਾ ਗਿਆਨ, ਕੱਚੀ ਬਾਣੀ, ਕੱਚੀਆਂ ਗੱਲਾਂ, ਕੱਚੀਆਂ ਚੀਜ਼ਾਂ, ਜਾਂ ਵਿੱਚ ਜਾਣ ਬੁੱਝ ਕੇ ਇੱਕ ਸ਼ਰਾਰਤ ਵਸ ਕੁਝ ਫੈਟ ਕੀਤੀ, ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ। ਤੇ ਪਰ ਉਹ ਤੁਹਾਨੂੰ ਕਈ ਪਹਿਲੀ ਨਜ਼ਰੇ ਗੱਲ ਚੰਗੀ ਲੱਗਦੀ ਆ, ਪਰ ਜੋ ਤੁਸੀਂ ਉਹਨੂੰ ਗੌਰ ਨਾਲ ਦੇਣੇ ਹੋ ਲੱਭਦੇ ਹੋ ਉਹਦੇ ਵਿੱਚੋਂ ਕੁਝ, ਤਾਂ ਤੁਹਾਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਇਹਦੇ ਵਿੱਚ ਕੁਛ ਨਾ ਕੁਛ ਉਦੋਂ ਬਾਅਦ ਘੁਸੇੜਿਆ ਗਿਆ। ਜਿਵੇਂ ਅਸੀਂ ਹੁਣ ਇੱਕ ਭਗਤ ਕਬੀਰ ਜੀ ਦੀ ਇੱਕ ਦੋਹਾ ਸਾਹਮਣੇ ਆਇਆ, ਤੇ ਜਦੋਂ ਮੈਂ ਅਮਨਦੀਪ ਹੋਰਾਂ ਨਾਲ ਫੇਰ ਸਾਂਝਾ ਕਰ ਰਿਹਾ ਸੀ, ਤਾਂ ਉਹ ਅਚਾਨਕ ਸਾਰਾ ਸੁਣਨ ਤੋਂ ਬਾਅਦ ਤੇ ਕਹਿੰਦੇ ਐਂ ਲੱਗਦਾ ਤਾਂ ਭਗਤ ਕਬੀਰ ਜੀ ਦਾ ਨਾਂ ਲੱਗਦਾ ਹੁੰਦਾ ਵੀ, ਉਹ ਨੀ ਕਹਿੰਦੇ ਹੁੰਦੇ ਵੀ ਮੈਂ ਨੀ ਕੀਤੀ ਚੋਰੀ, ਮੇਰਾ ਤਾਂ ਨਾਂ ਲੱਗਦਾ। ਤਾਂ ਉਹ ਕਈ ਵਾਰੀ ਏਦਾਂ ਦੀ ਵੀ ਹੋ ਜਾਂਦੀ ਆ ਗੱਲ ਵੀ ਉਹੀ ਸਾਮੀ ਸ਼ਬਦਾਵਲੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਪ੍ਰੋਗਰਾਮ ਚ ਦੱਸਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਗੁਰਬਾਣੀ ਵਾਲਾ ਜਿਹੜਾ ਲਹਿਜਾ ਦੇ ਨਾਲ ਵੀ ਲੋਕਾਂ ਨੇ ਕਈ ਵਾਰੀ ਗੁਰਬਾਣੀ ਨਾਲ ਵੀ ਛੇੜਖਾਨੀ ਕੀਤੀ ਹੈ ਤੇ ਇਸ ਢੰਗ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਉਹੀ ਸਟਾਈਲ ਵਰਤਣ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਸੋਝੀ ਨਹੀਂ ਆਉਂਦੀ ਜਿੱਥੋਂ ਮਰਜ਼ੀ ਲਿਆਂਦੀ ਜਾਵੇ। ਜਿਹੜੀ ਸੋਝੀ ਉਹ ਆਈ ਹੋਈ ਆ ਜਾਂ ਉਹ ਮਹਾਂਪੁਰਖਾਂ ਦੀ ਗੱਲਾਂ ਚ ਜਿਹੜੀ ਸੋਝੀ ਆ ਉਹ ਆਮ ਬੰਦੇ ਵਿੱਚ ਉਹ ਨਹੀਂ ਆਉਂਦੀ, ਉਹ ਕਿਤੇ ਨਾ ਕਿਤੇ ਉਹ ਸੋਝੀ ਫਿਰ ਫੜੀ ਜਾਂਦੀ, ਉਹਦੇ ਚ ਪਤਾ ਲੱਗ ਜਾਂਦਾ ਵੀ ਇੱਥੇ ਕੁਝ ਨਾ ਕੁਝ ਸਾਨੂੰ ਗਲਤ ਪਰੋਸਣ ਦੀ ਕੋਸ਼ਿਸ਼ ਕੀਤੀ ਆ। ਪਰ ਓਵਰਆਲ ਮੇਰਾ ਮੰਨਣਾ ਇਹ ਆ ਵੀ ਕਈ ਵਾਰ ਕੀ ਹੁੰਦਾ ਵੀ ਜੇ ਤੁਸੀਂ ਇਹ ਭੁੱਲ ਜਾਓ ਵੀ ਉਹਨੂੰ ਲਿਖਣ ਵਾਲਾ ਕੌਣ ਆ, ਤੇ ਤੁਸੀਂ ਜੇ ਉਹਦੇ ਵਿੱਚੋਂ ਲੱਭੋ ਵੀ ਭਾਈ ਉਹਦੇ ਚ ਕੀ ਚੰਗਾ ਕਿਹਾ ਗਿਆ, ਕੀ ਗੱਲ ਕਹੀ ਗਈ ਜਾਂ ਉਹਦੇ ਚ ਕੀ ਹੈਗਾ ਉਹਦੇ ਵਿੱਚ, ਤਾਂ ਉਹ ਅਸੀਂ ਸਾਨੂੰ ਬਹੁਤ ਵਧੀਆ ਚਾਹੀਦਾ ਵੀ ਉਹਨੂੰ ਅਸੀਂ ਫਲਾਈਏ, ਉਹਨੂੰ ਸ਼ੇਅਰ ਕਰੀਏ, ਭੁੱਲ ਜਾਈਏ ਉਹ ਕਿਸ ਨੇ ਲਿਖਿਆ, ਕਿਹਦਾ ਅਸੀਂ ਉਹਨੂੰ ਪਸੰਦ ਕਰਦੇ ਆ ਨਾ ਕਰਦੇ ਆ ਜਾਂ ਕੀ ਚੀਜ਼ ਆ। ਹਾਂ, ਉਹਨੂੰ ਤਸਦੀਕ ਨਾ ਕਰੀਏ ਵੀ ਇਹ ਗੁਰਬਾਣੀ ਦਾ ਹਿੱਸਾ, ਜਿਵੇਂ ਪਿਛਲੇ ਦਿਨੀ ਮੇਰੀ ਰੇਡੀਓ ਤੇ ਗੱਲ ਹੋਈ ਵੀ ਉਹ ਗੁਰਬਾਣੀ ਦਾ ਨਾਂ ਤੇ ਲਿਖੀਆਂ ਜਾਂਦੀਆਂ, ਸਰਲ ਤੁਕਾਂ ਨੂੰ ਗੁਰਬਾਣੀ ਲਿਖੀ ਜਾ ਰਹੀ ਸੀ। ਹਾਂ, ਉਹਨੂੰ ਅਸੀਂ ਤਸਦੀਕ ਨਾ ਕਰੀਏ ਵੀ ਕਿਹਦੀ ਕਿਵੇਂ ਆ, ਪਰ ਜਿਹਦੀ ਵੀ ਹੈ ਉਹ ਵਧੀਆ ਗੱਲ ਆ। ਅਸੀਂ ਅਕਸਰ ਇੱਕ ਗੱਲ ਸੁਣਦੇ ਆ, ਅਕਸਰ ਇੱਕ ਉਦਾਹਰਣ ਦਿੱਤੀ ਜਾਂਦੀ ਆ ਵੀ ਅਸੀਂ ਕਈ ਵਾਰ ਇੱਕ ਪੇਂਟਿੰਗ ਦੀ ਬੜੀ ਤਾਰੀਫ ਕਰਾਂਗੇ, ਜਿਹੜੀ ਪੇਂਟਿੰਗ ਦੇ ਵਿੱਚ ਇੱਕ ਲੈਂਡਸਕੇਪਿੰਗ ਦੀ ਪੇਂਟਿੰਗ ਬਣੀ ਹੁੰਦੀ ਹੈ ਤੇ ਉਹਦੇ ਚ ਅਸੀਂ ਬੜੀ ਤਾਰੀਫ ਕਰਦੇ ਹਾਂ ਵੀ ਕਿਆ ਪੇਂਟਰ ਨੇ ਸਿਰਾ ਲਾਇਆ ਜੀ, ਦੇਖੋ ਕਿਆ ਦਰਖਤ ਲਾਏ ਆ, ਕਿਆ ਪਹਾੜ ਬਣਾਏ ਆ, ਕਿਆ ਨਦੀਆਂ ਨਾਲੇ ਝੀਲਾਂ ਬਣਾਈਆਂ, ਤੇ ਉਹ ਪੇਂਟਿੰਗ ਦੇ ਅਸੀਂ ਤਾਰੀਫ ਕਰਦੇ ਕਰਦੇ ਪੇਂਟਰ ਨੂੰ ਐਡਾ ਕੁ ਵੱਡਾ ਰੁਤਬਾ ਇੰਨਾ ਕੁਛ ਦੇ ਦਿੰਦੇ ਹਾਂ, ਤੇ ਪਰ ਅਸੀਂ ਉਹ ਭੁੱਲ ਜਾਂਦੇ ਹਾਂ ਵੀ ਅਸਲੀ ਪੇਂਟਰ ਜਿਹਨੇ ਸੱਚੀ ਮੁੱਚੀ ਇਹ ਲੈਂਡਸਕੇਪਿੰਗ ਦੁਨੀਆਂ ਦੇ ਚ ਕੀਤੀ ਹੈ। ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਆਲੇ ਦੁਆਲੇ ਝਾਕਦੇ ਹੋ, ਤਾਂ ਤੁਸੀਂ ਇਹੋ ਜਿਹੀਆਂ ਲੈਂਡਸਕੇਪਿੰਗ ਦਿਨ ਦੇ ਵਿੱਚ ਲੱਖਾਂ ਹਜ਼ਾਰਾਂ ਦੇਖਦੇ ਹੋ, ਪਰ ਤੁਸੀਂ ਉਹਦਾ ਸ਼ਾਇਦ ਕਈ ਵਾਰੀ ਜੀਵਨ ਦੇ ਬੋਝ ਚ, ਕੰਮ ਦੇ ਬੋਝ ਚ, ਜਾਂ ਤੁਸੀਂ ਆਪਦੇ ਧਿਆਨ ਨਾਲ ਕੁਦਰਤ ਦਾ ਧਿਆਨ ਜਾਂ ਕੁਦਰਤ ਮਾਨਣ ਦੀ ਆਦਤ ਨਾ ਹੋਣ ਕਾਰਨ ਤੁਸੀਂ ਉਹਨੂੰ ਮਿਸ ਕਰ ਜਾਂਦੇ ਹੋ ਤੇ ਕਦੇ ਵੀ ਉਹਦੀ ਪ੍ਰੇਜ਼ ਵੀ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਵੀ ਅਸੀਂ ਕਰਦੇ ਹਾਂ ਵੀ ਵਾਹਿਗੁਰੂ ਤੇਰਾ ਸ਼ੁਕਰ ਆ, ਦੋ ਚਾਰ ਸ਼ਬਦ ਕਹਿ ਕੇ ਤੜਕੇ ਸਾਨੂੰ ਐਂ ਲੱਗਦਾ ਅਸੀਂ ਕਰਤੀ, ਪਰ ਜਿੱਡੀ ਅਪਰੰਪਾਰ ਕੁਦਰਤ ਆ, ਜਿੱਡਾ ਵੱਡਾ ਉਹਦਾ ਨਜ਼ਾਰਾ, ਉਹ 24 ਘੰਟੇ ਵੀ ਜੇ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਨਾ ਤੇ 24 ਘੰਟੇ ਵੀ ਅਸੀਂ ਗੱਲਬਾਤ ਕਰੀਏ ਇਸ ਵਿਸ਼ੇ ਤੇ ਤਾਂ ਵੀ ਘੱਟ ਆ। ਪਰ ਸਾਨੂੰ ਲੱਗਦਾ ਵੀ ਪਰਸਨਲ ਕਿਸੇ ਬੰਦੇ ਨੂੰ ਖੁਸ਼ ਕਰਨਾ ਜ਼ਿਆਦਾ ਵਧੀਆ, ਉਸ ਦੇ ਬਾਰੇ ਚ ਗੱਲਬਾਤ ਕਰਨੀ ਜ਼ਿਆਦਾ ਵਧੀਆ। ਅੱਜ ਉਸੇ ਨਾਲ ਹੀ ਰਲਦੀ ਮਿਲਦੀ ਨਾ ਇੱਕ ਕਿਸੇ ਨੇ ਕਹਾਣੀ ਪਾ ਰੱਖੀ ਆ ਫੇਸਬੁੱਕ ਆਪਣੇ ਵਟਸਐਪ ਜ਼ਰੀਏ, ਮੇਰੇ ਕੋਲ ਘੱਟੋ ਘੱਟ 20-30 ਥਾਂ ਤੋਂ ਆਈ ਹੋਈ ਆ ਵੱਖਰੇ ਵੱਖਰੇ ਮੈਸੇਜ ਚ, ਤਾਂ ਉਹਨਾਂ ਨੇ ਜਿਹੜੀ ਸਟੋਰੀ ਲਿਖੀ ਆ ਜਾਂ ਜੇ ਜੀ ਗੱਲ ਕਰੀ ਆ ਤੇ ਉਹ ਥੋੜੀ ਜਿਹੀ ਹਾਸੋਹੀਣੀ ਆ, ਤੇ ਉਹਦੇ ਚ ਬੜਾ ਐ ਲੱਗਦਾ ਵੀ ਭਗਤ ਕਬੀਰ ਜੀ ਐ ਕੋਈ ਗਲੀਆਂ ਚ ਕੁੜੀਆਂ ਦੇ ਗਰੁੱਪ ਦੇ ਮਗਰ ਤਾਂ ਨੀ ਤੁਰੇ ਫਿਰਦੇ ਹੋਣਗੇ। ਪਰ ਗੱਲ ਆ ਜਿਹੜੀ ਅਖੀਰ ਉਹੀ ਆ ਗਈ, ਪਰ ਅਸੀਂ ਹੁਣ ਉਹ ਗੱਲ ਦਾ ਨਿਚੋੜ ਕੱਢਦੇ, ਪਰ ਨਾਲ ਮੈਂ ਤੁਹਾਨੂੰ ਘੁਸਪੈਠ ਵੀ ਸੁਣਾਉਣਾ ਵੀ ਕਿਵੇਂ ਲੋਕ ਹਲਕਾ ਕਰ ਦਿੰਦੇ ਆ, ਇੱਕ ਭਗਤ ਕਬੀਰ ਵਰਗੇ ਬੰਦੇ ਨੂੰ ਵੀ ਹਲਕਾ ਕਰ ਦਿੰਦੇ ਆ। ਸੋ ਉਹ ਜਿਹੜੀ ਪੋਸਟ ਆ ਉਹਦੇ ਵਿੱਚ ਇਹ ਲਿਖਿਆ ਜੀ, ਕਹਿੰਦੇ ਇੱਕ ਵਾਰੀ ਭਗਤ ਕਬੀਰ ਜੀ ਨਾ ਹਰੀ ਕਾ ਭਜਨ ਗਾਉਂਦੇ ਹੋਏ ਗਲੀ ਚ ਜਾ ਰਹੇ ਸੀ। ਹੁਣ ਤੁਸੀਂ ਸੀਨ ਦੇਖੋ ਕਿਵੇਂ ਕ੍ਰੀਏਟ ਕੀਤਾ ਗਿਆ। ਕਹਿੰਦੇ ਜਦੋਂ ਗਲੀ ਦੇ ਵਿੱਚ ਜਾ ਰਹੇ ਸੀ ਤਾਂ ਉਹਨਾਂ ਦੇ ਅੱਗੇ ਕੁਝ ਕੁਝ ਇਸਤਰੀਆਂ ਜਾ ਰਹੀਆਂ ਸੀ। ਹੁਣ ਤੁਸੀਂ ਬਾਕੀ ਆਪਦੇ ਇਮੇਜਨ ਸ਼ਕਤੀ ਚੋਂ ਕ੍ਰੀਏਟ ਕਰਦੇ ਜਾਇਓ ਗੱਲ, ਤੇ ਕਹਿੰਦੇ ਉਹਨਾਂ ਚੋਂ ਇੱਕ ਇਸਤਰੀ ਦੀ ਸ਼ਾਦੀ ਤੈਅ ਹੋ ਗਈ ਤੇ ਸਸੁਰਾਲ ਵਾਲੇ ਕਹਿੰਦੇ ਉਹਨਾਂ ਨੂੰ ਸ਼ਗਨ ਚ ਨਾ ਨਥਨੀ ਭੇਜੀ ਸੀ। ਨਥਨੀ ਸਮਝਦੇ ਹੋਗੇ ਨੱਕ ਚ ਨੱਥ ਜਿਹਨੂੰ ਕਹਿੰਦੇ ਆ। ਕਹਿੰਦੇ ਉਹ ਲੜਕੀ ਸਹੇਲੀਆਂ ਨੂੰ ਆਪਦੀਆਂ ਨੂੰ ਬਾਰ ਬਾਰ ਨਥਨੀ ਦੀਆਂ ਖਾਸੀਅਤਾਂ ਦੱਸੀ ਜਾਂਦੀ ਸੀ ਵੀ ਨਥਨੀ ਆਏ ਆ, ਨਥਨੀ ਆਏ ਆ, ਨਥਨੀ ਦੇ ਵਿੱਚ ਇਹ ਆ। ਕਹਿੰਦੇ ਜੋ ਭਗਤ ਕਬੀਰ ਜੀ ਪਿੱਛੇ ਚੱਲ ਰਹੇ ਸੀ ਨਾ ਤੇ ਉਹਨਾਂ ਦੇ ਕੰਨ ਚ ਸਾਰੀ ਗੱਲ ਪੈ ਗਈ, ਤੇ ਉਹਨਾਂ ਨੇ ਫਿਰ ਥੋੜੇ ਜੇ ਕਦਮ ਤੇਜ਼ ਕਰੇ ਤੇ ਕੁੜੀਆਂ ਦੇ ਬਰਾਬਰ ਆ ਰਲੇ, ਤੇ ਫਿਰ ਉਹ ਇੱਕ ਨਾ ਦੋਹਾ ਉਹਨਾਂ ਨੇ ਲਿਖਿਆ ਜਾਂ ਦੋਹਾ ਉੱਥੇ ਬੋਲਿਆ ਕੁੜੀਆਂ ਨੂੰ, ਕਹਿੰਦੇ ਨਥਨੀ ਦੀਨੀ ਯਾਰ ਨੇ ਤੋ ਚਿੰਤਨ ਬਾਰੰਬਾਰ, ਨਥਨੀ ਦੀਨੀ ਯਾਰ ਨੇ ਤੋ ਚਿੰਤਨ ਬਾਰੰਬਾਰ, ਔਰ ਨਾਗ ਦੀਆ ਜਿਸ ਕਰਤਾਰ ਨੇ ਉਨਕੋ ਤੋ ਦੀਆ ਵਿਸਾਰ। ਸੋ ਇਹ ਜਿਹੜੀ ਕਿਸੇ ਨੇ ਲਿਖੀ ਆ, ਕਿਸੇ ਨੇ ਬਣਾ ਕੇ ਗੱਲ, ਉਦੋਂ ਬਾਅਦ ਵੀ ਸਟੋਰੀ ਆ ਕਾਫੀ ਲੰਮੀ ਬਣਾਈ ਹੋਈ ਆ ਭਗਤ ਕਬੀਰ, ਭਾਵੇਂ ਸਟੋਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਘੁਸਪੈਟ ਜਾਂ ਬਹੁਤ ਸਾਰਾ ਜਿਹੜਾ ਉਹਨੂੰ ਦਿਖਾਉਣ ਦਾ ਜਿਹੜਾ ਬਿਰਤਾਂਤ ਆ ਉਹ ਇੱਕ ਬਦਲਤਾ, ਇੱਕ ਜੇ ਕੋਈ ਚਿੰਤਨ ਕਰਨ ਵਾਲਾ ਜਾਂ ਕੋਈ ਪ੍ਰਵਚਨ ਕਰਨ ਵਾਲਾ ਬੰਦਾ ਐ ਗਲੀਆਂ ਚ ਜਾ ਕੇ ਏਦਾਂ ਦੀਆਂ ਗੱਲਾਂ ਕਰੇ ਜਾਂ ਏਦਾਂ ਦੀਆਂ ਨਹੀਂ ਹੁੰਦੀਆਂ, ਤੇ ਕਈ ਵਾਰੀ ਸ਼ਬਦਾਵਲੀ ਵੀ ਦੇਖਣੀ ਪੈਂਦੀ ਹੈ, ਪਰ ਫਿਰ ਇਹਦਾ ਜਿਹੜਾ ਮੂਲ ਕੀ ਨਿਕਲਦਾ, ਇਹਦਾ ਅਰਥ ਕੀ ਨਿਕਲਦਾ, ਉਹ ਉਹਦੇ ਵਾਲੇ ਪਾਸੇ ਸਾਨੂੰ ਆਉਣਾ, ਸਾਨੂੰ ਤਾਂ ਉਹ ਵਧੀਆ ਲੱਗਿਆ। ਤਾਂ ਉਹਦੇ ਵਿੱਚ ਇਹ ਗੱਲ ਨਿਕਲ ਕੇ ਆ ਜਾਂਦੀ ਹੈ ਵੀ ਜਿਹੜੀ ਅਸੀਂ ਸਾਨੂੰ ਨਾ ਬਹੁਮੁੱਲੀਆਂ ਚੀਜ਼ਾਂ ਅਸੀਂ ਬਹੁਤ ਜਿਨ੍ਹਾਂ ਦੀ ਕੀਮਤ ਹੀ ਨਹੀਂ, ਬੇਸ਼ਕੀਮਤੀ ਚੀਜ਼ਾਂ ਚੱਕੀ ਫਿਰਦੇ ਹਾਂ, ਤੇ ਪਰ ਅਸੀਂ ਇੱਕ ਦਿਨ ਵੀ ਸ਼ੁਕਰ ਨਹੀਂ ਮਨਾਇਆ, ਤੇ ਅਸੀਂ ਉਲਟਾ ਨਾਰਾਜ਼ਗੀ ਗੁੱਸਾ ਹਰ ਪਲ ਜ਼ਾਹਰ ਕਰ ਦਿੰਦੇ ਹਾਂ। ਮਾੜਾ ਜਿਹਾ ਕੰਨ ਦੁਖਣ ਲੱਗ ਜੇ ਤੇ ਉਹਦੀ ਰੱਬ ਨੂੰ ਪੈ ਜਾਂਦੇ ਹਾਂ, ਹਾਏ ਰੱਬਾ ਆਹ ਕੀ ਕਰਤਾ ਮੈਨੂੰ, ਐ ਦੁਖੀ ਕਰਤਾ। ਪਰ ਉਹਨਾਂ ਦੇ ਇੱਕ ਨਿੱਕੇ ਨਿੱਕੇ ਜਿਹੜੇ ਫੰਕਸ਼ਨ, ਕੰਨ ਦੇ, ਹੱਥ ਦੇ, ਉਂਗਲ ਦੇ, ਨੌਂ ਤੱਕ ਦੇ ਫੰਕਸ਼ਨ ਨੂੰ ਜੇ ਅਸੀਂ ਦੇਖ ਲਈਏ, ਵਿਸ਼ਾਲਤਾ ਨਾਲ ਦੇਖ ਲਈਏ, ਤਾਂ ਅਸੀਂ ਉਸ ਦਾ ਦੇਣਾ ਨਹੀਂ ਦੇ ਸਕਦੇ। ਜਿਹੜੀ ਅਮੀਰੀ ਗਰੀਬੀ ਦਾ ਪੈਮਾਨਾ, ਉਹ ਅਸੀਂ ਅਕਸਰ ਕਹਿੰਦੇ ਹਾਂ ਵੀ ਆਮ ਲੋਕ ਅਮੀਰੀ ਗਰੀਬੀ ਦਾ ਪੈਮਾਨਾ ਤੁਹਾਡੇ ਪਦਾਰਥਾਂ ਨਾਲ ਦੇਖਦੇ ਆ ਵੀ ਤੁਹਾਡੇ ਕੋਲ ਕੀ ਪਦਾਰਥ ਆ, ਪਰ ਅਮੀਰੀ ਗਰੀਬੀ ਤਾਂ ਇਸ ਜਹਾਨ ਦੇ ਉੱਤੇ ਉਹੀ ਹੈ ਜੀ ਵੀ ਜਿਹੜਾ ਬੰਦਾ ਇਸ ਜਹਾਨ ਦੇ ਉੱਤੇ ਕੁਦਰਤ ਨੇ ਭਰਪੂਰ ਬਣਾ ਕੇ ਤੁਹਾਨੂੰ ਭੇਜਿਆ, ਤੁਹਾਡੇ ਸਾਰੇ ਅੰਗ ਪੈਰ ਕੰਮ ਕਰਦੇ ਆ, ਤੁਸੀਂ ਐਨ ਜਮਾ ਪਰਫੈਕਟ ਹੋ, ਤੁਹਾਡਾ ਕੁਛ ਦੁਖਦਾ ਨਹੀਂ, ਤਾਂ ਤੁਸੀਂ ਬਹੁਤ ਅਮੀਰ ਹੋ, ਇਸ ਅਮੀਰੀ ਦਾ ਆਨੰਦ ਮਾਣ ਕੇ ਦੇਖੋ। ਪਰ ਅਸੀਂ ਅੱਜ ਕੱਲ ਪਦਾਰਥਾਂ ਦੀ ਅਮੀਰੀ ਦੇ ਮਗਰ ਪਏ ਹੋਏ ਆ। ਕੁਦਰਤ ਦਾ ਸਤਿਕਾਰ ਕਰੋ, ਕੁਦਰਤ ਨੇ ਜਿਹੜਾ ਉਸਦਾ ਉਸ ਖਲਕਤ ਨੂੰ ਬਣਾਉਣ ਵਾਲਾ ਜਿਹੜਾ ਉਸਦਾ ਸਤਿਕਾਰ ਕਰੋ, ਤੇ ਉਹਦਾ ਜਿੰਨਾ ਵੀ ਸ਼ੁਕਰ ਕਰ ਸਕਦੇ ਹੋ ਓਨਾ ਹੀ ਕਰੋ। ਕਿਉਂਕਿ ਅੱਜ ਇੱਕ ਹੋਰ ਅੰਕੜਾ ਮੈਂ ਪੜ੍ਹ ਰਿਹਾ ਸੀ, ਉਹਦੇ ਚ ਕਿਸੇ ਨੇ ਆਕਸੀਜਨ ਦਾ ਦਿਖਾ ਰੱਖਿਆ ਸੀ ਵੀ ਆਕਸੀਜਨ ਆ ਜਿਹੜੀ ਉਹ ਅਸੀਂ ਕਿੰਨੀ ਇੱਕ ਟਾਈਮ ਸਾਨੂੰ ਚਾਹੀਦੀ ਹੈ ਇੱਕ ਦਿਨ ਦੇ ਵਿੱਚ। ਉਹਦੇ ਚ ਜਿਹੜਾ ਅੰਕੜਾ ਉਹਨਾਂ ਨੇ ਬਣਾ ਰੱਖਿਆ ਸੀ ਵੀ 5 ਕਰੋੜ ਦੀ ਜੇ 60 ਸਾਲ ਵੀ ਬੰਦਾ ਜਿਉਂਦਾ ਨਾ, ਤੇ ਜਿਹੜਾ ਮੁੱਲ ਅੱਜ ਆਕਸੀਜਨ ਸਿਲੰਡਰ ਦੇ ਹਿਸਾਬ ਨਾਲ ਕੱਢਿਆ ਹੋਇਆ ਸੀ ਵੀ ਆਕਸੀਜਨ ਪਰ ਕਿਲੋ ਪੈਂਦਾ, ਉਸ ਹਿਸਾਬ ਨਾਲ ਅਸੀਂ 5 ਕਰੋੜ ਦੀ ਆਕਸੀਜਨ ਆਪਦੇ ਜੀਵਨ ਦੇ ਵਿੱਚ ਵਰਤ ਲੈਂਦੇ ਹਾਂ। ਤੇ ਉਹ ਆਕਸੀਜਨ ਕੌਣ ਦਿੰਦਾ ਸਾਨੂੰ, ਕਿੱਥੋਂ ਆਉਂਦੀ ਆ, ਜਿਹੜੇ ਦਰਖਤਾਂ ਤੋਂ ਆਉਂਦੀ ਉਹ ਅਸੀਂ ਵੱਢਦੇ ਹਾਂ, ਤੇ ਜਾਂ ਜਿਹੜੀ ਕੁਦਰਤ ਜਾਂ ਜਿਹਨੇ ਸਾਜੀ ਆ ਉਹਦਾ ਅਸੀਂ ਕਿਤੇ ਥੈਂਕ ਯੂ ਨਹੀਂ ਕਰਦੇ। ਅਸੀਂ ਥੈਂਕ ਯੂ ਮੇਰੇ ਵਰਗਾ ਕਰ ਦਿੰਦਾ ਜੇ ਕੋਈ ਇੱਕ 20 ਸੈਂਟ ਦਾ ਲੈ ਕੇ ਉੱਥੇ ਕੋਈ ਕਾਰਡ ਦੇ ਦਿੰਦਾ ਨਾ ਤੁਹਾਨੂੰ ਲਿਖ ਕੇ ਵੀ ਕਿਆ ਬਾਤ ਆ, ਤੇ ਮੇਰੇ ਵਰਗਾ ਉਹਦਾ ਥੈਂਕ ਯੂ ਕਰਨ ਦੇ ਵਿੱਚ ਹੀ ਨਹੀਂ ਜਾਂ ਉਹਦਾ ਟਾਈਮ ਨੀ ਪੂਰਾ ਹੁੰਦਾ, ਉਹਨੂੰ ਲੱਗਦਾ ਵੀ ਮੈਂ ਪਤਾ ਨੀ ਮੇਰੇ ਤੇ ਕਿੱਡੀ ਕੁ ਗੱਲ ਹੋਊਗੀ। ਤੇ ਜਿਹੜੀ ਕੁਦਰਤ ਨੇ ਸਾਨੂੰ ਮਾਲੋ ਮਾਲ ਕੀਤਾ ਹੋਇਆ, ਸਾਨੂੰ ਇੰਨਾ ਕੁਝ ਦਿੱਤਾ ਉਹਦਾ ਅਸੀਂ ਅੱਜ ਤੱਕ ਕਿਤੇ ਜ਼ਿਕਰ ਨਹੀਂ ਕਰਦੇ ਤੇ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਨੂੰ ਕਈ ਵਾਰ ਤਾਂ ਕਈ ਤਾਂ ਲੋਕ ਇਸ ਚੀਜ਼ ਤੋਂ ਹੀ ਮੁਨਕਰ ਆ ਉਹ ਆਦੇ ਨਹੀਂ ਜੇ ਤਾਂ ਕੋਈ ਪਤਾ ਨਹੀਂ ਕਿਹੜਾ ਵਿਗਿਆਨਿਕ ਸੀ ਉਹ ਬਣਾ ਗਿਆ ਸਾਰਾ ਕੁਛ ਇਹਦੇ ਪਿੱਛੇ ਕੋਈ ਵੀ ਗੈਬੀ ਸ਼ਕਤੀ ਜਾਂ ਕੋਈ ਕੁਦਰਤ ਜਾਂ ਰੱਬ ਨਾਂ ਦੀ ਹੋਂਦ ਤੋਂ ਹੀ ਮੁਨਕਰ ਆ ਕਈ ਪਰ ਮੈਂ ਉਹਨਾਂ ਦੀ ਕਦੇ ਵਿਰੋਧ ਤਾਂ ਨਹੀਂ ਕਰਦਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਕਿ ਅਕਸਰ ਹਰ ਚੀਜ਼ ਦਾ ਕ੍ਰੀਏਟਰ ਹੁੰਦਾ ਹਰ ਚੀਜ਼ ਨੂੰ ਬਣਾਉਣ ਵਾਲਾ ਕੋਈ ਹੁੰਦਾ ਕੋਈ ਵੀ ਚੀਜ਼ ਆਪੇ ਨਹੀਂ ਬਣਦੀ ਤਾਂ ਉਹ ਇਹ ਸਾਰੀ ਜਿਹੜੀ ਦੁਨੀਆ ਸਾਜੀ ਗਈ ਹੈ ਐਡੀ ਵਧੀਆ ਉਹਨੂੰ ਇੱਕ ਸਿਸਟਮ ਦੇ ਵਿੱਚ ਸਾਜੀ ਗਈ ਆ ਉਹਨੂੰ ਕੋਈ ਤਾਂ ਬਣਾਉਣ ਵਾਲਾ ਹੈ ਪਰ ਇਹ ਲੋਕਾਂ ਦੀ ਕੋਈ ਅੰਤ ਨਹੀਂ ਜੀ ਇਹ ਲੋਕ ਉਦੋਂ ਗਾਂਹ ਦੀ ਗੱਲ ਕਹਿ ਦਿੰਦੇ ਆ ਫਿਰ ਜੇ ਇਹਨਾਂ ਨਾਲ ਬਹਿਸਦੇ ਆ ਤਾਂ ਫਿਰ ਕਹਿੰਦੇ ਜੀ ਉਸ ਰੱਬ ਨੂੰ ਕਿਹਨੇ ਬਣਾਇਆ ਹੁਣ ਦੱਸੋ ਜੀ ਇਹਨਾਂ ਦਾ ਕੀ ਜਵਾਬ ਦਿੱਤਾ ਜਾਵੇ ਇਹਨਾਂ ਗੱਲਾਂ ਦਾ ਤੇ ਪਰ ਬੇਨਤੀ ਹੈ ਜੀ ਹਰਮਨ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਬੜੇ ਹੀ ਇੱਕ ਸੁਲਝੇ ਹੋਏ ਸਰੋਤੇ ਆ ਤੇ ਸਾਰੇ ਸਰੋਤੇ ਰੱਬ ਚ ਵਿਸ਼ਵਾਸ ਰੱਖਣ ਵਾਲੇ ਆ ਸੋ ਬੇਨਤੀ ਹੈ ਜੀ ਵਿਸ਼ਵਾਸ ਕਰੋ ਕੁਦਰਤ ਦੇ ਵਿੱਚ ਤੇ ਉਹਦਾ ਸਤਿਕਾਰ ਕਰੋ ਜਦੋਂ ਤੁਸੀਂ ਸਤਿਕਾਰ ਕਰੋਗੇ ਤੁਸੀਂ ਪਾਣੀ ਜਾਂ ਕੁਦਰਤ ਵੱਲੋਂ ਦਿੱਤੀ ਹੋਈ ਸੂਰਜ ਦੀ ਸ਼ਕਤੀ ਜਾਂ ਜੋ ਵੀ ਕੁਦਰਤ ਵੱਲੋਂ ਦਿੱਤੀਆਂ ਉਹਨਾਂ ਨੂੰ ਵਰਤੋਂਗੇ ਵੀ ਉਸ ਢੰਗ ਨਾਲ ਤੇ ਉਹਨੂੰ ਉਹਦੀ ਦੁਰਵਰਤੋਂ ਵੀ ਨਹੀਂ ਕਰੋਗੇ ਸੋ ਅੱਜ ਦੇ ਜਿਹੜੇ ਵਿਚਾਰ ਚ ਗੱਲਾਂ ਬਾਤਾਂ ਲੰਮੀਆਂ ਹੋਗੀਆਂ ਪਰ ਇਹ ਮੇਰੀ ਦਿਲ ਦੀ ਜਿਹੜੀ ਖੁਆਇਸ਼ ਆ ਜਾਂ ਇਹ ਸਾਡੀ ਸੋਚ ਆ ਸੋ ਇਸ ਨੂੰ ਤੁਸੀਂ ਵੀ ਆਪਣੀ ਸੋਚ ਦਾ ਹਿੱਸਾ ਬਣਾ ਕੇ ਤੇ ਜ਼ਰੂਰ ਇਸ ਚ ਆਪਾਂ ਹਿੱਸਾ ਪਾਈਏ ਪਰ ਹੁਣ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੋਵਾਂਗਾ ਜੀ ਅਮਨਦੀਪ ਸਿੱਧੂ ਹੋਰਾਂ ਨਾਲ ਤੇ ਥੋੜੀਆਂ ਬਹੁਤ ਖਬਰਾਂ ਤੇ ਝਾਤ ਮਾਰਨੀਆਂ ਤੇ ਸਾਡੇ ਮਹਿਮਾਨ ਨੂੰ ਵੀ ਅਸੀਂ ਜੋੜਾਂਗੇ ਨਾਲ ਸੋ ਤੁਹਾਡੇ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆਉਣੇ ਸ਼ੁਰੂ ਹੋਏ ਆ ਤੇ ਉਹ ਵੀ ਅਸੀਂ ਲਵਾਂਗੇ ਇਸ ਤੋਂ ਬਾਅਦ ਪਰ ਫਿਲਹਾਲ ਇੱਕ ਗੀਤ ਆ ਕਿਉਂ ਕੀਤਾ ਹੋਇਆ ਸੁਣਦੇ ਆ ਜੀ ਮੈਂ ਵੀ ਪਹਿਲੀ ਵਾਰ ਸੁਣ ਰਿਹਾ ਗੀਤ
ਨਾ ਮੁੱਲ ਜਿਗਰੇ ਨੇ ਮਿਲਦੇ ਬਾਜ਼ਾਰ ਤੋਂ ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ ਗੱਡ ਕੇ ਬਚ ਕੇ ਰਹੀਦਾ ਐਸੇ ਯਾਰ ਤੋਂ ਉਹ ਟੰਗੇ ਅਸਲੇ ਨਵੇੜ ਦਿੰਦੇ ਮਸਲੇ ਫੈਸਲੇ ਦੇ ਘਰ ਬੜੇ ਦੂਰ ਨੇ ਚਾਪਲੂਸੀ ਕਰੂੰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਚਾਪਲੂਸੀ ਕਰੂੰ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਉਹ ਯਾਰਾ ਮਿੱਤਰਾਂ ਦੀ ਸਦਾ ਪਿੱਠ ਥਾਪੜੀ ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ ਉਹ ਯਾਰਾ ਮਿੱਤਰਾਂ ਦੀ ਸਦਾ ਪਿੱਠ ਥਾਪੜੀ ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ ਯਾਰੀਆਂ ਦੇ ਰਹਿੰਦੇ ਉਹ ਸਰੂਰ ਨੇ ਚਾਪਲੂਸੀ ਕਰੂੰ ਵਰਕੇ ਪਾੜਦੀ ਕੱਪੜੇ ਬੜੇ ਜੱਟ ਦੇ ਅਸੂਲ ਨੇ ਚਾਪਲੂਸੀ ਕਰੂੰ ਵਰਕੇ ਤੂੰ ਪਾੜਦੀ ਕੱਪੜੇ ਬੜੇ ਜੱਟ ਦੇ ਅਸੂਲ ਨੇ ਸਾਹਮਣੇ ਖੜੇ ਆ ਪਤਾ ਕਰਨੀ ਕੈਸੇ ਹੋਏ ਖਲਾਕ ਨੇ ਉਹਨਾਂ ਕੋਲੋਂ ਜੀਨਾ ਪਿੱਛੇ ਅੜੇ ਆ ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ ਉਹੀ ਆ ਜੋ ਸਾਹਮਣੇ ਖੜੇ ਆ ਪਤਾ ਕਰਨੀ ਕੈਸੇ ਹੋਏ ਖਲਾਕ ਨੇ ਉਹਨਾਂ ਕੋਲੋਂ ਜੀਨਾ ਪਿੱਛੇ ਅੜੇ ਆ ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੀਏ ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੀਏ ਲੱਗੇ ਕਈਆਂ ਨੂੰ ਕਿ ਇੰਨਾ ਜਗਰੂਰ ਨੇ ਚਾਪਲੂਸੀ ਕਰੂੰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ ਚਾਪਲੂਸੀ ਕਰੂੰ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ ਸਾਹਿਬ ਦਿਆਲ ਹੋਇਆ ਤੇਰੇ ਤੇ ਉਹਦੇ ਬਿਨਾਂ ਕਿੱਥੇ ਡਿੰਗ ਪੱਟ ਜਾਏਗਾ साहब जा जा मथे टेके ने, गुरु करे जा जा मथे टेके ने, ताही गीत होए मकबूले। चापलूसी करूं वरके पाड़ी, कपे बड़े जट दे असूले। चापलूसी करूं वरके तू पाड़ी, कपे बड़े जट दे असूले।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो। accounts@harmanradio.com जां harmanradio.com ते एडवरटाइजमेंट सैक्शन विजिट करो
ताकि संवाद हुंदा रहे, आवाज चलदी रहे, सुनेहे मिलदे रहण अते गल बणदी रहे। सानू सहयोग कर रहे ने इस प्रोग्राम दे लई पंजाब ग्रोसरी हाउस कैनबरा तो राजनदीप सिंह, सीडी बैटरीज ब्लैक टाउन तो दविंदर सिंह, एसीटी ऑटोमोटिव कैनबरा तो सुखपाल सिंह, नवी पड्डा फ्रॉम बगबस्टर पेस्ट कंट्रोल सर्विस मेलबर्न, यूएसए तो प्रदीप तूर।
दोस्तो एक बार फिर तुहाडा स्वागत है जी। प्रोग्राम चल रहा लहरां ते मैं तुहाडा दोस्त मिंटू बराड़ एडलेट दे स्टूडियो तो जुड़िया होया जी। ते अमनदीप सिंह सिद्धू टेक्निकल सपोर्ट मैनू दे रहे हैं जी कॉप सर्वर स्टूडियो तो। ते जिदा तुहाडे नाल असीं वादा कीता सी जी असीं गलबात करवाउणी है अज कैनबरा एक जिहड़ा टूरनामेंट हो रहा ते उस टूरनामेंट दे जिहड़े मुख प्रबंधक ने हरजिंदर सिंह जी ते उहनां नाल असीं ढींडसा साहब उहनां नाल असीं गलबात करनी है जी ते उहनां तों जानना ਵੀ ਉਹ ਕੀ ਤਿਆਰੀਆਂ ਕਰ ਰਿਹਾ ਤੇ ਉਹ ਸਾਡੇ ਨਾਲ ਜੁੜ ਚੁੱਕੇ ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਫਿਰ ਤੁਹਾਡੇ ਸੁਨੇਹੇ ਲਵਾਂਗੇ ਸੋ ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਿੱਧੂ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਕੈਨਬਰਾ ਪੰਜਾਬੀ ਸਪੋਰਟਸ ਤੇ ਕਲਚਰਲ ਐਸੋਸੀਏਸ਼ਨ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ ਢੀਂਡਸਾ ਸਾਹਿਬ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਜੀ ਕੈਨਬਰਾ ਭਾਵੇਂ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਸ਼ਾਇਦ ਜਿਹੜੀ ਪੰਜਾਬੀਆਂ ਦੀ ਗਿਣਤੀ ਦੇਰੀ ਨਾਲ ਉੱਥੇ ਹੋਈ ਆ ਪਰ ਤੁਸੀਂ ਵੀ ਜਿਹੜੀਆਂ ਪੈੜਾਂ ਪਹਿਲਾਂ ਪੈ ਚੁੱਕੀਆਂ ਆਸਟ੍ਰੇਲੀਆ ਵਾਈਡ ਵੱਡੇ ਸ਼ਹਿਰਾਂ ਚ ਤੇ ਉਹਨਾਂ ਪੈੜਾਂ ਦੇ ਵਿੱਚ ਤੁਸੀਂ ਵੀ ਪੈਰ ਧਰਨਾ ਸ਼ੁਰੂ ਕੀਤਾ ਤੇ ਇੱਕ ਵਿਰਾਸਤੀ ਖੇਡਾਂ ਜਾਂ ਕਲਚਰਲ ਪ੍ਰੋਗਰਾਮ ਕਰਾਉਣੇ ਸ਼ੁਰੂ ਕੀਤੇ ਆ ਤੇ ਇਸ ਲਈ ਪਹਿਲਾਂ ਤਾਂ ਸਾਰਿਆਂ ਰੇਡੀਓ ਦੇ ਲਿਸਨਰਸ ਬਣਿਓ ਤੁਹਾਨੂੰ ਵਧਾਈ ਹੈ ਜੀ ਤੇ ਉਸ ਤੋਂ ਬਾਅਦ ਪਲੀਜ਼ ਸਾਨੂੰ ਦੱਸਿਓ ਜੀ ਇਹ ਟੂਰਨਾਮੈਂਟ ਪਹਿਲਾਂ ਵੀ ਤੁਸੀਂ ਕਿਤੇ ਕੋਈ ਅਰੇਂਜਮੈਂਟ ਕੀਤਾ ਜਾਂ ਪਹਿਲੀ ਵਾਰ ਆ
ਪਹਿਲਾਂ ਤਾਂ ਸਾਰਿਆਂ ਸਰੋਤਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹਾਂਜੀ ਇਹ ਅਸੀਂ ਨਾ ਇੱਕ ਗਰੁੱਪ ਤੁਹਾਨੂੰ ਸਭ ਨੂੰ ਪਤਾ ਕਿ ਕੈਨਬਰਾ ਇੱਕ ਛੋਟਾ ਜਿਹਾ ਸ਼ਹਿਰ ਹੈ ਤੇ ਬਹੁਤ ਥੋੜੀ ਪੰਜਾਬੀਆਂ ਦੀ ਪਾਪੂਲੇਸ਼ਨ ਹੈ ਹੁਣ ਤਕਰੀਬਨ ਵੱਧ ਕੇ ਪਿਛਲੇ ਪੰਜ ਚਾਰ ਸਾਲਾਂ ਚ ਤਕਰੀਬਨ 3000 ਦੇ ਨੇੜੇ ਪੰਜਾਬੀ ਵੀਰ ਇੱਥੇ ਵੀਰ ਭੈਣ ਬਜੁਰਗ ਰਹਿੰਦੇ ਨੇ ਤੇ ਅਸੀਂ ਇੱਕ ਉਪਰਾਲਾ ਕੀਤਾ ਸੀਗਾ ਵੀ ਕਿ ਜਿਵੇਂ ਬਾਕੀ ਸ਼ਹਿਰਾਂ ਚ ਹੋ ਰਿਹਾ ਤੇ ਆਪਣੇ ਜਿਹੜੇ ਕਲਚਰ ਨੂੰ ਤੇ ਬੱਚਿਆਂ ਨੂੰ ਜੋੜੀਏ ਇਸ ਕਲਚਰ ਨਾਲ ਵਿਰਾਸਤੀ ਖੇਡਾਂ ਨਾਲ ਜੋੜੀਏ ਤੇ ਉਸ ਦੇ ਕਰਕੇ ਅਸੀਂ ਇੱਕ ਸੰਸਥਾ ਬਣਾਈ ਸੀ ਜੀ ਕੈਨਬਰਾ ਪੰਜਾਬੀ ਖੇਡ ਤੇ ਸਭਿਆਚਾਰਕ ਸੰਸਥਾ ਤੇ ਉਹਦੇ ਬੈਨਰ ਦੇ ਥੱਲੇ ਅਸੀਂ 2015 ਦੇ ਮਾਰਚ ਚ ਇੱਕ ਪਹਿਲਾ ਕਬੱਡੀ ਦਾ ਟੂਰਨਾਮੈਂਟ ਕਰਾਇਆ ਸੀਗਾ ਜਿਹਦੇ ਵਿਚ ਚਾਰ ਕਬੱਡੀ ਟੀਮਾਂ ਨੇ ਭਾਗ ਲਿਆ ਤੇ ਫੁੱਟਬਾਲ ਤੇ ਰੱਸਾਕਸੀ ਮਿਊਜੀਕਲ ਚੇਅਰ ਬੱਚਿਆਂ ਦੀਆਂ ਦੌੜਾਂ ਵਗੈਰਾ ਇਹ ਪ੍ਰੋਗਰਾਮ ਅਸੀਂ ਉਲੀਕਿਆ ਸੀਗਾ ਉਸ ਟਾਈਮ ਤੇ ਤਕਰੀਬਨ 500 ਜਿਹੜੇ ਸਪੈਕਟੇਟਰ ਦੇਖਣ ਵਾਲੇ ਲੋਕ ਪਹੁੰਚੇ ਸੀ ਕੈਨਬਰਾ ਦੇ ਵਿਚੋਂ ਅਸੀਂ ਜ਼ਿਆਦਾ ਉਹਨੂੰ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਸੀ ਉਹ ਉਸ ਨੂੰ ਲੈ ਕੇ ਫਿਰ ਅਸੀਂ ਇਸ ਤੋਂ ਬਾਅਦ ਇਸ ਸਾਲ ਜਿਹੜਾ ਹੈਗਾ ਮਈ ਦੇ ਮਹੀਨੇ ਚ ਇੱਕ ਹੋਰ ਕਲਚਰਲ ਸ਼ੋਅ ਜਿਹੜਾ ਕਿ ਸਭਿਆਚਾਰਕ ਸ਼ੋਅ ਕੀਤਾ ਸੀਗਾ ਉਹਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਸਾਡੇ ਇੱਥੇ ਤੇ ਕਿਉਂਕਿ ਅਸੀਂ ਕੋਈ ਐਡਵਰਟਾਈਜ਼ ਨਹੀਂ ਕੀਤਾ ਕੁਛ ਨਹੀਂ ਕੀਤਾ ਅਸੀਂ ਸਿਰਫ ਬੰਦਿਆਂ ਨੂੰ ਬੁਲਾ ਕੇ ਪ੍ਰੋਗਰਾਮ ਕੀਤਾ ਸੀ ਬਹੁਤ ਸਕਸੈਸਫੁਲ ਹੋਇਆ ਉਸੇ ਦੇ ਚਲਦੇ ਅਸੀਂ ਇਹ ਸਾਡਾ ਸ਼ੋਅ ਐਤਕੀ ਥੋੜਾ ਜਿਹਾ ਜਿਹੜਾ ਟੂਰਨਾਮੈਂਟ ਹੈ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਇੱਥੇ ਗਰਾਊਂਡਸ ਦੀ ਅਵੇਲੇਬਿਲਟੀ ਤੇ ਠੰਡ ਕਰਕੇ ਸਾਨੂੰ ਥੋੜਾ ਜਿਹਾ ਪਿੱਛਾ ਕਰਨਾ ਪਿਆ ਇਹ ਸਾਡਾ ਦੂਜਾ ਪ੍ਰੋਗਰਾਮ ਹੈ ਜੀ ਦੂਜਾ ਕਬੱਡੀ ਇਹਦੇ ਵਿਚ ਅਸੀਂ ਕਾਫੀ ਮੰਦੇ ਜਿਹੜੇ ਮੁੰਡੇ ਸਾਡੇ ਮੇਰੇ ਨਾਲ ਲੱਗੇ ਨੇ ਕਾਫੀ ਉਤਸ਼ਾਹਕ ਨੇ ਤੇ ਕਾਫੀ ਉਹ ਜ਼ੋਰ ਸ਼ੋਰ ਨਾਲ ਕੰਮ ਕਰ ਰਹੇ ਨੇ ਤੇ ਇਸ ਨੂੰ ਕਾਫੀ ਸਕਸੈਸਫੁਲ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਤਾਂ ਕਿ ਅਸੀਂ ਫਿਊਚਰ ਦੇ ਵਿਚ ਇਸ ਨੂੰ ਬਾਕੀ ਜਿਵੇਂ ਸਿੱਖ ਗੇਮਾਂ ਨੇ ਬਾਕੀ ਉਹਨਾਂ ਦੇ ਨਾਲ ਹੌਲੀ ਹੌਲੀ ਕਰਕੇ ਜੋੜ ਸਕੀਏ। ਇਸ ਪ੍ਰੋਗਰਾਮ ਦੇ ਵਿੱਚ ਉਹੀ ਚਾਰ ਟੀਮਾਂ ਹੋਣਗੀਆਂ ਤੇ ਰੱਸਾਕਸੀ, ਬੱਚਿਆਂ ਦੀਆਂ ਖੇਡਾਂ, ਮਿਊਜ਼ੀਕਲ ਚੇਅਰਸ ਬੀਬੀਆਂ ਦੀਆਂ, ਤੇ ਬਾਕੀ ਸੱਭਿਆਚਾਰਕ ਪ੍ਰੋਗਰਾਮ ਵੀ ਹੋਊਗਾ, ਭੰਗੜਾ ਹੋਊਗਾ ਤੇ ਗਾਉਣ ਵਜਾਉਣ ਹੋਊਗਾ। ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੇ ਸਾਲ ਵੀ ਕੀਤਾ ਸੀਗਾ, ਇਸ ਸਾਲ ਵੀ ਅਸੀਂ ਲੰਗਰ ਵੀ ਫ੍ਰੀ ਚਲਾਉਣੇ ਆ, ਵੀ ਜਾ ਕੇ ਇਸ ਸਾਲ ਵੀ ਲੱਡੂ ਪਕੌੜੇ ਵਗੈਰਾ ਸੰਗਤਾਂ ਨੂੰ ਛਕਾਵਾਂਗੇ।
ਜੀ ਜੀ, ਸੋ ਅਸੀਂ ਵੀ ਤੁਹਾਡੀ ਇਸ ਜਿਹੜੀ ਸਾਰੀ ਜਿਹੜੀ ਟੀਮ ਨੂੰ ਵਧਾਈ ਵੀ ਦਿੰਦੇ ਆ, ਤੇ ਨਾਲ ਨਾਲ ਅਸੀਂ ਹੌਸਲਾ ਅਫਜਾਈ ਦੇ ਤੌਰ ਤੇ ਅਸੀਂ ਵੀ ਤੁਹਾਡੇ ਨਾਲ ਖੜੇ ਆ ਜੀ। ਜਿੱਥੇ ਵੀ ਸਾਡੀ ਡਿਊਟੀ ਹੋਊਗੀ, ਰੇਡੀਓ ਬੰਨਿਓ, ਅਖਬਾਰ ਬੰਨਿਓ, ਅਸੀਂ ਤੁਹਾਡਾ ਸਾਥ ਦੇ ਸਕਦੇ ਹੋ ਜੀ, ਅਸੀਂ ਜ਼ਰੂਰ ਦੇਵਾਂਗੇ। ਤੇ ਇਹ ਚ ਕਬੱਡੀ ਦੀਆਂ ਤੁਸੀਂ ਦੱਸਿਆ, ਕਬੱਡੀ ਦੀਆਂ ਕਿੰਨੀਆਂ ਕਿੱਥੇ ਕਿਹੜੀਆਂ ਟੀਮਾਂ ਆ ਰਹੀਆਂ ਇੱਥੇ?
ਇੱਥੇ ਆ ਰਹੀ ਹੈ ਜੀ, ਦੋ ਟੀਮਾਂ ਮੈਲਬਰਨ ਤੋਂ ਆ ਰਹੀਆਂ ਨੇ, ਇੱਕ ਚੇਨੀ ਤੋਂ ਆ ਰਹੀ ਆ, ਤੇ ਚਾਰ ਟੀਮਾਂ ਨੇ ਜੀ ਹੁਣ ਮੇਰੇ ਕੋਲ ਐਗਜੈਕਟਲੀ ਇਸ ਟਾਈਮ ਤੁਹਾਨੂੰ। ਚਾਰ ਕਲੱਬਾਂ ਦੀਆਂ ਟੀਮਾਂ ਨੇ ਜੀ ਆਪਣੇ, ਇਹ ਆ ਰਹੇ ਨੇ ਐਗਜੈਕਟ ਨੌ, ਤਾਂ ਹੁਣ ਮੈਂ ਤੁਹਾਨੂੰ ਇਸ ਟਾਈਮ ਦੇ ਨਹੀਂ ਦੱਸ ਸਕਦਾ ਵੀ ਮੇਰੇ ਦਿਮਾਗ ਚੋਂ ਨਿਕਲ ਗਿਆ।
ਚਲੋ ਨਹੀਂ ਜੀ, ਕੋਈ ਚੱਕਰ ਨਹੀਂ। ਤੇ ਤੁਸੀਂ ਜਿਹੜਾ ਟੂਰਨਾਮੈਂਟ ਦੀ ਤਰੀਕ ਵੀ ਦੱਸ ਦਿਓ ਤੇ ਟਾਈਮ ਤੇ ਥਾਂ ਵੀ ਪਲੀਜ਼ ਦੱਸ ਦਿਓ।
ਇਹ ਜੀ ਟੂਰਨਾਮੈਂਟ ਦੇਖੋ, ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਅਸੀਂ ਨਾ ਇਸ ਜਿੰਨੇ ਵੀ ਇਹ ਪ੍ਰੋਗਰਾਮ ਕਰਾਉਂਦੇ ਹਾਂ, ਅਸੀਂ ਇਹਨਾਂ ਨੂੰ ਨਸ਼ਾ ਮੁਕਤ ਕਰਾਉਂਦੇ ਹਾਂ। ਇਹਦੇ ਵਿੱਚ ਕੋਈ ਏਦਾਂ ਦੀ ਚੀਜ਼ ਅਸੀਂ ਖਾਣ ਪੀਣ ਲਾਇਕ ਨਸ਼ਾ ਡਾਇਪ ਚੀਜ਼ਾਂ ਨੂੰ ਵਰਤਣ ਤੋਂ ਮਨਾਹੀ ਕਰਦੇ ਹਾਂ, ਤੇ ਲੋਕਾਂ ਨੂੰ ਤੇ ਫੈਮਿਲੀ ਪ੍ਰੋਗਰਾਮ ਹੁੰਦਾ ਹੈ। ਇਹ ਪ੍ਰੋਗਰਾਮ ਜਿਹੜਾ ਸਾਡਾ ਹੋਊਗਾ ਜੀ, ਇਹ 22 ਤਰੀਕ ਸ਼ਨਿਚਰਵਾਰ ਨੂੰ, 22 ਅਕਤੂਬਰ ਨੂੰ ਸ਼ਨਿਚਰਵਾਰ ਨੂੰ 10:30 ਤੋਂ ਲੈ ਕੇ 7 ਵਜੇ ਤੱਕ ਹੋਊਗਾ, ਤੇ ਸ਼ਾਮ ਨੂੰ ਪਟਾਕਿਆਂ ਵਗੈਰਾ ਦਾ ਵੀ ਪ੍ਰੋਗਰਾਮ ਹੈ। ਅਸੀਂ ਨਾਲ ਇਹਦੇ ਨਾਲ ਦੀਵਾਲੀ ਵੀ ਜੋੜੀ ਹੈ, ਦੀਵਾਲੀ ਦਾ ਵੀ ਥੋੜਾ ਬਹੁਤਾ ਪ੍ਰੋਗਰਾਮ ਕਰ
ਲਈਏ।
ਇਹ 22 ਤਰੀਕ ਇਸੇ ਥਿੰਕ ਜਾਂ 2 ਹਫਤੇ ਬਾਅਦ ਹੈਗਾ, ਸੈਚਰਡੇ ਨੂੰ ਸ਼ਨਿਚਰਵਾਰ, ਤੇ ਸਵੇਰ ਦੇ 10 ਵਜੇ ਤੋਂ ਲੈ ਕੇ 7 ਵਜੇ ਤੱਕ
ਜੀ। ਤੇ ਇਹ ਕਿਹੜੀ ਜਗ੍ਹਾ ਜੀ, ਕਿਹੜੀ
ਜਿਹੜਾ ਹੋ ਰਿਹਾ ਹੈ ਜੀ? ਇਹ ਡਿਸਟ੍ਰਿਕਟ ਪਲੇਇੰਗ ਫੀਲਡ ਡਿਕਸਨ ਹੈ ਜੀ, ਐਂਟਲ ਸਟਰੀਟ ਦੇ ਉੱਤੇ ਡਿਸਟ੍ਰਿਕਟ ਪਲੇਇੰਗ ਫੀਲਡ ਡਿਕਸਨ ਏ ਸੀ ਟੀ ਦੇ ਵਿੱਚ। ਜਦੋਂ ਆਪਾਂ ਸਿਡਨੀ ਤੋਂ ਆਉਂਦੇ ਹਾਂ ਤਾਂ ਜਿਹੜੀਆਂ ਲਾਈਕ ਜਦੋਂ ਸਿਟੀ ਪੜਨ ਤੇ ਪਹਿਲੀਆਂ ਲਾਈਟਾਂ ਆਉਂਦੀਆਂ ਨੇ ਮੇਨ, ਉੱਥੋਂ ਲੈਫਟ ਮੁੜ ਕੇ ਤੇ ਲਾ ਐਂਡ ਤੇ ਰਾਊਂਡ ਬੋਰਡ ਦੇ ਕੋਲੇ ਹੈਗਾ ਐਂਟਲ ਸਟਰੀਟ ਦੇ ਉੱਤੇ ਜਿਹੜਾ ਗਰਾਊਂਡ ਹੈ ਸਿਟੀ ਗਵਰਨਮੈਂਟ ਦਾ, ਉੱਥੇ ਹੋ ਰਿਹਾ।
ਪਰ ਮੈਂ ਤਾਂ ਸੁਣਿਆ ਵੀ ਜਦੋਂ ਸਿਡਨੀ ਵਾਲੇ ਪਾਸੇ, ਮੈਂ ਤਾਂ ਮਟਿੰਡਾ ਸਾਹਿਬ ਮਾਫੀ ਚਾਹੁੰਦਾ, ਮੈਂ ਤਾਂ ਇਹ ਸੁਣਿਆ ਵੀ ਜੇ ਸਿਡਨੀ ਵਾਲੇ ਪਾਸਿਓਂ ਆਈਏ ਤਾਂ ਆਉਂਦਿਆਂ ਨੂੰ ਮੂਹਰੇ ਇੱਕ ਢੀਂਡਸਾ ਸਾਹਿਬ ਦਾ ਫਾਰਮ ਆਉਂਦਾ ਤੇ ਲੋਕ ਉੱਥੇ ਲੰਗਰ ਚੱਲਦਾ ਰਹਿੰਦਾ ਤੇ ਲੋਕ ਆ ਕੇ ਉੱਥੇ ਉਤਾਰਾ ਆਮ ਹੀ ਕਰਦੇ ਆ।
ਉਹ ਦੇਖੋ ਜੀ, ਸਾਡੇ ਘਰ ਤਾਂ ਹਮੇਸ਼ਾ ਹੀ ਖੁੱਲਾ ਰਿਹਾ, ਜਦੋਂ ਵੀ ਜੀ ਆਇਆਂ ਨੂੰ ਮੋਸਟ ਵੈਲਕਮ, ਜਿੰਨੇ ਵੀ ਜਿੱਥੋਂ ਵੀ ਸਿਡਨੀ ਤੋਂ, ਮੈਲਬਰਨ ਤੋਂ, ਬ੍ਰਿਸਬਨ ਤੋਂ, ਐਡੀਲੇਡ ਤੋਂ, ਜਿੱਥੋਂ ਵੀ ਸੰਗਤਾਂ ਆਉਣ, ਤੇ ਏਅਰਪੋਰਟ ਵੀ ਸਾਡੇ ਨੇੜੇ ਹੀ ਆ, ਅਸੀਂ ਉੱਥੋਂ ਵੀ ਸਾਡੇ ਘਰ ਦੇ ਕੋਲ ਦੀ ਉਹ ਨਿਕਲਦੇ ਆ। ਸਾਡਾ ਘਰ ਤਾਂ ਖੁੱਲਾ, ਲੰਗਰ ਉੱਥੇ ਤਾਂ 24 ਆਵਰ ਚੱਲਦਾ ਹੀ ਰਹਿੰਦਾ ਜੀ ਆਇਆਂ ਨੂੰ। ਸਭ
ਤੋਂ
ਸਾਡੇ ਘਰ ਦੇ ਚ ਕੋਈ ਨੀ, ਤੇ ਰਹਿਣ ਬਹਿਣ ਦੀ ਵੀ ਕਿਸੇ ਨੂੰ ਕੋਈ ਤੰਗੀ ਨੀ ਹੋਊਗੀ। ਜੇ ਕਿਸੇ ਨੇ ਰਹਿਣਾ ਹੋਵੇ ਤਾਂ ਘਰ ਖੁੱਲੇ ਨੇ ਸਾਡੇ ਹਮੇਸ਼ਾ,
ਜਿਸ
ਤਰ੍ਹਾਂ ਵੀ ਜਾ ਕੇ ਜਦੋਂ ਮਰਜ਼ੀ ਕਰੋ, ਤੇ ਜਿੰਨੀ ਸੰਗਤ ਜਿੰਨੀ ਆਉਣਾ ਚਾਹੁੰਦੀ ਹੈ, ਰਹਿਣ ਦਾ ਪ੍ਰੋਗਰਾਮ ਅਸੀਂ ਉਹਨਾਂ ਨੂੰ ਕਰਕੇ ਘਰਾਂ ਚ ਦੇਵਾਂਗੇ ਵੀ ਜਾ ਕੇ ਸਾਡੇ ਕੋਲ ਬਥੇਰੇ ਖੁੱਲੇ ਘਰ ਨੇ।
ਜੀ ਜੀ ਜੀ, ਨਹੀਂ ਮੈਂ ਇੱਥੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਜੀ ਵੀ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਵੱਖੋ ਵੱਖਰੀ ਥਾਵਾਂ ਚ ਬਸੇ ਆ, ਤੇ ਨਾਲ ਉਹ ਆਪਦਾ ਖੁੱਲਾ ਕਲਚਰ ਪੰਜਾਬ ਵਾਲਾ ਲੈ ਕੇ ਆਏ ਆ, ਤੇ ਪਿਛਲੇ ਦਿਨੀ ਸੁਰਜੀਤ ਪਾਤਰ ਹੋਰਾਂ ਦਾ ਪ੍ਰੋਗਰਾਮ ਜਦੋਂ ਅਚਾਨਕ ਸਿਰਫ 2 ਦਿਨਾਂ ਦੇ ਨੋਟਿਸ ਦੇ ਵਿੱਚ ਕੈਨਬਰਾ ਦੇ ਵਿੱਚ ਕਰਨ ਦਾ ਸਾਨੂੰ ਟਾਈਮ ਮਿਲਿਆ, ਤਾਂ ਸਾਡੀ ਪਹਿਲੀ ਹੀ ਜਿਹੜੀ ਇਨ੍ਹਾਂ ਨੂੰ ਗੁਜ਼ਾਰਿਸ਼ ਦੇ ਉੱਤੇ ਢੀਂਡਸਾ ਸਾਹਿਬ ਨੇ, ਸੁਮਨਦੀਪ ਹੋਰਾਂ ਨੇ, ਸਾਰਿਆਂ ਨੇ ਰਲ ਮਿਲ ਕੇ ਤੇ ਉਨ੍ਹਾਂ ਦਾ ਇਹ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ, ਤੇ ਨਾਲ ਉਨ੍ਹਾਂ ਦਾ ਰੱਖ ਰਖਾਵ ਉਨ੍ਹਾਂ ਨੂੰ ਸਾਂਭ ਸੰਭਾਲ ਕੀਤੀ। ਸੋ ਬਹੁਤ ਧੰਨਵਾਦ ਆ ਜੀ ਢੀਂਡਸਾ ਸਾਹਿਬ ਤੁਹਾਡਾ ਇਹ ਕਲਚਰਲ ਦੇ, ਕਿਉਂਕਿ ਪੈਸਾ ਸਾਰੀ ਦੁਨੀਆਂ ਬਣਾਈ ਜਾਂਦੀ ਆ, ਨਾਂ ਸਾਰੀ ਦੁਨੀਆਂ ਬਣਾਈ ਜਾਂਦੀ ਆ, ਪਰ ਜਿਹੜਾ ਸਮਾਜ ਲਈ ਜਾਂ ਆਪਣੇ ਭਾਈਚਾਰੇ ਲਈ ਕੋਈ ਵੀ ਟਾਈਮ ਜਾਂ ਵਕਤ ਜਾਂ ਕੱਢਦਾ ਇਹੋ ਜਿਹੇ ਉਪਰਾਲੇ ਕਰਦਾ, ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਜੀ। ਤੇ ਹਰਮਨ ਰੇਡੀਓ ਬੰਨਿਓ ਅਸੀਂ ਕੋਸ਼ਿਸ਼ ਕਰਾਂਗੇ ਵੀ, ਭਾਵੇਂ ਉੱਥੇ ਗੁਰਪ੍ਰੀਤ ਗਿੱਲ ਤੁਹਾਡੇ ਨਾਲ ਜੁੜੇ ਹੋਏ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਅਫੀਸ਼ੀਅਲ ਤੌਰ ਤੇ ਇਸ ਟੂਰਨਾਮੈਂਟ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ।
ਹਾਂਜੀ, ਥੈਂਕ ਯੂ ਜੀ ਬਰਾੜ ਸਾਹਿਬ, ਤੇ ਮੈਂ ਤੁਹਾਨੂੰ ਦੋਨਾਂ ਨੂੰ ਬੇਨਤੀ ਵੀ ਕਰਦਾ, ਤੇ ਮੈਂ ਤੁਹਾਨੂੰ ਪਰਸਨਲ ਇਨਵੀਟੇਸ਼ਨ ਵੀ ਭੇਜੂਗਾ ਵੀ ਤੁਸੀਂ ਵੀ ਦਰਸ਼ਨ ਦਿਓ। ਸਿੱਧੂ ਸਾਹਿਬ ਨੂੰ ਵੀ ਮੈਂ ਫੋਨ ਕਰਨਾ ਸੀਗਾ ਵੀ ਜਾ ਕੇ, ਅਜੇ ਸਾਡੀ ਅਰੇਂਜਮੈਂਟਾਂ ਦੇ ਚੱਕਰਾਂ ਚ ਹੀ ਰਹਿ ਗਏ ਅਸੀਂ। ਠੀਕ ਹੈ, ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਘੁੰਮ ਹਵਾ ਕੇ ਪਹੁੰਚੋ ਤੇ ਸਾਡੀ ਹੌਸਲਾ ਅਫਜਾਈ ਕਰੋ, ਤੇ ਅਸੀਂ ਵੀ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ।
ਜੀ ਜੀ ਬਹੁਤ ਮਿਹਰਬਾਨੀ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਇੰਨੇ ਬਹਾਨੇ ਆ ਜਿਹੜਾ ਆਸਟ੍ਰੇਲੀਆ ਦੇ ਦਰਸ਼ਨ ਹੋ ਜਾਂਦੇ ਆ ਜੋ ਵੱਖਰੇ ਵੱਖਰੇ ਸ਼ਹਿਰਾਂ ਚ ਜਾਈਦਾ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਸੋ ਬਹੁਤ ਮਿਹਰਬਾਨੀ ਢੀਂਡਸਾ ਸਾਹਿਬ
ਓਕੇ ਜੀ ਥੈਂਕ ਯੂ ਵੈਰੀ ਮਚ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਥੈਂਕ ਯੂ
ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਹਰਜਿੰਦਰ ਸਿੰਘ ਢੀਂਡਸਾ ਸਾਡੇ ਨਾਲ ਜੁੜੇ ਹੋਏ ਸਨ ਕੈਨਬਰਾ ਤੋਂ ਤੇ ਉਨ੍ਹਾਂ ਨੇ ਜਿਹੜੇ ਆਉਣ ਵਾਲੇ ਦਿਨਾਂ ਚ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਉਹਦੀ ਜਾਣਕਾਰੀ ਤੁਹਾਨੂੰ ਦਿੱਤੀ ਆ ਤੇ ਬੇਨਤੀ ਹੈ ਜੀ ਖਾਸ ਕਰਕੇ ਸਿਡਨੀ ਮੈਲਬਰਨ ਲਾਗੇ ਪੈਂਦਾ ਤੇ ਉਥੋਂ ਬੜਾ ਆਸਾਨੀ ਨਾਲ ਆਇਆ ਜਾ ਸਕਦਾ ਕੈਨਬਰਾ ਤੇ ਇੰਨੇ ਬਹਾਨੇ ਨਾਲ ਦੇਸ਼ ਦੀ ਰਾਜਧਾਨੀ ਵੀ ਦੇਖੀ ਜਾ ਸਕਦੀ ਆ ਤੇ ਮੌਸਮ ਵੀ ਕਾਫੀ ਖੁਸ਼ਗਵਾਰ ਜਿਹੜਾ ਉਸ ਟਾਈਮ ਦੇ ਵਿਚ ਹੋਣ ਦੀ ਆਸ ਆ ਕੈਨਬਰਾ ਦੇ ਵਿਚ ਤੇ ਜ਼ਰੂਰ ਤੁਸੀਂ ਵੀ ਪਹੁੰਚੋ ਇਸ ਟੂਰਨਾਮੈਂਟ ਦੇ ਵਿਚ ਤੇ ਹੁਣ ਮੈਂ ਸੱਜਣਾ ਮਿੱਤਰਾਂ ਦੇ ਬਹੁਤ ਸਾਰੇ ਸੁਨੇਹੇ ਲੈਣੇ ਆ ਤੇ ਪਰ ਨਾਲ ਨਾਲ ਮੇਰਾ ਚਾਹ ਦਾ ਕੱਪ ਠੰਡਾ ਹੋ ਜਾਂਦਾ ਕਿਉਂ ਨਾ ਇੱਕ ਛੋਟਾ ਜਿਹਾ ਗੀਤ ਸੁਣ ਲਈਏ ਤੇ ਫਿਰ ਮੈਂ ਸਿੱਧੂ ਸਾਹਿਬ ਨੂੰ ਨਾਲ ਲੈ ਕੇ ਤੇ ਅਸੀਂ ਆਪਾਂ ਸੱਜਣਾ ਮਿੱਤਰਾਂ ਦੇ ਸੁਨੇਹਾਂ ਤੇ ਗੱਲਬਾਤ ਕਰਾਂਗੇ ਤੇ ਨਾਲ ਫਿਰ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਸੋ ਮੈਂ ਇੱਕ ਗੀਤ ਸੁਣ ਕੇ ਤੇ ਆਉਣੇ ਆ ਜੀ ਵਾਪਸ
ਜਿੰਨਾ ਗੈਪ ਸਮਾਂ ਤਾਂ ਖਾ ਗਿਆ ਏ ਵਟਸਐਪ ਚੈਟ ਕੋਈ ਆ ਗਈ ਵਿਦ ਸਨੈਪ ਜਵਾਨੀ ਕਿੱਧਰ ਚੱਲੀ ਕੁਝ ਸੈਲਫੀ ਖਿੱਚ ਵਸਾ ਲੈਣੀ ਤੂੰ ਕੰਮ ਤੋਂ ਬਾਹਰ ਬੁਲਾ ਲੈਣੀ ਆ ਕਿਹੜੇ ਕੰਮੀ ਨਾਲੇ ਆਪ ਲੁਕ ਬਹਿ ਗਈ ਕੱਲੀ ਇੰਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ ਸਾਰਾ ਦਿਨ ਹੀ ਫੋਨ ਨਾ ਯਾਸਾ ਪਾਸਾ ਵੇਖੇ ਹੋ ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ ਨਜ਼ਰਾਨਾ ਮਾਣ ਹਵਾਵਾਂ ਨੂੰ ਉਹ ਜਿੱਧਰੋਂ ਖੁਸ਼ੀ ਭਾਲ ਦੈਨੋ ਤਾਂ ਨਿਰੇ ਭੁਲੇਖੇ ਭੁਲੇਖੇ ਨਿਰੇ ਭੁਲੇਖੇ ਸੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਸੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਬਣੀਆਂ ਸੀ ਜੋ ਮਾਨਣ ਸਜਰਿਆਂ ਫੁੱਲਾਂ ਨੂੰ ਜਾਂ ਫਿਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ ਔਰ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਓਏ ਤੇਰੇ ਉੱਪਰੋਂ ਗੁਜ਼ਰੀ ਜਾਂਦੇ ਬੱਦਲ ਭਾਰੇ ਨਜ਼ਾਰੇ ਬੁਲਾਰੇ ਸੂਰਜ ਚੜਦਾ ਲੈਂਦਾ ਵੇ ਤੂੰ ਨੋਟਿਸ ਕਿਉਂ ਨੀ ਲੈਂਦਾ ਸੂਰਜ ਚੜਦਾ ਲੈਂਦਾ ਵੇ ਤੂੰ ਨੋਟਿਸ ਕਿਉਂ ਨੀ ਲੈਂਦਾ ਹੁਣ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਝ ਕੀਤਾ ਤੂੰ ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ ਵਜਾਉਂਦਾ ਆ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਬੈਠਾ ਤੱਕਦਾ ਰਹਿੰਦਾ ਕਦਰ ਤੁਲਾਈ ਆਉਂਦਾ ਆਉਂਦਾ ਤੁਲਾਈ ਆਉਂਦਾ ਦਿਲ ਟਿਕਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਦਿਲ ਟਿਕਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਪਰ ਇਹਨਾਂ ਸੜਕਾਂ ਤੋਂ ਹੀ ਜਾਂਦੇ ਬੱਚਿਆਂ ਵਾਲੇ ਵਾਲੇ ਜੀ ਬੱਚਿਆਂ ਵਾਲੇ ਫਰਕ ਬੜਾ ਹੀ ਪੈਂਦਾ ਜਦ ਕੋਈ ਬੇਕਸੂਰ ਦੁੱਖ ਸਹਿੰਦਾ ਫਰਕ ਬੜਾ ਹੀ ਪੈਂਦਾ ਜਦ ਕੋਈ ਬੇਕਸੂਰ ਦੁੱਖ ਸਹਿੰਦਾ ਦਿਲ ਟਿਕ ਕੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ
ਲਓ ਜੀ ਨੋਟਿਸ ਕਿਉਂ ਨੀ ਲੈਂਦਾ ਸਰਤਾਜ ਕਹੀ ਜਾਂਦਾ ਤੇ ਤੁਸੀਂ ਨੋਟਿਸ ਨੀ ਲੈਂਦੇ ਦੇਖੋ ਇਹ ਗੱਲ ਤਾਂ ਮੰਨਣੀ ਪੈਣੀ ਹੈ ਕੁਝ ਇੱਕ ਗੱਲਾਂ ਜਿਹੜੀਆਂ ਕਿਸੇ ਐਵੇਂ ਨੀ ਬੰਦਾ ਸਰਤਾਜ ਬਣ ਜਾਂਦਾ ਜੇ ਸਤਿੰਦਰ ਸਰਤਾਜ ਬਣਿਆ ਤਾਂ ਕੋਈ ਤਾਂ ਗੱਲ ਹੈਗੀ ਹੈ ਦੇਖੋ ਇਸ ਗੀਤ ਦੇ ਵਿੱਚ ਉਹਨੇ ਕਿੱਡੀਆਂ ਪੈਰੀਆਂ ਗੱਲਾਂ ਕਹੀਆਂ ਖਾਸ ਕਰਕੇ ਜਿਹੜੀ ਗੱਲ ਟੁੰਬਦੀ ਆ ਮੈਨੂੰ ਹਲਕੇ ਸ਼ਬਦ ਆ ਸਾਲਾ ਸ਼ਬਦ ਵਰਤਿਆ ਦੇਖੋ ਮਾਮੇ ਤੇ ਸਾਲੇ ਸ਼ਬਦ ਵਰਤੇ ਆ ਪਰ ਉਹ ਕਿੱਡੀ ਕਰਾਰੀ ਚੋਟ ਆ ਜੇ ਕਿਸੇ ਹੋਰ ਢੰਗ ਨਾਲ ਸਾਲੇ ਜਾਂ ਮਾਮੇ ਸ਼ਬਦ ਵਰਤੇ ਹੁੰਦੇ ਕਿਸੇ ਗਾਣੇ ਦੇ ਵਿੱਚ ਤਾਂ ਉਹ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਸੀ। ਤੇ ਪਰ ਦੇਖੋ ਇੱਥੇ ਕਿੱਡੀ ਕਰਾਰੀ ਚੋਟ ਦਿੱਤੀ ਆ ਵੀ ਕਸੂਰ ਸਾਡਾ ਹੁੰਦਾ ਜੇ ਉਹਨੂੰ ਕੋਈ ਰੋਕਦਾ ਤਾਂ ਅਸੀਂ ਖਾਸ ਕਰਕੇ ਅਸੀਂ ਇਹ ਪੁਲਿਸ ਦੇ ਮਾਮਲੇ ਦੇ ਵਿੱਚ ਹੀ ਕਹਿ ਦਿੰਦੇ ਹਾਂ ਕਿ ਮਾਮੇ ਖੜੇ ਆ ਮੂਹਰੇ ਹੋਏ, ਐ ਨਾ ਕਰ, ਸਾਲੇ ਖੜੇ ਆ ਮੂਹਰੇ, ਏਦਾਂ ਦੀ ਸ਼ਬਦਾਵਲੀ ਅਸੀਂ ਵਰਤ ਦਿੰਦੇ ਆ, ਪਰ ਉਹ ਤੁਹਾਡੇ ਭਲੇ ਲਈ ਜਾਂ ਸਾਰਿਆਂ ਦੇ ਭਲੇ ਲਈ ਉਹ ਕੰਮ ਕਰਦੇ ਹੁੰਦੇ ਆ। ਸੋ ਸਰਤਾਜ ਨੂੰ ਸਲੂਟ ਕਰਨਾ ਬਣਦਾ ਜੀ, ਬੜੀ ਵਧੀਆ ਜਿਹੜੀ ਉਹਨਾਂ ਦੀ ਸ਼ਬਦਾਵਲੀ ਤੇ ਵਧੀਆ ਉਹਨਾਂ ਦੇ ਗੀਤ ਹੁੰਦੇ ਆ ਤੇ ਇੱਕ ਮੌਕੇ ਮੁਤਾਬਕ ਹੁੰਦੇ ਆ, ਆਧੁਨਿਕਤਾ ਦੇ ਨਾਲ ਰਲਦਾ ਇਹ ਗੀਤ ਆ। ਪਰ ਜਿਹੜੇ ਇਹ ਲੈਜੈਂਡਰੀ ਬੰਦੇ ਹੁੰਦੇ ਆ ਨਾ ਉਹ ਕਿਸੇ ਗੱਲ ਨਾਲ ਹੀ ਹੁੰਦੇ ਆ, ਕੋਈ ਤਾਂ ਕਾਰਨ ਹੁੰਦਾ ਉਹਨਾਂ ਦੇ ਪਿੱਛੇ ਕੋਈ। ਪਰ ਠੀਕ ਆ ਵੀ ਅਸੀਂ ਇਹਨਾਂ ਨੂੰ ਨਾ ਕਈ ਵਾਰੀ ਰੁਤਬਾ ਜਿਹੜਾ ਉਹ ਰੱਬ ਦਾ ਦੇ ਬਹਿੰਦੇ ਆ ਵੀ ਸਾਨੂੰ ਰੁਤਬਾ ਰੱਬ ਦਾ ਨਹੀਂ ਦੇਣਾ ਚਾਹੀਦਾ, ਸਾਨੂੰ ਇਹਨਾਂ ਨੂੰ ਰੁਤਬਾ ਤਾਂ ਰੱਖਣਾ ਚਾਹੀਦਾ ਇਨਸਾਨ ਦਾ ਹੀ। ਤੇ ਪਰ ਇਹ ਵੀ ਗਲਤੀਆਂ ਬਹੁਤ ਕਰਦੇ ਆ, ਬਹੁਤ ਇਹੋ ਜਿਹੀਆਂ ਮੇਰੇ ਕੋਲ ਸਰਤਾਜ ਦੀਆਂ ਵੀ ਗਲਤੀਆਂ ਦੀ ਲਾਈਨ ਲੱਗੀ ਪਈ ਆ ਜਿਹੜੀਆਂ ਉਹਨਾਂ ਨੇ ਕੀਤੀਆਂ ਜਾਂ ਕਰ ਰਹੇ ਆ। ਪਰ ਜਿਹੜਾ ਕੁਛ ਕਰ ਰਹੇ ਆ ਉਹਨਾਂ ਦੀ ਜਿਹੜੀ ਬਹੁਤਾਤ ਚੰਗੇ ਵਾਲੇ ਪਾਸੇ ਆ ਉਹ, ਹੁਣ ਜੇ ਲੇਖਣੀ ਦੀ ਗੱਲ ਕਰੀਏ, ਸਰਲ ਭਾਸ਼ਾ ਦੇ ਵਿੱਚ ਲਿਖਣ ਦੀ ਗੱਲ ਕਰੀਏ ਤਾਂ ਕਾਫੀ ਵਧੀਆ ਲੇਖਣੀ ਆ। ਗੁਰਦਾਸ ਮਾਨ ਨੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਪਹਿਲਾਂ ਜਿਹੜੀਆਂ ਸਮਾਜ ਸੇਧ ਦੇਣ ਵਾਲੀਆਂ ਜਾਂ ਹੋਰ ਲੇਖਣੀ ਦੇ ਵਿੱਚ ਇਹ ਜਿਹੀਆਂ ਗੱਲਾਂ ਕੀਤੀਆਂ ਤੇ ਜਿਵੇਂ ਜਿਵੇਂ ਬੇੜਾ ਗੁਰਦਾਸ ਮਾਨ ਦਾ ਚਲਾ ਗਿਆ ਤਾਂ ਹੁਣ ਉਹ ਸਰਤਾਜ ਉਸ ਨੂੰ ਘਾਟ ਨੂੰ ਪੂਰੀ ਕਰ ਰਿਹਾ। ਪਰ ਕਹਿੰਦੇ ਨੀ ਹੁੰਦੇ ਵੀ ਜਿਹੜੇ ਬੰਦਿਆਂ ਨੇ ਕੁਝ ਕਲਾ ਹੁੰਦੀ ਆ, ਕੁਝ ਵੀ ਕਲਾ ਕਰਕੇ ਉਹਨਾਂ ਨੇ ਕੁਝ ਕਰ ਲੈਣਾ ਹੁੰਦਾ ਤਾਂ ਉਹ ਕਲਾ ਜਿੰਨਾ ਚਿਰ ਉਹ ਬੰਦੇ ਰਹਿੰਦੇ ਆ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਦਿਖਾਉਂਦੇ ਰਹਿੰਦੇ ਆ। ਕੱਲ ਹੀ ਮੈਨੂੰ ਗੁਰਦਾਸ ਮਾਨ ਹੋਰਾਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ, ਬਹੁਤ ਲੋਕ ਸ਼ੇਅਰ ਕਰ ਰਹੇ ਇੱਕ ਦੂਜੇ ਨਾਲ ਤੇ ਉਹ ਬੜਾ ਵਧੀਆ ਉਹਨਾਂ ਦਾ ਇੱਕ ਸ਼ੋਅ ਆ। ਹੁਣ ਮੈਨੂੰ ਨੀ ਪੂਰਾ ਪਤਾ ਉਹ ਕਿਹੜਾ ਚੈਨਲ ਚਲਾ ਰਿਹਾ ਜਾਂ ਉਹ ਕਿਸ ਢੰਗ ਆ, ਉਹਦਾ ਕੀ ਸਿਸਟਮ ਆ, ਕਿੰਨਾ ਚਿਰ ਚੱਲੂ ਆ। ਪਰ ਇੱਕ ਵੀਡੀਓ ਮੇਰੇ ਹੱਥ 5 ਮਿੰਟ ਦੀ ਲੱਗੀ ਸੀ ਤੇ ਉਹਦੇ ਚ ਉਹਨਾਂ ਨੇ ਦੁਨੀਆਂ ਦੀਆਂ ਕੋਈ ਅਜੀਬ ਥਾਵਾਂ ਜਿਹੜੀਆਂ ਉਹ ਦਿਖਾ ਰਹੇ ਆ ਤੇ ਉਹ ਥਾਵਾਂ ਦੇ ਨਾਲ ਜਿਹੜੀਆਂ ਉਹ ਗੱਲਾਂ ਕਰ ਰਹੇ ਆ ਉਹ ਗੱਲਾਂ ਬੜੀਆਂ ਬਹੁਮੁੱਲੀਆਂ ਜੀ। ਤੇ ਬੜਾ ਵਧੀਆ ਉਹਨਾਂ ਨੇ ਉਦਾਹਰਣ ਦਿੱਤੀ ਆ ਵੀ ਪਾਣੀ ਤੋਂ ਨਰਮ ਕੋਈ ਨਹੀਂ ਹੈ, ਪੱਥਰ ਤੋਂ ਸਖ਼ਤ ਕੋਈ ਨਹੀਂ ਹੈ, ਪਰ ਪਾਣੀ ਆਪਦੀ ਨਰਮੀ ਨਾਲ ਵਕਤ ਨਾਲ ਪੱਥਰ ਨੂੰ ਵੀ ਤਰਾਸ ਦਿੰਦਾ ਤੇ ਉਹ ਇਹੋ ਜਿਹੇ ਥਾਵਾਂ ਦੇ ਉੱਤੇ ਜਾ ਕੇ ਉਹ ਖੜੇ ਵੀ ਆ ਤੇ ਦਿਖਾਉਂਦੇ ਵੀ ਆ। ਸੋ ਬਹੁਤ ਵਧੀਆ ਚੀਜ਼ਾਂ ਜੀ, ਇਹ ਜਿਹੀਆਂ ਚੀਜ਼ਾਂ ਸਾਡੇ ਸਮਾਜ ਨੂੰ ਲੋੜ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਇਹ ਚੀਜ਼ਾਂ ਸਾਨੂੰ ਜਿਹੜੀਆਂ ਉਹ ਦੇ ਰਹੇ ਆ। ਸੋ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਂਦੇ ਆ ਜੀ ਤੇ ਫੇਰ ਮੈਂ ਆਵਾਜ਼ ਮਾਰਦਾ ਸਿੱਧੂ ਸਾਹਿਬ ਨੂੰ, ਪਹਿਲਾਂ ਮੈਂ ਸੱਜਣਾ ਮਿੱਤਰਾਂ ਦੇ ਜਲਦੀ ਜਲਦੀ ਸੁਨੇਹੇ ਲਵਾਂ। ਸਾਡੇ ਨਾਲ ਪਹਿਲਾਂ ਤਾਂ ਈਮੇਲ ਜ਼ਰੀਏ ਜੁੜੇ ਆ ਜੀ ਬਹੁਤ ਸਾਰੇ ਸੱਜਣ ਮਿੱਤਰ। ਸਤਦੇਵ ਪੰਜੇਟਾ, ਰਾਮ ਰਾਮ ਜੀ ਸਾਰਿਆਂ ਨੂੰ, ਮੈਂ ਹਰਿਆਣੇ ਸੇ ਹੂੰ, ਕਿਆ ਆਪ ਹਰਿਆਣੇ ਕੀ ਵੀ ਕੁਛ ਨਿਊਜ਼ ਵਗੈਰਾ ਪਰ ਚਰਚਾ ਕਰ ਸਕਦੇ ਹੋ? ਸੁਖਦੇਵ ਪੰਜੇਟਾ ਮੈਲਬੋਰਨ। ਬਿਲਕੁਲ ਜੀ, ਮੈਂ ਆਪ ਖੁਦ ਹੈਰਾਨ ਵੀ ਆ, ਕੀ ਹਾਲ ਸਾ ਧਾਰੇ, ਖਾਣਾ ਖਾਣਾ ਦਾਣਾ ਜੀਮ ਲਿਆ ਕੇ ਨਹੀਂ ਕਿ ਮੈਂ ਵੀ ਉਹ ਜਿਹੜੀ ਜਿਹੜੀ ਸਾਡੇ ਏਰੀਏ ਚ ਵਾਗੜ ਚ ਬੋਲੀ ਬੋਲਦੇ ਆ ਮਾੜੀ ਮੋਟੀ ਸਮਝ ਲੈਣਾ, ਵਾਲੀ ਬੋਲ ਨਹੀਂ ਸਕਦਾ ਤੇ ਪਰ ਸਮਝ ਜ਼ਰੂਰ ਲੈਣਾ। ਤੇ ਕੋਈ ਨੀ ਜੀ, ਹਰਿਆਣੇ ਦੀਆਂ ਗੱਲਾਂ ਕਰਾਂਗੇ ਆਪਾਂ ਜ਼ਰੂਰ ਜਦੋਂ ਵੇਲਾ ਆਇਆ, ਜੇ ਕਿਸੇ ਵੀ ਗੱਲ ਦੇ ਉੱਤੇ, ਕਿਉਂਕਿ ਹਰਿਆਣਾ ਕਹਿੰਦੇ ਅੱਜ ਕੱਲ੍ਹ ਤਰੱਕੀ ਵਾਲੇ ਪਾਸੇ ਆ, ਖ਼ਬਰਾਂ ਵਾਲੇ ਪਾਸੇ ਘੱਟ ਧਿਆਨ ਰੱਖਦਾ, ਖ਼ਬਰਾਂ ਵਾਲੇ ਪਾਸੇ ਪੰਜਾਬ ਧਿਆਨ ਰੱਖਦਾ, ਇਸੇ ਕਰਕੇ ਫਿਰ ਪੰਜਾਬ ਤੇ ਦਿੱਲੀ ਦੇ ਵਿੱਚ ਸੂਈ ਅਟਕੀ ਰਹਿੰਦੀ ਆ। ਰੁਪਿੰਦਰ ਸਿੰਘ ਜੁੜੇ ਆ ਜੀ ਘੱਲ ਕਲਾਂ ਵਾਲੇ ਤੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਇੰਜੋਏ ਕਰ ਰਹੇ ਤੁਹਾਡਾ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਰੁਪਿੰਦਰ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਰਾਜਮਹਿੰਦਰ ਬਾਈ ਸੋਨੂ ਪੰਨੂ ਜੀ, ਉਹਨਾਂ ਨੇ ਇੱਕ ਭੇਜੀ ਆ ਜੀ, ਫੋਟੋ ਭੇਜੀ ਆ, ਖੁੱਲ ਰਹੀ ਆ ਜੀ, ਕਹਿੰਦੇ ਹਸਬੈਂਡ ਵਾਜ਼ ਸ਼ੌਕ ਟੂ ਰੀਡ ਵਾਈਫ ਓਲਡ ਸਕੂਲ ਰਿਪੋਰਟ ਕਾਰਡ, ਦਾ ਕਮੈਂਟ ਰਿਟਨ ਬਾਏ ਵੈਰੀ ਗੁੱਡ ਓਬੀਡੈਂਟ ਐਂਡ ਸੋਫਟ ਸਪੋਕਨ ਸਟੂਡੈਂਟ। ਬਿਲਕੁਲ ਜੀ, ਇਹ ਵੀ ਕਾਫੀ ਚਰਚਾ ਜਾ ਪਿਛਲੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰ ਸਾਨੂੰ ਹੈਰਾਨੀ ਹੁੰਦੀ ਹੈ ਵੀ ਸਕੂਲ ਨੇ ਇਹਨਾਂ ਨੂੰ ਐਡਾ ਸੋਫਟ ਸਪੀਕਿੰਗ ਕਿਵੇਂ ਕਹਿ ਦਿੱਤਾ। ਘਰ ਦੇ ਵਿੱਚ ਹੋਰ ਮਾਹੌਲ ਹੁੰਦਾ ਜੀ, ਸਕੂਲ ਦੇ ਵਿੱਚ ਹੋਰ ਮਾਹੌਲ ਹੁੰਦਾ। ਤੇ ਉਸ ਤੋਂ ਬਾਅਦ ਸਿਡਨੀ ਤੋਂ ਸੁਖਵਿੰਦਰ ਸੌਂਦ ਸਾਡੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਉਹਨਾਂ ਨੇ। ਤੇ ਜਗਵੀਰ ਸਿੰਘ ਜੁੜੇ ਆ ਜੀ ਤੇ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ਅਤੇ ਸਾਰੇ ਹਰਪਨ ਪਰਿਵਾਰ ਨੂੰ, ਗੱਲ ਸਾਈ ਤੋਂ ਸ਼ੁਰੂ ਹੋਈ ਹੈ, ਜੇਕਰ ਗੱਲ ਉਸ ਪਰਮਾਤਮਾ ਦੀ ਕਰੀਏ ਤਾਂ ਉਸ ਨੂੰ ਲੱਭਣ ਦੀ ਲੋੜ ਹੀ ਨਹੀਂ ਤਾਂ ਕਣ ਕਣ ਵਿੱਚ ਵਸਦਾ। ਬਾਕੀ ਕੱਲ ਪ੍ਰੋਫੈਸਰ ਮੇਵਾ ਸਿੰਘ ਬਾਰੇ ਚਰਚਾ ਕੀਤੀ, ਧੰਨਵਾਦ ਜੀ ਜਗਵੀਰ ਸੇਖੋਂ ਕੇਂਜ ਤੋਂ। ਤੇ ਗਾਣਾ ਲਾ ਦਿਓ ਜੀ ਡਰਾਮਾ ਕੰਵਰ ਗੜੇਵਾਲ ਦਾ। ਬਿਲਕੁਲ ਜੀ, ਅਸੀਂ ਡਰਾਮਾ ਵੀ ਗੀਤ ਵੀ ਤੁਹਾਨੂੰ ਸੁਣਾਵਾਂਗੇ ਤੇ ਨਾਲ ਤੁਸੀਂ ਜਿਹੜਾ ਮੇਵਾ ਸਿੰਘ ਤੁੰਗ ਬਾਰੇ ਮੈਂ ਥੋੜੀ ਜੀ ਹੋਰ ਅਪਡੇਟ ਦਿੰਦੇ ਜੀ। ਕੱਲ ਕਾਫੀ ਵਰਕਆਊਟ ਹੋਇਆ ਤੇ ਆਪਣੇ ਪ੍ਰੋਗਰਾਮ ਤੋਂ ਬਾਅਦ ਮਾਤਾ ਗੁਜਰੀ ਟਰੱਸਟ ਜਿਹਦੀਆਂ ਤਾਰਾਂ ਕੀ ਆਸਟ੍ਰੇਲੀਆ ਨਾਲ ਜੁੜਦੀਆਂ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਜਿਹੜੇ ਸਕੂਲ ਜਾਣ ਦਾ ਇੰਤਜ਼ਾਮ ਕਰਨ ਲਈ ਉਹ ਅੱਜ ਪਟਿਆਲੇ ਦੇ ਵਿੱਚ ਆ ਰਹੇ ਆ ਸਪੈਸ਼ਲ, ਤੇ ਉਹ ਪਟਿਆਲੇ ਆ ਕੇ ਉਹ ਪਰਿਵਾਰ ਨੂੰ ਵੀ ਮਿਲਣਗੇ ਤੇ ਬੱਚਿਆਂ ਨੂੰ ਸਕੂਲ ਜਾਣ ਬਾਰੇ ਤੇ ਹੋਰ ਜਿਹੜੀਆਂ ਅੰਦਰਲੀਆਂ ਗੱਲਾਂ ਉਹ ਪੜਤਾਲਣਗੇ। ਪਰ ਅਸੀਂ ਛੇਤੀ ਹੀ ਇੱਕ ਤੁਹਾਨੂੰ ਦੱਸਾਂਗੇ, ਕਿਉਂਕਿ ਇੱਕ ਦੋ ਸਾਡੇ ਸੱਜਣ ਮਿੱਤਰਾਂ ਨੇ ਕੱਲ ਵੀ ਮੈਨੂੰ ਸਿਫਾਰਿਸ਼ ਕੀਤੀ ਸੀ ਵੀ ਕਿੱਥੇ ਤੇ ਕਿਵੇਂ ਪੈਸੇ ਇਕੱਠੇ ਕੀਤੇ ਜਾ ਸਕਦੇ ਆ, ਉਹ ਉਹਦੇ ਲਈ ਵੀ ਅਸੀਂ ਛੇਤੀ ਪਲਾਨ ਕਰਕੇ ਤੇ ਦੱਸਾਂਗੇ, ਕਿਉਂਕਿ ਸਾਨੂੰ ਪਿਛੋਕੜ ਤੇ ਬੱਜੀਆਂ ਜਿਹੜੀਆਂ ਥੋੜੀਆਂ ਬਹੁਤ ਠੋਕਰਾਂ ਉਹਨਾਂ ਨੇ ਥੋੜਾ ਜਿਹਾ ਡਿਲੇ ਦੇ ਵਿੱਚ ਮਜਬੂਰ ਕੀਤਾ ਹੋਇਆ, ਡਿਲੇ ਕਰਨ ਦੇ ਵਿੱਚ ਵੀ ਸਿਸਟਮ ਨਾਲ ਜੋ ਵੀ ਕੰਮ ਹੋਵੇ ਉਹ ਜ਼ਿਆਦਾ ਬਿਹਤਰ ਆ। ਤੇ ਜਸ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਭੇਜੀ ਹੈ ਸਾਨੂੰ ਇੱਕ ਫੋਟੋ। ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕਾਪੀ ਟੂ ਆਲ। ਹੋਰ ਭਾਜੀ ਕੀ ਹਾਲ ਚਾਲ ਆ? ਜੋਬ ਤੇ ਆ, ਨਾਲ ਨਾਲ ਰੇਡੀਓ ਇੰਜੋਏ ਕਰ ਰਹੇ ਆ ਭਾਜੀ। ਤੁਹਾਡਾ ਇੱਕ ਵਿਊ ਆ ਉਸ ਬਾਰੇ, ਤੁਹਾਡਾ ਕੀ ਵਿਊ ਉਸ ਬਾਰੇ ਜਿਹੜੇ ਲੋਕੀ ਪਾਕਿਸਤਾਨੀ ਆਰਟਿਸਟ ਦੇ ਬਾਰੇ ਚ ਪੋਲਿਟਿਕਸ ਕਰ ਰਹੇ ਨੇ। ਦੇਖੋ ਜੀ, ਵਿਊ ਦੇ ਵਿੱਚ ਵੀ ਬੜਾ ਕੁਝ ਹੁੰਦਾ। ਵਿਊ ਦੇ ਵਿੱਚ ਜੇ ਤਾਂ ਹੁਣ ਸੋਚ ਸਾਡੀ ਕੀ ਕਹਿੰਦੀ ਆ, ਹਰ ਬੰਦੇ ਦੀ ਪਰਸਨਲ ਸੋਚ ਆ। ਮੈਂ ਲੱਖ ਨਿਊਟਰਲ ਹੋਈ ਜਾਵਾਂ, ਕਿਤੇ ਨਾ ਕਿਤੇ ਮੈਂ ਆਪਦੀ ਪਰਸਨਲ ਸੋਚ ਵਿੱਚ ਥੋਪ ਹੀ ਜਾਊਂਗਾ, ਇਹ ਇੱਕ ਸੱਚਾਈ ਆ। ਪਰ ਜਿਹੜੀ ਕਲਾਕਾਰ ਆ, ਕਲਾਕਾਰ ਵੈਸੇ ਹੁੰਦੇ ਆ ਸਾਰੀ ਦੁਨੀਆਂ ਦੇ ਸਾਂਝੇ, ਤੇ ਉਹਨਾਂ ਦੇ ਬਾਰੇ ਚ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ ਤਾਂ ਚੰਗਾ, ਪਰ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਵੀ ਕਲਾਕਾਰਾਂ ਨਾਲੋਂ ਵੱਧ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ, ਹੋਰ ਬਹੁਤ ਸਾਰੇ ਮੁਹਾਜ ਜਿਹੜੇ ਜ਼ਰੂਰੀ ਹੋ ਜਾਂਦੇ ਆ। ਜੇ ਹੁਣ ਕਿਤੇ ਦੋ ਮੁਲਕਾਂ 'ਚ ਜੰਗ ਦਾ ਮਾਹੌਲ ਬਣਿਆ ਹੋਇਆ, ਇੱਕ ਦੂਜੇ ਨੂੰ ਮਾਰੋ ਮਰਾਈ ਹੋ ਜਾਂਦੀ, ਉਹਦੇ ਫੌਜੀਆਂ ਨੂੰ ਮਾਰਿਆ ਜਾ ਰਿਹਾ, ਤੇ ਉੱਥੇ ਸਲਮਾਨ ਖਾਨ ਜਾਂ ਸ਼ਾਹਰੁਖ ਖਾਨ ਜਾਂ ਅਸੀਂ ਉਹਨਾਂ ਦੇ ਕਲਾਕਾਰ ਆ ਇੱਕ ਦੂਜੇ ਦੇ, ਉਹ ਅਸੀਂ ਕਹੀਏ ਵੀ ਉਹ ਸਾਡਾ ਆਦਾਨ ਪ੍ਰਦਾਨ ਉਵੇਂ ਹੀ ਰਹੇ, ਉਵੇਂ ਸਾਡੇ ਖਾੜੇ ਲੱਗਦੇ ਰਹਿਣ, ਇਹ ਕੁਦਰਤੀ ਵਰਤਾਰਾ, ਉਹਦੇ ਵਿੱਚ ਵੀ ਅੜਿੱਕੇ ਲੱਗਣੇ ਹੁੰਦੇ ਆ। ਪਰ ਕਲਾ ਆਪਦੀ ਥਾਂ ਤੇ ਆ ਜੀ, ਤੇ ਇਹ ਜਿਹੀਆਂ ਚੀਜ਼ਾਂ ਆਪਦੀ ਥਾਂ ਤੇ ਆ, ਤੇ ਮਾਹੌਲ ਮੁਤਾਬਕ ਇਹ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਆਈਆਂ ਤੇ ਹੋਣਗੀਆਂ ਵੀ। ਸੋ ਉਹਨਾਂ ਨੇ ਨਾਲ ਇੱਕ ਚੁਟਕਲਾ ਵੀ ਭੇਜਿਆ ਜੀ, ਕਹਿੰਦੇ ਮਰਦ ਮਿਰਚ ਕੀ ਤਰ੍ਹਾਂ ਹੈ, ਤੀਖਾ ਔਰ ਤੇਜ਼ ਹੋਤਾ ਹੈ, ਮਗਰ ਮਿਰਚ ਕਿਤਨੀ ਵੀ ਤੇਜ਼ ਕਿਉਂ ਨਾ ਹੋਏ, ਔਰਤ ਉਸਕਾ ਚਾਰ ਡਾਲ ਹੀ ਦਿੱਤੀ ਹੈ। ਲਓ ਜੀ, ਇਹ ਵੀ ਇੱਕ ਸੋਚ ਆ। ਸੁਖਦੀਪ ਸਿੰਘ ਮਲਦੂਰਾ ਜੁੜੇ ਆ ਜੀ, ਗੁੱਡ ਮਾਰਨਿੰਗ ਕਹਿ ਰਹੇ ਆ ਜੀ। ਗੁੱਡ ਮਾਰਨਿੰਗ ਮਲਦੂਰਾ ਸਾਹਿਬ, ਮਲਦੂਰਾ ਸਾਹਿਬ ਜੀ, ਤੁਸੀਂ ਲੱਗਦਾ ਅੱਜ ਵਧੀਆ ਮੌਸਮ ਦਾ ਆਨੰਦ ਮਾਣ ਰਹੇ ਹੋ। ਤੇ ਸਾਡੇ ਨਾਲ ਜੁੜੇ ਆ ਗੁਰਜੀਤ ਚਹਿਲ ਮੈਲਬਨ ਤੋਂ। ਵੀਰ ਜੀ, ਇੱਕ ਗੀਤ ਲਾ ਦਿਓ, ਏਦਾਂ ਖਤ ਲਿਖ ਕੇ ਪਾ ਸੱਜਣਾ। ਅੱਛਾ, ਰਾਜ ਬਰਾੜ ਦਾ ਗੀਤ ਸੁਣਨਾ ਚਾਹਿਆ ਜੀ। ਕੋਈ ਨੀ ਜੀ, ਕੋਸ਼ਿਸ਼ ਕਰਦੇ ਆ, ਜੇ ਲੱਭਿਆ ਤਾਂ ਜ਼ਰੂਰ, ਵਕਤ ਮਿਲਿਆ ਤਾਂ ਜ਼ਰੂਰ ਸੁਣਾਵਾਂਗੇ। ਤੇ ਸਾਡੇ ਕੰਜੂਸ ਸਾਥੀ ਕੁਲਦੀਪ ਬੱਲ ਜੁੜ ਚੁੱਕੇ ਆ, ਕਹਿੰਦੇ ਅੱਜ ਕੰਜੂਸੀ, ਪਰ ਹਾਜ਼ਰੀ ਲਾ ਲਈ ਉਹਨਾਂ ਨੇ ਦੋ ਸ਼ਬਦ ਲਿਖ ਕੇ। ਤੇ ਚਲੋ ਜੀ, ਕੋਈ ਗੱਲ ਨੀ, ਤੁਸੀਂ ਮਾਂ ਬੋਲੀ ਚ ਲਿਖੀ ਆ ਦੋ ਸ਼ਬਦ, ਉਹਦੇ ਲਈ ਵੀ ਤੁਸੀਂ ਟਾਈਮ ਕੱਢਿਆ, ਇਸ ਲਈ ਧੰਨਵਾਦ ਆ ਤੁਹਾਡਾ। ਬਿਕਰਮ ਜੁੜੇ ਆ, ਸਤਿ ਸ੍ਰੀ ਅਕਾਲ ਬਿਕਰਮ, ਟੂ ਆਸਟ੍ਰੇਲੀਆ, ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਟਰੂ ਟੈਟੂਰਾ, ਟੈਟੂਰਾ ਕੋਈ ਏਰੀਆ ਹੋਣਾ ਮੈਨੂੰ ਲੱਗਦਾ ਉੱਥੋਂ ਦੇ ਆ, ਕੰਮ ਤੇ ਸ਼ੈਪਟਨ ਦੇ ਲਾਗੇ ਆ ਜੀ, ਇਹ ਉੱਥੇ ਆ, ਕੰਮ ਤੇ ਆ ਜੀ। ਕੁਦਰਤ ਨੂੰ ਫੀਲ ਕਰਕੇ ਵੇਖੋ, ਮਾਣੋ, ਬਹੁਤ ਖੁਸ਼ੀ ਖੁਸ਼ ਹੋ ਜਾਈਦਾ। ਬਿਲਕੁਲ ਜੀ, ਇਹੀ ਨਜ਼ਾਰਾ। ਹੁਣ ਜੇ ਤੁਸੀਂ ਕੰਮ ਦੇ ਉੱਤੇ ਸਪਰੇਅ ਕਰ ਰਹੇ ਹੋ, ਮੈਨੂੰ ਲੱਗਦਾ ਸਟੋਨ ਫਰੂਟ ਦੇ ਬਲੌਕ ਆ, ਚਿੱਟੇ ਚਿੱਟੇ ਫੁੱਲ ਆਏ ਹੋਏ ਆ, ਜੇ ਤਾਂ ਹੁਣ ਤੁਸੀਂ ਇਹਨੂੰ ਇਹਦੇ ਚ ਕੰਮ ਦੇ ਸਭ ਬੋਝ ਮੰਨਿਆ ਹੋਇਆ ਵੀ ਮੈਂ ਸਪਰੇਅ ਕਰ ਰਿਹਾ, ਰੇਹ ਪਾ ਰਿਹਾ, ਇਹ ਕਰ ਰਿਹਾ, ਤਾਂ ਵੱਖਰੀ ਗੱਲ ਆ। ਤੇ ਜੇ ਤੁਸੀਂ ਇਹਨੂੰ ਫੁੱਲਾਂ ਦਾ ਆਨੰਦ ਮਾਣੋ, ਕੁਦਰਤ ਦਾ ਆਨੰਦ ਮਾਣੋ, ਮੌਸਮ ਦਾ ਆਨੰਦ ਮਾਣੋ, ਤੁਹਾਨੂੰ ਕੰਮ ਵੀ ਚੰਗਾ ਲੱਗੂਗਾ ਤੇ ਤੁਹਾਡਾ ਕੰਮ ਵੀ। ਬਹੁਤ ਹੀ ਖੂਬਸੂਰਤ ਦੋ ਫੋਟੋਆਂ ਉਹਨਾਂ ਨੇ ਜਿਹੜੀਆਂ ਲਾਈਨਾਂ ਦੀਆਂ ਭੇਜੀਆਂ, ਇੱਕ ਚ ਧੁੰਦ ਜੀ ਪੈ ਰਹੀ ਹੈ ਤੇ ਦੂਜੀ ਬੜੀ ਕਲੀਅਰ ਆ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਇਹ ਭੇਜੀਆਂ। ਤੇ ਇੱਧਰ ਸਾਡੇ ਨਾਲ ਈਮੇਲ ਦੇ ਜਿਹੜੀ, ਚਲੋ ਤਾਂ ਅਸੀਂ ਲੈ ਲਈਆਂ ਈਮੇਲ। ਅਮਨਦੀਪ ਸਿੰਘ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਹੈ ਮੈਨੂੰ ਵੀ ਤੇ ਅਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਵੀ। ਰਾਜੀ ਭੰਗੂ ਜੁੜੇ ਆ ਜੀ ਸਿੰਗਾਪੁਰ ਵਾਲੇ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਹਰਮਨ ਭੈਣ ਨੂੰ, ਕਿਵੇਂ ਹੋ ਜੀ? ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਇੰਜੋਏ ਕਰ ਰਹੇ ਹਾਂ ਜੀ। ਸੋ ਬਹੁਤ ਮਿਹਰਬਾਨੀ ਜੀ। ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ ਜੁੜੇ ਆ ਜੀ, ਤੇ ਗੁੱਡ ਮਾਰਨਿੰਗ ਕਹਿ ਰਹੇ ਆ ਜੀ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ। ਨਿੱਕਾ ਢਿੱਲੋਂ ਜੁੜੇ ਆ ਜੀ, ਤੇ ਗੁੱਡ ਮਾਰਨਿੰਗ ਕਹਿ ਰਿਹਾ, ਤੇ ਨਾਲ ਨਾਲ ਇੱਕ ਫੋਟੋ ਭੇਜੀ ਉਹਨਾਂ ਨੇ, ਇੱਕ ਛੋਟਾ ਜਿਹਾ ਕਤੂਰਾ ਜੀ ਕਹਿ ਸਕਦੇ ਆ, ਕਿਉਂਕਿ ਹਜੇ ਪੂਰਾ ਕੁੱਤਾ ਤਾਂ ਨਹੀਂ ਉਹਨੂੰ ਗੋਦੀ ਚੱਕਿਆ ਹੋਇਆ, ਇੱਕ ਬੀਬੀ ਨੇ ਜਿਨ੍ਹਾਂ ਨੇ ਕਿ ਸਿੱਖੀ ਸਰੂਪ ਦੇ ਵਿੱਚ ਕੇਸ ਕੀ ਸਜਾਈ ਹੋਈ ਆ। ਸੋ ਬਹੁਤ ਵਧੀਆ ਫੋਟੋ ਆ ਜੀ ਤੁਸੀਂ ਭੇਜੀ। ਤੇ ਉਸ ਤੋਂ ਬਾਅਦ ਹੈਗਾ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਉਹਨਾਂ ਨੇ ਕੱਲ ਵੀ ਮੈਸੇਜ ਭੇਜਿਆ ਸੀ, ਮੈਂ ਕੱਲ ਟਾਈਮ ਦੀ ਕਮੀ ਕਾਰਨ ਅਸੀਂ ਨਹੀਂ ਲੈ ਸਕੇ ਸੀ। ਉਹਨਾਂ ਨੇ ਲਿਖਿਆ ਜੀ, ਹਰਮਨ ਰੇਡੀਓ ਕੇ ਸਾਂਝਾ ਫੰਡ ਸ਼ੁਰੂ ਕੀਤਾ ਜਾ ਸਕਦਾ ਜੀ, ਨਾ ਕਿ ਕਿਸੇ ਦੇ ਨਾਮ ਤੇ, ਸਰੋਤੇ ਆਪਣੇ ਆਪ ਡਾਲਰ ਪਾਈ ਜਾਣ, ਮਹੀਨਾ ਬਾਅਦ ਜਦੋਂ ਇਸ ਵਾਰ ਤਰ੍ਹਾਂ ਕੇਸ ਆਉਂਦਾ ਤਾਂ ਉਸ ਫੰਡ ਦੀ ਮਦਦ ਕੀਤੀ ਜਾ ਸਕਦੀ ਆ। ਇੱਥੇ ਹਾਂਗਕਾਂਗ ਚ ਗੁਰੂ ਨਾਨਕ ਭਲਾਈ ਟਰੱਸਟ ਚਲਾਇਆ ਹੋਇਆ, 60 ਕੁ ਲੱਖ ਦੀ ਮਦਦ ਭਾਰਤ ਚ ਲੋੜਵੰਦ ਪਰਿਵਾਰਾਂ ਨੂੰ ਭੇਜ ਚੁੱਕੇ ਆ। ਆਪਣੇ ਆਪ ਹੀ ਲੋਕ ਪੈਸੇ ਪਾਈ ਜਾਂਦੇ ਨੇ, ਭੇਜਣ ਵਾਲੇ ਲੋੜਵੰਦਾਂ ਨੂੰ ਭੇਜੀ ਜਾ ਰਹੇ ਨੇ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਸਿੱਧੂ ਦੀ ਪੰਜਾਬ ਨੂੰ ਦੇਣ ਕੀ ਹੈ, ਮੀਡੀਆ ਦੇ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਕਿਸ ਕਾਰਨ ਸਿਰ ਤੇ ਬਿਠਾਇਆ ਹੋਇਆ। ਕਿ ਉਹਨਾਂ ਨੂੰ ਅਜਿਹੇ ਕੀ ਕਾਬਲੀਅਤ ਹੈ ਜੋ ਉਹ ਮੁੱਖ ਮੰਤਰੀ ਦਾ ਦਾਵਾ ਕਰਦੇ ਨੇ। ਬਰਾੜ ਸਾਹਿਬ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਧੰਨਵਾਦ। ਬਿਲਕੁਲ ਜੀ, ਤੁਹਾਡੇ ਦੋਨੇ ਮਸਲਿਆਂ ਬਾਰੇ ਮੈਂ ਕਹਿਣਾ ਚਾਹਾਂਗਾ। ਪਹਿਲਾਂ ਤਾਂ ਜਿਹੜਾ ਤੁਸੀਂ ਸਾਂਝੇ ਫੰਡ ਦੀ ਗੱਲ ਕੀਤੀ, ਇਹ ਥੋੜੀਆਂ ਜਿਹੀਆਂ ਸਾਡੀਆਂ ਪਾਲਿਸੀਜ਼ ਵੱਖਰੀਆਂ ਜੀ। ਅਸੀਂ ਇਹ ਫੰਡ ਦੇ ਮਾਮਲੇ ਦੇ ਵਿੱਚ ਥੋੜਾ ਜਿਹਾ ਸਾਡੀ ਸੋਚ ਇਹ ਆ ਵੀ ਜਦੋਂ ਤੁਸੀਂ ਇੱਦਾਂ ਇੱਕ ਫੰਡ ਇਕੱਠਾ ਕਰਦੇ ਹੋ, ਕਈ ਵਾਰ ਕੀ ਹੁੰਦਾ ਵੀ ਮੈਂ ਬਠਿੰਡੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਤੇ ਸਾਡੇ ਗੁਰਦਾਸਪੁਰ ਦੇ ਵਿੱਚ ਮੈਂ ਕੋਈ ਹੈਲਪ ਭੇਜ ਰਿਹਾ ਤੇ ਹੋ ਸਕਦਾ ਕਿਤੇ ਨਾ ਕਿਤੇ ਦੁਰਵਰਤੋਂ ਹੋਵੇ, ਹੋ ਸਕਦਾ ਦੂਰੀਆਂ ਨਾਲ ਅਸੀਂ ਉਹਨੂੰ ਪਰਖ ਨਾ ਸਕੀਏ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਜੀ, ਅਸੀਂ ਸਰੋਤਿਆਂ ਨੂੰ ਅਕਸਰ ਕਹਿੰਦੇ ਹਾਂ ਵੀ ਆਪਦੇ ਗਲੀ ਮਹੱਲੇ ਤੋਂ ਸ਼ੁਰੂ ਕਰੋ, ਆਪਦੇ ਏਰੀਏ ਤੋਂ ਸ਼ੁਰੂ ਕਰੋ। ਜੇ ਤੁਹਾਡੇ ਹਲਕੇ ਚ ਤੁਹਾਡੇ ਏਰੀਏ ਚ ਕੋਈ ਵੀ ਕੋਈ ਲੋੜਵੰਦ ਆ ਉਹਨੂੰ ਚੀਜ਼ਾਂ ਦਿਓ, ਉਹਨੂੰ ਸਮਾਨ ਦਿਓ, ਉਹਨੂੰ ਮਦਦ ਭੇਜੋ, ਉਹ ਵੀ ਭੇਜੋ ਤਾਂ ਕਿ ਉਹਦਾ ਪਿੱਛਾ ਵੀ ਕਰੋ ਵੀ ਤੁਹਾਡਾ ਜਾਇਜ਼ ਵਰਤੋਂ ਹੋ ਰਹੀ ਹੈ ਕਿ ਨਹੀਂ ਹੋ ਰਹੀ। ਤੇ ਇਸ ਢੰਗ ਨਾਲ ਕਈ ਵਾਰੀ ਕੀ ਹੁੰਦਾ ਨਾ, ਉਂਗਲਾਂ ਉੱਠਣ ਲੱਗ ਜਾਂਦੀਆਂ, ਅਦਾਰਿਆਂ ਤੇ ਵੀ ਉਂਗਲਾਂ ਉੱਠਣ ਲੱਗ ਜਾਂਦੀਆਂ, ਹਿਸਾਬ ਕਿਤਾਬ ਦੇਣਾ, ਗੌਰਮੈਂਟ ਨੂੰ ਹਿਸਾਬ ਕਿਤਾਬ ਦੇਣਾ, ਇਹ ਵੱਡੇ ਕੰਮ ਹੋ ਜਾਂਦੇ ਆ ਟਰਸਟਾਂ ਦੇ। ਇਸ ਦੇ ਨਾਲੋਂ ਬਿਹਤਰ ਵੀ ਨਿੱਕੇ ਨਿੱਕੇ ਬਹੁਤ ਸਾਰੇ ਸਾਡੇ ਦੋਸਤਾਂ ਮਿੱਤਰਾਂ ਨੇ ਗਰੁੱਪ ਬਣਾਏ ਹੋਏ ਆ, ਜਿਵੇਂ ਸਾਡੇ ਰਿਵਰਲੈਂਡ ਤੋਂ ਇੱਕ ਨੌਜਵਾਨਾਂ ਨੇ ਬਣਾਇਆ ਆਸਟ੍ਰੇਲੀਅਨ ਸਿੱਖ ਵੈਲਫੇਅਰ ਐਸੋਸੀਏਸ਼ਨ ਤੇ ਆਰਗੇਨਾਈਜੇਸ਼ਨ, ਉਸ ਆਰਗੇਨਾਈਜੇਸ਼ਨ ਬਣੀ, ਉਹ ਹਰ ਮਹੀਨੇ ਆਪਦੇ ਕੋਲੋਂ ਪੈਸੇ ਇਕੱਠੇ ਕਰਦੇ ਆ, ਉਹ ਭੇਜਦੇ ਆ ਤੇ ਆਪਦੇ ਏਰੀਏ ਚ ਜਾਂ ਆਪਦੇ ਲੋਕਾਂ ਚ ਜਿੱਥੇ ਲੋੜਵੰਦਾਂ ਨੂੰ ਫਿਰ ਉਹਦਾ ਪਿੱਛਾ ਕਰਦੇ ਆ। ਇੱਦਾਂ ਨਿੱਕੇ ਨਿੱਕੇ ਗਰੁੱਪਾਂ ਨਾਲ ਜਿਹੜੀ ਚੀਜ਼ ਆ ਉਹ ਜ਼ਿਆਦਾ ਮਦਦ ਹੋ ਜਾਂਦੀ ਆ ਤੇ ਨਾਲੇ ਸਹੀ ਟਿਕਾਣੇ ਤੇ ਹੋ ਜਾਂਦੀ ਆ। ਪਰ ਇਹ ਮੇਵਾ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ, ਪ੍ਰੋਫੈਸਰ ਮੇਵਾ ਸਿੰਘ ਦੇ ਮਾਮਲੇ ਚ ਸਾਨੂੰ ਜਿਹੜੀ ਲੱਗੀ ਗੱਲ ਵੀ ਅਸੀਂ ਥੋੜਾ ਜਿਹਾ ਹੈਲਪ ਕਰੀਏ, ਉਹਦੇ ਮਾਮਲੇ ਚ ਅਸੀਂ ਤਾਂ ਫਿਰ ਦੁਬਾਰਾ ਤਾਰ ਛੇੜੀ ਸੀ। ਪਰ ਅਸੀਂ ਨੀ ਚਾਹੁੰਦੇ ਵੀ ਕਿਸੇ ਕਿਸਮ ਦਾ ਕੋਈ ਵਾਦ ਵਿਵਾਦ ਜਾਂ ਇਹ ਜੀ ਉਂਗਲ ਕਿਸੇ ਤੇ ਉੱਠੇ, ਜਿਹੜੀਆਂ ਉਂਗਲਾਂ ਅਸੀਂ ਅਕਸਰ ਲੋਕਾਂ ਤੇ ਉਠਾਉਣੇ ਆ ਤੇ ਉਹ ਕੱਲ ਨੂੰ ਸਾਡੇ ਤੇ ਉੱਠਣ ਕਿਸੇ, ਕਿਉਂਕਿ ਪੈਸਾ ਚੀਜ਼ ਹੀ ਐਸੀ ਹੈ ਜੀ ਉਹ ਵੱਡੇ ਵੱਡਿਆਂ ਦੇ ਉਂਗਲਾਂ ਉਠਾਉਣ ਲਈ ਮਜਬੂਰ ਕਰ ਦਿੰਦਾ। ਸੋ ਬਹੁਤ ਮਿਹਰਬਾਨੀ ਜੀ ਤੁਸੀਂ ਜੁੜੇ। ਤੇ ਦੂਜੀ ਜਿਹੜੀ ਗੱਲ ਤੁਸੀਂ ਕਹੀ ਆ ਨਵਜੋਤ ਸਿੱਧੂ ਹੋਰਾਂ ਦੇ ਮਾਮਲੇ ਦੇ ਵਿੱਚ, ਸਿੱਧੂ ਦੀ ਕੀ ਦੇਣ ਆ? ਦੇਖੋ ਜਿਹੜਾ ਸਿੱਧੂ ਦਾ ਜਿਹੜਾ ਪਲੱਸ ਪੁਆਇੰਟ ਜਾਂ ਦੇਣ ਆ ਜਾਂ ਜਿਹੜੀ ਗੱਲ ਆ, ਪਹਿਲੀ ਗੱਲ ਤਾਂ ਜੇ ਅੰਮ੍ਰਿਤਸਰ ਹਲਕੇ ਦੀ ਗੱਲ ਕਰੀਏ ਤਾਂ MP ਰਹਿੰਦੇ ਹੋਏ ਉਹਨਾਂ ਦੇ ਕੀਤੇ ਗਏ ਕੰਮ ਉਹ ਅੰਮ੍ਰਿਤਸਰ ਦੇ ਇਲਾਕੇ ਦੇ ਲੋਕ ਜ਼ਮੀਨੀ ਪੱਧਰ ਤੇ ਦੱਸ ਸਕਦੇ ਆ। ਵੱਡੀਆਂ ਵੱਡੀਆਂ ਗੱਲਾਂ ਤਾਂ ਅਸੀਂ ਇੱਕ ਦੂਜੇ ਨਾਲ ਵੈਸੇ ਜਿਹੜੇ ਸੋਸ਼ਲ ਮੀਡੀਆ ਤੇ ਤਾਂ ਜੇ ਕੋਈ ਹੱਕ ਵਾਲਾ ਹੱਕ ਦੀਆਂ ਲਿਖੀ ਜਾਊ, ਜੇ ਉਲਟ ਵਾਲਾ ਤਾਂ ਉਲਟ ਦੀਆਂ ਲਿਖੀ ਜਾਊ। ਪਰ ਜਿਹੜੀ ਉਸ ਬੰਦੇ ਦਾ ਜਿਹੜਾ ਸਿਰੜ ਜਾਂ ਉਸ ਬੰਦੇ ਦੇ ਕੋਲੇ ਜਿਹੜੀ ਕੁਆਲਿਟੀ ਆ ਜਾਂ ਕੁਛ ਉਹ ਆ, ਉਹਨੂੰ ਅਕਸਰ ਬਣਾਉਂਦੇ ਰਹੇ ਆ ਲੋਕ, ਸਿਆਸੀ ਲੋਕ ਵੀ ਬਣਾਉਂਦੇ ਰਹੇ ਆ, ਖੇਡ ਦੇ ਮੈਦਾਨ ਵਾਲੇ ਬਣਾਉਂਦੇ ਰਹੇ ਆ। ਤੇ ਉਹ ਹੁਣ ਜੇ ਉਹਨੇ ਆਪਦਾ ਹੱਕ ਮੰਗ ਰਿਹਾ, ਹੁਣ ਉਹ ਇਹ ਕਹਿ ਰਿਹਾ ਵੀ ਮੈਨੂੰ ਸ਼ੋਅ ਪੀਸ ਦੇ ਤੌਰ ਤੇ ਵਰਤਨ ਨਾਲੋਂ ਮੈਨੂੰ ਪਾਰਟੀ ਮੇਰੇ ਤੋਂ ਕੰਮ ਵੀ ਮੈਂ ਮੂਹਰੇ ਹੋ ਕੇ ਕੰਮ ਕਰਨਾ ਚਾਹੁੰਦਾ, ਤਾਂ ਉਸ ਤੋਂ ਸਾਰੇ ਕਹਿ ਰਹੇ ਨਹੀਂ ਤੂੰ ਆ ਸਾਡੀ ਪਾਰਟੀ ਨੂੰ ਇਲੈਕਸ਼ਨ ਜਿਤਾ ਤੇ ਉਦੋਂ ਬਾਅਦ ਤੂੰ ਫਿਰ ਠੋਕਤਾਲੀ ਵਾਲੇ ਕੰਮ ਤੇ ਚਲਾ ਜਾ। ਸੋ ਇਹ ਜਿਹੜਾ ਮੇਨ ਮਸਲਾ ਉਲਝਿਆ ਹੋਇਆ, ਸਿੱਧੂ ਨੂੰ ਅਸੀਂ ਨਹੀਂ ਪਰਖਿਆ ਵੀ ਉਹ ਜੇ ਮੁੱਖ ਮੰਤਰੀ ਹੋਊ ਕੀ ਬਣੂ ਕੀ ਕਰੂਗਾ ਜਾਂ ਹੋਰ ਹੋਊਗਾ, ਪਰ ਜਿਹੜਾ ਉਹਦਾ ਪਿਛਲੀ ਜਿਹੜੀ ਉਹਦੀ ਹਿਸਟਰੀ ਰਹੀ ਆ ਜਾਂ ਜਿੱਥੇ ਵੀ ਉਹ ਅੜਿਆ ਜਾਂ ਜਿੱਥੇ ਖੜਿਆ ਉਹਨੇ ਕਰਿਆ, ਤੇ ਜਿਹੜੀ ਬੇਈਮਾਨੀ ਠੱਗੀਆਂ ਦੀਆਂ ਗੱਲਾਂ ਹੋਈਆਂ ਹਜੇ ਤੱਕ ਕੋਈ ਇੰਨੀ ਬੇਈਮਾਨੀਆਂ ਠੱਗੀਆਂ ਤਾਂ ਨਹੀਂ ਲੱਗੀਆਂ, ਪਰ ਜਿਹੜੀ ਕੰਟਰੋਵਰਸੀ ਦਾ ਮਾਮਲਾ ਇਹ ਆਉਂਦਾ ਵੀ ਉਹ ਕਿਤੇ ਨਾ ਕਿਤੇ, ਵੈਸੇ ਤਾਂ ਸਰਬ ਧਰਮ ਨੂੰ ਮੰਨਣਾ ਕੋਈ ਮਾੜੀ ਗੱਲ ਨਹੀਂ, ਪਰ ਕਿਤੇ ਨਾ ਕਿਤੇ ਉਹ ਕੰਟਰੋਵਰਸ਼ਲ ਹੋ ਜਾਂਦੇ ਆ, ਕੋਈ ਹਲਕੀਆਂ ਫੁਲਕੀਆਂ ਗੱਲਾਂ, ਹਲਕੇ ਫੁਲਕੇ ਬਿਆਨ ਜਿਹੜੇ ਕਿ ਹੋਰ ਕੌਮਾਂ ਬਰਦਾਸ਼ਤ ਕਰ ਲੈਂਦੀਆਂ, ਪਰ ਪੰਜਾਬੀ ਭਾਈਚਾਰਾ ਉਹੋ ਜਿਹੀਆਂ ਗੱਲਾਂ, ਉਹੋ ਜਿਹੀਆਂ ਬਿਆਨ, ਉਹੋ ਜਿਹੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ। ਸੋ ਇਹ ਵੀ ਕਿਤੇ ਨਾ ਕਿਤੇ ਦਿੱਕਤ ਆ ਰਹੀ ਹੈ ਸਿੱਧੂ ਦੇ ਮਾਮਲੇ ਚ। ਪਰ ਦੇਖੋ ਐਡਾ ਸੌਖਾ ਨਹੀਂ ਹੈ ਕਿਸੇ ਵੀ ਮੁੱਖ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਤੱਕ ਪਹੁੰਚਣਾ। ਜੇ ਕਾਂਗਰਸ ਵੀ ਇਹ ਡੀਲ ਕਰਕੇ ਆਉਂਦੀ ਆ ਤਾਂ ਕਾਂਗਰਸ ਤੁਹਾਨੂੰ ਕੀ ਲੱਗਦਾ ਵੀ ਉਹਨੂੰ ਕੁਰਸੀ ਜਿੱਤ ਕੇ ਦੇ ਦੂਗੀ ਮੁੱਖ ਮੰਤਰੀ ਦੀ, ਜਾਂ ਸਿੱਧੂ ਕਾਂਗਰਸ ਨੂੰ ਜਿੱਤ ਕੇ ਦੇ ਦੂ? ਅੱਜ ਦੀ ਕੰਡੀਸ਼ਨ ਚ ਇਹ ਬਹੁਤ ਦੂਰ ਦੀਆਂ ਗੱਲਾਂ। ਸੋ ਦੇਖਦੇ ਆ ਉਹਨਾਂ ਨੂੰ ਵੀ ਜੇ ਟਾਈਮ ਮਿਲਣਾ ਚਾਹੀਦਾ ਤੇ ਉਹਨਾਂ ਦੀ ਦੇਖਦੇ ਆ ਵੀ ਉਹ ਕੀ ਕਿਹੋ ਜਿਹਾ ਕੰਮ ਕਰ ਸਕਦੇ ਆ ਕਿਵੇਂ ਨਹੀਂ ਕਰ ਸਕਦੇ। ਪਰ ਇੰਨਾ ਜ਼ਰੂਰ ਆ ਹਜੇ ਤੱਕ ਨਵਜੋਤ ਸਿੱਧੂ ਜਾਂ ਉਹਦੇ ਘਰ ਵਾਲੀ ਦੇ ਉੱਤੇ ਕੋਈ ਹਜੇ ਵੱਡਾ ਬਲੇਮ ਜਿਹੜੀ ਬੇਈਮਾਨੀ ਠੱਗੀ ਜਾਂ ਇਹੋ ਜਿਹੀਆਂ ਚੀਜ਼ਾਂ ਦਾ ਨਹੀਂ ਲੱਗਿਆ। ਮੱਖਣ ਸੋਈ ਜੁੜਿਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਅਮਦੀ ਬਾਈ ਜੀ ਨੂੰ ਤੇ ਮਿੰਟੂ ਬਾਈ ਨੂੰ, ਕਹਿੰਦੇ ਰੇਡੀਓ ਸੁਣ ਰਹੇ ਦੋਸਤਾਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਉਹਨਾਂ ਨੇ ਲਿਖਿਆ ਲੰਬੀ ਹਲਕੇ ਵਿਚ ਸੰਘ ਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ੇਵਾਲ ਤੋਂ ਲੋਕਾਂ ਨੇ ਨੂੰ ਉਮਰ ਦੀ ਦੁਹਾਈ ਦੇ ਕੇ ਚੋਣਾਂ ਲਈ ਸਮਰਥਨ ਮੰਗਦਿਆਂ ਕਿਹਾ ਕਿ ਜੇਕਰ ਤੁਸੀਂ ਐਤਕੀ ਵੀ ਪਾ ਦਿਓ ਤਾਂ 10 ਸਾਲ ਹੋਰ ਮੇਰੀ ਉਮਰ ਵੱਧ ਜੇ ਜੀ। ਤੇ ਕਹਿੰਦਾ ਜੇ ਇਹਦਾ ਮਤਲਬ ਜਿਹੜੇ ਹਾਰ ਜਾਂਦੇ ਆ ਉਹ ਮਰ ਜਾਂਦੇ ਆ। ਉਧਰ ਕਪਤਾਨ ਸਾਹਿਬ ਕਹਿ ਰਹੇ ਕਿ ਆਖਰੀ ਚੋਣਾਂ ਤਰਲਿਆਂ ਉੱਤੇ ਉਤਰੇ ਫਿਰਦੇ ਨੇ ਨੇਤਾ ਬਾਜੀ, ਤੁਹਾਡਾ ਕੀ ਵਿਚਾਰ ਆ? ਬਿਲਕੁਲ, ਮੈਂ ਵੀ ਦੇਖ ਰਿਹਾ ਸੀ ਇਹ ਕੱਲ ਸੰਗਤ ਦਰਸ਼ਨ ਦੀ ਜਿਹੜੀਆਂ ਗੱਲਾਂ ਬਾਤਾਂ, ਇਹ ਨਾ ਅਸਲ ਚ ਬਾਦਲ ਸਾਹਿਬ ਦਾ ਇੱਕ ਟਿਪੀਕਲ ਅੰਦਾਜ਼ ਆ ਜਿਹੜਾ ਉਹਨਾਂ ਨੂੰ ਨੇੜੇ ਤੋਂ ਜਾਣਦਾ, ਜਾਂ ਜਿਹਨੇ ਉਹਨਾਂ ਨੇ ਸੰਗਤ ਦਰਸ਼ਨ ਦੇਖਿਆ ਤਾਂ ਉੱਥੇ ਬਾਦਲ ਸਾਹਿਬ ਅਕਸਰ ਮਾਹੌਲ ਆ ਜਿਹੜਾ ਮਜ਼ਾਕੀਆ ਬਣਾ ਕੇ ਰੱਖਦੇ ਆ, ਕਿਉਂਕਿ ਉਹ ਮਜ਼ਾਕੀਆ ਬਣਾਉਣ ਦੇ ਉਹਨਾਂ ਨੂੰ ਕਈ ਫਾਇਦੇ ਹੋ ਜਾਂਦੇ। ਇੱਕ ਤਾਂ ਏਰੀਏ ਉੱਥੇ ਮਾਹੌਲ ਹਲਕਾ ਫੁਲਕਾ ਰਹਿੰਦਾ, ਦੂਜਾ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਨੇ ਨਹੀਂ ਕਰਨੇ ਹੁੰਦੇ ਉਹ ਮਜ਼ਾਕ ਦੇ ਵਿੱਚ ਟਾਲ ਜਾਂਦੇ ਆ, ਮਜ਼ਾਕ ਮਜ਼ਾਕ ਚ ਗੱਲ ਨੂੰ ਟਵਿਸਟ ਕਰ ਜਾਂਦੇ ਆ, ਪਤਾ ਨੀ ਲੱਗਣ ਦਿੰਦੇ, ਸਿੱਧਾ ਕਿਸੇ ਨੂੰ ਜਵਾਬ ਦਿੱਤਾ ਤੇ ਉਹ ਬੰਦਾ ਵਿਰੋਧਤਾ ਤੇ ਉਤਰ ਜਾਂਦਾ, ਤੇ ਜਦੋਂ ਮਜ਼ਾਕ ਦੇ ਤੌਰ ਦੇ ਉੱਤੇ ਕਿਸੇ ਨੂੰ ਵੀ ਕੋਈ ਗੱਲ ਕਰਨੀ ਆ ਤਾਂ ਇਹ ਇੱਕ ਉਹਨਾਂ ਦਾ ਚਿਰ ਪ੍ਰਚਿਤ ਜਿਹੜਾ ਇੱਕ ਅੰਦਾਜ਼ ਆ, ਕੋਈ ਅੱਜ ਨੀ ਪਹਿਲੀ ਵਾਰ ਕਿਹਾ ਤੇ ਕੱਲ ਵੀ ਦੋ ਵਾਰ ਉਹਨਾਂ ਨੇ ਇਹੋ ਜਿਹਾ ਗੱਲ ਕਹੀ, ਇੱਕ ਵਾਰ ਤਾਂ ਜਦੋਂ ਉਹਨਾਂ ਨੂੰ ਕੋਈ ਗੱਲ ਚੱਲੀ ਤਾਂ ਉੱਥੇ ਉਹ ਕਹਿੰਦੇ ਯਾਰ ਮੈਨੂੰ ਜੇ ਇੱਕ ਵਾਰੀ ਤੁਸੀਂ ਫੇਰ ਜਿਤਾ ਦਿਓ ਤਾਂ ਮੈਂ 10 ਸਾਲ ਮੇਰੀ ਉਮਰ ਹੋਰ ਵੱਧ ਜੇ। ਉਹਦੇ ਚ ਉਹਨਾਂ ਦਾ ਜਿਹੜਾ ਸਾਇਨ ਸੀ ਉਹ ਇਹ ਸਾਇਨ ਸੀਗਾ ਵੀ ਉਹ ਉਹਨਾਂ ਨੂੰ ਮਹਿਸੂਸ ਕਰਾਉਣਾ ਚਾਹੁੰਦੇ ਸਨ ਵੀ ਅਸੀਂ ਵੀ ਮੈਂ ਨੈਕਸਟ ਮੁੱਖ ਮੰਤਰੀ ਮੈਂ ਹੀ ਆਊਂਗਾ ਜੇ ਇਲੈਕਸ਼ਨ ਜਿੱਤਦੇ ਹਾਂ, ਭਾਵੇਂ ਮੈਂ ਇਸ ਚੀਜ਼ ਦੀ ਪਹਿਲਾਂ ਭਵਿੱਖਬਾਣੀ ਕਰ ਚੁੱਕਿਆ ਵੀ ਮੈਂ ਗਰੰਟੀ ਕਰ ਸਕਦਾ ਜੇ ਅਕਾਲੀ ਦਲ ਜਿੱਤਦਾ ਤਾਂ ਮੌਕੇ ਦੇ ਉੱਤੇ ਇਹ ਦੁਹਾਈ ਦਿੱਤੀ ਜਾਊਗੀ ਵੀ ਬਾਦਲ ਸਾਹਿਬ ਫਿੱਟ ਨਹੀਂ ਰਹਿੰਦੇ ਤੇ ਇਸ ਵਾਰ ਉਹ ਹੋ ਸਕਦਾ ਰਿਕਾਰਡ ਬਣਾਉਣ ਲਈ ਇੱਕ ਵਾਰੀ ਸਹੁੰ ਚੱਕ ਲੈਣ, ਪਰ ਉਦੋਂ ਬਾਅਦ ਜਿਹੜੀ ਸੁਖਵੀਰ ਨੂੰ ਕਿਸੇ ਬਹਾਨੇ ਨਾਲ ਸੌਂਪ ਦੇਣ, ਇਹ ਗੱਲ ਕਲੀਅਰ ਕੱਟ ਹੀ ਆ ਤੇ। ਪਰ ਬਾਦਲ ਸਾਹਿਬ ਨੇ ਕੱਲ ਹਿੰਟ ਦਿੱਤਾ ਜੀ ਵੀ ਮੈਂ ਹੀ ਹੋਊਂਗਾ। ਤੇ ਦੂਜੀ ਤਰਲਿਆਂ ਦੀ ਗੱਲ ਆ ਜਾਂਦੀ ਹੈ ਜੀ ਵੀ ਜਦੋਂ ਤੁਹਾਡੇ ਕੋਲੇ ਨਾ ਕੋਈ ਚੀਜ਼ਾਂ ਮੁੱਕ ਜਾਂਦੀਆਂ, ਕੋਈ ਵਿਕਾਸ ਦੀਆਂ ਗੱਲਾਂ ਜਾਂ ਕੋਈ ਇਹਦੀਆਂ ਗੱਲਾਂ ਮੁੱਕ ਜਾਂਦੀਆਂ ਤਾਂ ਫਿਰ ਤੁਸੀਂ ਤਰਲਿਆਂ ਦੇ ਉੱਤੇ ਉਤਰੀ ਆਉਣੇ ਆ। ਸੋ ਉਹੀ ਤਰਲੇ ਕੈਪਟਨ ਵੀ ਮਾਰ ਰਿਹਾ ਤੇ ਉਹ ਵੀ ਕਰ ਰਿਹਾ। ਸੋ ਦੋਸਤੋ ਮੈਂ ਇੱਕ ਨਾ ਗੀਤ ਸੁਣਾਉਣਾ ਤੇ ਅਸੀਂ ਖਬਰਾਂ ਦੇ ਵਿੱਚ ਹਾਤ ਮਾਰਨੀਆਂ, ਫੋਨ ਕਾਲਾਂ ਵੀ ਖੋਲਣੀਆਂ ਤੇ ਮੈਂ ਬੋਲਣਾ ਘੱਟ ਚਾਹੁੰਦਾ ਸੀ, ਪਰ ਉਸ ਕਰਕੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਦੇ ਬਾਅਦ ਹਾਜ਼ਰ ਹੁੰਦੇ ਹਾਂ ਜੀ ਮੈਂ ਤੇ ਅਮਨਦੀਪ ਸਿੱਧੂ ਹੋਰਾਂ ਨਾਲ, ਕਿਉਂਕਿ ਮੈਂ ਥੋੜਾ ਜਿਹਾ ਰਿਲੈਕਸ ਚਾਹੁੰਦਾ ਹੁਣ ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਹਾਂ ਬਾਈ ਕਿੱਦਾਂ ਤੂੰ, ਪਤਾ ਲੱਗ ਕਿਵੇਂ ਹੋ ਗਿਆ?
ਮੇਰੇ ਬੌਸ ਦਾ ਫੋਨ ਆਇਆ,
ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ
ਆਈ ਗੋਟ ਦਾ ਬਸ ਐਂਡ ਆਈ ਏਮ ਔਨ ਦਾ ਰਾਈਟ ਨਾਓ ਔਨ ਮਾਈ ਸ਼ੋ ਔਨ ਦਾ ਰੇਡੀਓ ਸ਼ੋ।
60 ਕਿਲੋ ਭਾਰ ਵੀ ਘਟ ਗਿਆ
ਨੋਰਮਲੀ, ਫਿਲਫਿਨਿਸ਼
ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ,
ਕਮਾਲ ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੋਲ ਬੁਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ, ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਪੀਜਾ ਮੇਰੇ ਖੰਨਾ ਪੰਜਾਬ ਇੰਡੀਆ, ਸੰਪਰਕ ਨੰਬਰ 9878090091 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਸਟ੍ਰੇਲੀਆ ਪਰਚੇ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ ਟਰਸਟ ਤੇ ਸੁਪਰਵਾਈਜ਼ਰ ਸੈਟਅਪ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518, ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਸੀਡੀ ਬੈਟਰੀਸ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
Accountant smart, accountant smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ, ਅਕਾਊਂਟੈਂਟ ਸਮਾਰਟ, ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-95-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਜੀ, ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਤੁਹਾਡੇ ਨਾਲ, ਤੇ ਇੱਕ ਹਾਦਸਾ ਵਾਪਰ ਗਿਆ ਸੀ। ਦੇਖੋ, ਕਹਿੰਦੇ ਨੀ ਹੁੰਦੇ ਬਟਨ ਨੱਪਣਾ ਭੁੱਲ ਗਏ ਸੀ ਸਿੱਧੂ ਸਾਹਿਬ, ਤੇ ਪਰ ਕੋਈ ਗੱਲ ਨੀ ਜੀ, ਟੈਸਟ ਹੋ ਗਿਆ ਇਹਨੂੰ ਟੈਸਟ ਮੈਸੇਜ ਕਹਿੰਦੇ ਆ, ਤੇ ਵੀ ਕੀ ਹੋ ਰਿਹਾ। ਤੇ ਨਾਲੇ ਫਿਰ ਮੈਂ ਥੋੜੀ ਜਿਹੀ ਅੰਗਰੇਜ਼ੀ ਸੁਣਾਉਣੀ ਸੀ ਆਪਦੀ, ਵੀ ਮੈਂ ਅੰਗਰੇਜ਼ੀ ਕਿਵੇਂ ਬੋਲਦਾ ਹੁੰਦਾ ਬੋਸਾਂ ਨਾਲ ਆਪਦੇ ਨਾਲ, ਤੇ ਨਾਲੇ ਮੈਂ ਜਿਹੜਾ ਜਿਹੜੀ ਮੇਰੀ ਆਵਾਜ਼ ਚ ਵੀ ਦੇਖੋ ਫਰਕ ਆਇਆ ਉਹਨਾਂ ਨਾਲ, ਜਿਹੜਾ ਹੁਣ ਕਿਵੇਂ ਗੜਕ ਕੇ ਬੋਲਦਾ ਜਦੋਂ ਬੋਸ ਦਾ, ਉਦੋਂ ਤੁਹਾਨੂੰ ਮਹਿਸੂਸ ਨੀ ਹੋਇਆ ਵੀ ਜਿਵੇਂ ਹੁਣ ਮੈਂ ਭਿੱਗੀ ਬਿੱਲੀ ਬਣ ਗਿਆ ਹੁਣ। ਸੋ ਇਹ ਚੀਜ਼ਾਂ ਵੀ ਜ਼ਰੂਰੀ ਹੈ ਇਸ ਦੇ ਵਿੱਚ, ਤੇ ਚਲੋ ਕੋਈ ਗੱਲ ਨੀ। ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਧਿਆਨ ਦਵਾਇਆ, ਇੰਨਾ ਖੁਸ਼ੀ ਹੁੰਦੀ ਆ ਵੀ ਸੁਣ ਬਹੁਤ ਲੋਕ ਰਹੇ ਆ। ਸੋ ਇਹ ਸਾਰੇ ਸੱਜਣਾ ਮਿੱਤਰਾਂ ਦੀ ਆਪਾਂ ਹੋਰ ਮੈਸੇਜ ਵੀ ਲੈਣੇ ਆ, ਪਰ ਪਹਿਲਾਂ ਮੈਂ ਅਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਜੀ ਆਇਆਂ ਕਹਿਣਾ, ਤੇ ਨਾਲ ਉਹਨਾਂ ਨੂੰ ਲਾਂਭਾ ਵੀ ਦਿੰਨੇ ਆ ਵੀ ਦੇਖੋ ਕੀ ਕਾਂਡ ਕਰਤਾ ਸੀ ਤੁਸੀਂ। ਸੋ ਸਿੱਧੂ ਸਾਹਿਬ ਸਵਾਗਤ ਆ ਤੇ ਨਾਲ ਲਾਂਭਾ।
ਸਤਿ ਸ੍ਰੀ ਅਕਾਲ ਜੀ ਮਿੰਟੂ ਜੀ ਔਰ ਸਾਰੇ ਸਰੋਤਿਆਂ ਨੂੰ, ਔਰ ਪਹਿਲਾਂ ਤੁਹਾਡਾ ਧੰਨਵਾਦ ਤੇ ਫੇਰ ਤੁਹਾਡੇ ਤੇ ਗੁੱਸਾ, ਤੁਸੀਂ ਲਾਂਭਾ ਦਿੱਤਾ ਕਿਉਂਕਿ ਮੈਂ ਗੁੱਸਾ ਕਰਦਾ
ਦੇਖੋ।
ਹਾਂਜੀ, ਤੇ ਉਹ ਅਸਲ ਚ
ਗੁੱਸੇ ਕਰੇ ਨੀ ਸਰਦਾ,
ਮੈਂ ਜਾਣ ਕੇ ਛੱਡਿਆ ਸੀ ਬਟਨ ਕਿਉਂਕਿ ਮੈਨੂੰ ਪਤਾ ਸੀ ਤੁਹਾਡੇ ਬੋਸ ਦਾ ਫੋਨ ਆ ਗਿਆ, ਤੇ ਮੈਂ ਕਿਹਾ ਲੋਕਾਂ ਨੂੰ ਸੁਣਾ ਦਵਾਂ ਕਿ ਜਿਹੜਾ ਮਿੰਟੂ ਬਰਾੜ ਪੰਜਾਬੀ ਦੀ ਦੁਹਾਈ ਦਿੰਦਾ ਰਹਿੰਦਾ, ਤੇ ਦੇਖੋ ਗੋਰਿਆਂ ਨਾਲ ਕਿੱਦਾਂ ਅੰਗਰੇਜ਼ੀ ਬੋਲਦਾ ਆ, ਉਹਨਾਂ ਨਾਲ ਵੀ ਪੰਜਾਬੀ ਬੋਲਿਆ ਕਰੋ ਨਾ ਫਿਰ।
ਉਹੀ ਹੈ ਜੀ।
ਹਾਂਜੀ, ਤੇ ਕਈਆਂ ਨੂੰ ਸ਼ੱਕ ਪੈਂਦਾ ਰਹਿੰਦਾ ਵੀ ਸ਼ਾਇਦ ਮਿੰਟੂ ਬਰਾੜ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਬੜਾ ਹੱਥ ਤੰਗ ਹੈ ਤੁਸੀਂ ਆਪ ਵੀ ਕਹਿੰਦੇ ਰਹਿੰਦੇ ਹਾਂ ਭੁਲੇਖੇ ਚ ਸੋ ਅੱਜ ਉਹ ਭੁਲੇਖਾ ਦੂਰ ਕਰਨ ਦੇ ਲਈ ਮੈਂ ਬਟਨ ਇਹ ਹਸੀਨ ਗਲਤੀ ਤਾਂ ਕੀਤੀ ਸੀ ਤੇ ਹਾਂਜੀ ਤੇ ਮਿੰਟੂ ਜੀ ਪਹਿਲਾਂ ਤਾਂ ਸੁਨੇਹੇ ਲੈ ਲਓ ਬਹੁਤ ਸਾਰੇ ਸੱਜਣ ਜਿਹੜੇ ਆ ਜਿਹੜੇ ਸੁਣ ਰਹੇ ਸੀ ਉਹਨਾਂ ਨੂੰ ਲੈ ਲਓ ਭਾਈ ਕਿਹਨੇ ਕਿਹਨਾਂ ਨੇ ਤੁਹਾਡੇ ਬੌਸ ਵਾਲੀ ਗੱਲ ਸੁਣੀ
ਬਹੁਤ ਸਾਰੇ ਪਰਸਨਲ ਮੈਸੇਜ ਆਏ ਜੀ ਮੈਨੂੰ ਇੱਕ ਸੈਕਿੰਡ ਦੇ ਵਿੱਚ ਹੀ ਮੈਨੂੰ ਲੱਗਦਾ 40-50 ਮੈਸੇਜ ਡਿੱਗ ਪਏ ਆ ਬੜੀ ਤੇਜ਼ੀ ਨਾਲ ਮੈਸੇਜ ਡਿੱਗੇ ਆ ਤੇ ਜਸ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਆ ਜੀ ਕਹਿੰਦੇ ਮਾਈਕ ਮਿਊਟ ਕਰੋ ਜੀ ਉਹਨਾਂ ਨੇ ਟੈਲੀਗ੍ਰਾਮ ਦੇ ਉੱਤੇ ਭੇਜਿਆ ਸੀ ਜੀ ਸੁਖਦੀਪ ਕੋਬਰਮ ਵਾਲੇ ਸੁਖਦੀਪ ਸਿੰਘ ਰਿਆੜ ਜੁੜੇ ਆ ਜੀ ਕਹਿੰਦੇ ਸਿੱਧੂ ਜੈਨ ਬਰਾੜ ਜੀ ਲਿਸਨਿੰਗ ਵਿਦ ਮਾਈ ਫਰੈਂਡ ਬਿੱਟੂ ਫਰੋਮ ਕੋਬਰਮ ਪ੍ਰੋਗਰਾਮ ਇਜ਼ ਗੋਇੰਗ ਗ੍ਰੇਟ ਐਂਡ ਤੁਹਾਡਾ ਮਾਈਕ ਆਉਣ ਰਹਿ ਗਿਆ ਸੀ ਜੀ ਬਿਲਕੁਲ ਜੀ ਮਾਈਕ ਆਉਣੀ ਚਾਹੀਦਾ ਜੇ ਚੱਲਦਾ ਰਹੂ ਮਾਈਕ ਫੇਰ ਹੀ ਤੁਹਾਡੇ ਤੱਕ ਆਵਾਜ਼ ਆਊਗੀ ਤੇ ਇੱਧਰ ਇਹਨਾਂ ਨੇ ਗੁਰਜੀਤ ਸਿੰਘ ਚਹਿਲ ਮੈਲਬਨ ਹੋਰਾਂ ਨੇ ਕਿਹਾ ਜੀ ਕਹਿੰਦੇ ਮਿੰਟੂ ਵੀਰ ਜੀ ਇਹ ਦਸਤਾਵੇਜ਼ ਤੇ ਥੋੜਾ ਚਾਨਣਾ ਪਾਇਓ ਉਹ ਹੈਗਾ ਜੀ ਸ਼ਹੀਦ ਆਜ਼ਮ ਭਗਤ ਸਿੰਘ ਗੁਜਰਾਤ
ਹਾਂਜੀ ਇਹ ਥੋੜਾ ਜਿਹਾ ਲੰਬਾ ਮੈਸੇਜ ਹੈ ਇਹ ਥੋੜਾ ਜਿਹਾ ਬਾਅਦ ਚ ਪੜਾਂਗੇ ਪਰ ਪਹਿਲਾਂ ਆਪਣੇ ਦੂਜੇ ਮੈਸੇਜ ਆਪਾਂ ਲੈ ਲਾਂਗੇ
ਉਹ ਅਗਲਾ ਮੈਸੇਜ ਹੈਗਾ ਜੀ ਸਾਡੇ ਕੋਲ ਈਮੇਲ ਜ਼ਰੀਏ ਵੀ ਜੁੜੇ ਆ ਪਰ ਰਮਨਜੀਤ ਸਿੰਘ ਜੰਡੋਰੀਆ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਿਹਾ ਨੋਟ ਐਵਰੀਵਨ ਲਾਈਕ ਮੀ ਬਟ ਨੋਟ ਐਵਰੀਵਨ ਮੈਟਰਸ ਕਿਲ ਦੈਮ ਵਿਦ ਸਕਸੈਸ ਐਂਡ ਵਰੀ ਵਿਦ ਦੈਮ ਸਮਾਇਲ ਬਿਲਕੁਲ ਜੀ ਬਹੁਤ ਵਧੀਆ ਇੱਕ ਥੀਮ ਆ ਵੀ ਤੁਸੀਂ ਆਪਦੇ ਮੈਂ ਅਕਸਰ ਅਸੀਂ ਪੰਜਾਬੀ ਚ ਇੱਕ ਦੂਜੇ ਨੂੰ ਇਹੀ ਗੱਲ ਕਹਿਣੇ ਨੇ ਵੀ ਕੰਮ ਕਰਦੇ ਜਾਓ ਮੂੰਹ ਦੇ ਚਿਹਰੇ ਤੇ ਮੁਸਕਾਨ ਰੱਖ ਕੇ ਜਿਹੜੇ ਤੁਹਾਡੇ ਦੁਸ਼ਮਣ ਆ ਉਹ ਹੀ ਪਿੱਛੇ ਰਹਿੰਦੇ ਜਾਣਗੇ ਤੁਸੀਂ ਆਪਣੀ ਲੀਕ ਕੰਮ ਨਾ ਵੱਡੀ ਕਰੀ ਜਾਓਗੇ ਤੇ ਸਮਾਈਲ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੇ ਜਾਓਗੇ ਤਾਂ ਜਿਹੜਾ ਬੁਰੀ ਸੋਚ ਵਾਲਾ ਉਹ ਆਪੇ ਤੁਹਾਡੇ ਤੋਂ ਦੂਰ ਭੱਜਦਾ ਜਾਊਗਾ ਕੁਝ ਕਿ ਇਹੀ ਮੈਨੂੰ ਲੱਗਦਾ ਇਹਨਾਂ ਗੱਲਾਂ ਸਤਰਾਂ ਦਾ ਵੀ
ਜੀ ਮਿੰਟੂ ਜੀ ਉਹ ਗੱਲ ਇੱਦਾਂ ਹੁੰਦੀ ਹੈ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਟੈਂਪੂਆਂ ਦੇ ਪਿੱਛੇ ਲਿਖਦੇ ਹੁੰਦੇ ਸੀ ਜਿਹੜੇ ਸਕਸੈਸਫੁਲ ਬੰਦੇ ਆ ਸੜਨਾ ਰੀਸ ਕਰ ਹਨਾ
ਰੀਸ ਕਰ
ਸੜਨਾ ਰੀਸ ਕਰ ਇਹ ਇੱਕ ਸਕਸੈਸਫੁਲ ਬੰਦਾ ਇੱਦਾਂ ਕਹਿੰਦਾ ਵੀ ਯਾਰ ਤੂੰ ਮੇਰੇ ਵੱਲ ਦੇਖ ਕੇ ਨਾ ਸੜੀ ਨਾ ਚੱਲ ਤੂੰ ਮੇਰੀ ਰੀਸੇ ਕਰ ਲੈ ਇੰਨਾ ਹੀ ਬਹੁਤ ਹੈ ਹਨਾ ਪਰ ਉਹ ਗੱਲ ਇਹ ਹੈ ਵੀ ਕਈ ਫਿਰ ਰੀਸ ਕਰਨ ਲੱਗ ਪੈਂਦੇ ਆ ਇਹ ਵੀ ਵਰਤਾਰਾ ਦੇਖਿਆ ਉਹ ਰੀਸ ਕਰਦੇ ਕਰਦੇ ਇੰਨਾ ਕੁ ਕੰਮ ਖਰਾਬਾ ਕਰ ਲੈਂਦੇ ਫਿਰ ਉਹਨਾਂ ਬੰਦਿਆਂ ਨੂੰ ਕਹਿਣਾ ਪੈ ਜਾਂਦਾ ਵੀ ਭਰਾਵਾ ਤੂੰ ਏਦਾਂ ਕਰ ਤੂੰ ਸੜੀ ਚੱਲ ਰੀਸ ਬਿਨਾ ਕਰ ਹੁਣ ਤੂੰ ਰੀਸ ਨਾ ਕਰ ਤੈਨੂੰ ਤੂੰ ਸੜਦਾ ਸੜਾ ਹੀ ਚੰਗਾ ਲੱਗਦਾ ਹਨਾ ਕਿਉਂਕਿ ਰੀਸ ਕਰਕੇ ਉਹ ਕਈਆਂ ਦੀਆਂ ਬੇੜੀਆਂ ਚ ਬੱਟੇ ਪਾ ਲੈਂਦਾ ਆਪ ਵੀ ਖਰਾਬ ਹੋ ਜਾਂਦਾ ਨਾਲਦਿਆਂ ਨੂੰ ਵੀ ਖਰਾਬ ਕਰ ਲੈਂਦਾ ਇੱਕ ਗਰੁੱਪ ਨੂੰ ਵੀ ਖਰਾਬ ਕਰ ਲੈਂਦਾ ਫੇਰ ਹਾਰ ਕੇ ਕਹਿਣਾ ਪੈਂਦਾ ਵੀ ਤੂੰ ਕੱਲਾ ਹੀ ਭਰਾਵਾ ਸੜੀ ਚੱਲ ਨਾਲ ਜਿਹੜੇ ਹੋਰ 15-20 ਆਪਣੇ ਖੱਜਲ ਕੀਤੇ ਹੋ ਉਹਨਾਂ ਨੂੰ ਤਾਂ ਬਖਸ਼ ਦੇ ਤੂੰ ਸੜੀ ਚੱਲ ਬਸ ਸੋ ਇਹ ਵੀ ਇੱਕ ਕਹਾਵਤ ਮੈਂ ਬਾਅਦ ਦੇ ਵਿੱਚ ਪੜੀ ਸੀ ਜੀ ਇਹ ਲਾਸਟ ਏਜ ਵਾਲੀ ਸੜਨ ਦੀ
ਪਰਮ ਬ੍ਰਿਸਬਨ ਤੋਂ ਸਰਬਨ ਸਿੰਘ ਮੈਲਬਨ ਤੋਂ ਰੁਪਿੰਦਰ ਸਿੰਘ ਮੱਖਣ ਸੋਹੀ ਗੋਲਡ ਕੋਸਟ ਤੋਂ ਗੁਰਜ ਬਹਾਦਰ ਸਿੰਘ ਮੈਲਬਨ ਤੋਂ ਸਾਰਿਆਂ ਨੇ ਜਿਹੜਾ ਧਿਆਨ ਦਵਾਇਆ ਜੀ ਇਸ ਪਾਸੇ ਤੇ ਕਹਿੰਦੇ ਜੀ ਸਰਬਨ ਸਿੰਘ ਕਹਿੰਦੇ ਆ ਜੀ ਪ੍ਰੋਗਰਾਮ ਆਪਣਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਬਿਲਕੁਲ ਜੀ ਪ੍ਰੋਗਰਾਮ ਆਪਣਾ ਬਹੁਤ ਵਧੀਆ ਚੱਲ ਤੇ ਮੱਖਣ ਸੋਈ ਕਹਿੰਦੇ ਜੀ ਤੁਸੀਂ ਅੰਗਰੇਜ਼ੀ ਵਾਲੇ ਤਾਂ ਚਿੱਪ ਕੱਢ ਤੇ ਮਾਸਾ ਹੀ ਚੱਕੀ ਦਾ ਜਵਾਨੀ ਨੀ ਕੀਤਾ ਕਦੇ ਤੇ ਇੱਧਰ ਅਮਰਦੀਪ ਕੌਰ ਹੋਰਾਂ ਨੇ ਵੀ ਜਿਹੜਾ ਪ੍ਰੋਗਰਾਮ ਸੁਣ ਰਹੇ ਸੀ ਤੇ ਉਹ ਕਹਿੰਦੇ ਜੀ ਆਵਾਜ਼ ਲੀਕ ਹੋ ਰਹੀ ਹੈ ਤੇ ਨਾਲ ਕਹਿੰਦੇ ਭਾਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਜੌਬ ਰਿਸਪੋਨਸੀਬਿਲਿਟੀ ਦੇ ਨਾਲ ਰੇਡੀਓ ਕਰਨਾ ਵੀ ਇੱਕ ਚੈਲੰਜ ਹੈ ਜੀ ਤੇ ਇਹ ਚੈਲੰਜ ਤੁਸੀਂ ਹਰ ਰੋਜ਼ ਅਸੈਪਟ ਕਰਦੇ ਹੋ ਦੇਖੋ ਜੀ ਇਹ ਬਾਰ ਬਾਰ ਆਪਾਂ ਕਿਸੇ ਤੇ ਸਾਣ ਨਹੀਂ ਕਰਦੇ ਇਸ ਗੱਲ ਦਾ ਮੈਂ ਤਾਂ ਨਹੀਂ ਇਹ ਜਿਤਰਾਉਂਦਾ ਗੱਲ ਵੀ ਸਾਣ ਕਿਹਦਾ ਇਹ ਤਾਂ ਅਸੀਂ ਆਪਦਾ ਕੀੜਾ ਸ਼ਾਂਤ ਕਰਦੇ ਹਾਂ ਤੇ ਜੇ ਸਾਨੂੰ ਕਿਹੜਾ ਕਿਸੇ ਨੇ ਉਹ ਇਹ ਮਜਬੂਰੀ ਚ ਕਿਹਾ ਹੋਇਆ ਵੀ ਤੁਸੀਂ ਇਹ ਕੁਛ ਕਰੋ ਪਰ ਦੋਸਤੋ ਕਈ ਵਾਰੀ ਕੀ ਹੁੰਦਾ ਨਾ ਹਾਲਾਤ ਇਹ ਜੇ ਹੋ ਜਾਂਦੇ ਆ ਵੀ ਸਾਨੂੰ ਬੈਲੈਂਸ ਬਣਾਉਣ ਲਈ ਕੁਝ ਨਾ ਕੁਝ ਕਰਨਾ ਪੈਂਦਾ ਜਾਂ ਕੁਰਬਾਨੀ ਸ਼ਬਦ ਅਸੀਂ ਇਹ ਵੱਡਾ ਸ਼ਬਦ ਆ ਜਾਂਦਾ ਇੱਥੇ ਪਰ ਥੋੜਾ ਬਹੁਤ ਇਹਨੂੰ ਚਾਹੇ ਅੰਗਰੇਜ਼ੀ ਸੈਕਰੀਫਾਈ ਕਰ ਲਓ ਕਰਨੀਆਂ ਪੈਂਦੀਆਂ ਗੱਲਾਂ ਹੁਣ ਅੱਜ ਦੀ ਜਿਹੜੀ ਸਿਚੁਏਸ਼ਨ ਇਹ ਆ ਖਾਸ ਕਰਕੇ ਮੇਰਾ ਮੰਡੇ ਮੈਂ ਆਫ ਲਿਆ ਹੋਇਆ ਸ਼ੋਅ ਦੇ ਲਈ ਖਾਸ ਕਰਕੇ ਜਾਂ ਘਰੇਲੂ ਕੰਮਾਂ ਲਈ ਪਰ ਅੱਜ ਅਚਾਨਕ ਕੰਪਨੀ ਦੇ ਬੌਸ ਦੀ ਕੱਲ ਰਾਤ ਦਾ ਮੈਸੇਜ ਆਇਆ ਹੋਇਆ ਸੀ ਵੀ ਤੁਹਾਨੂੰ ਮਜਬੂਰ ਸਾਡੀ ਮਜਬੂਰੀ ਆ ਵੀ ਕੱਲ ਨੂੰ ਤੁਹਾਨੂੰ ਘੰਟਾ ਦੋ ਘੰਟੇ ਇੱਕ ਜ਼ਰੂਰੀ ਸਰਵਿਸ ਕਾਲ ਦੇ ਉੱਤੇ ਜਾ ਕੇ ਆਉਣਾ ਪੈਣਾ ਉਹ ਕੰਪਨੀ ਦੇ ਉੱਤੇ ਕਿਸੇ ਨੇ ਸੂ ਕੀਤਾ ਹੋਇਆ ਤੇ ਉਹ ਕਿਸੇ ਤੋਂ ਹੱਲ ਨਹੀਂ ਹੋ ਰਹੀ ਉਸਦੀ ਮੇਰਾ ਐਕਸਪੀਰੀਅੰਸ ਜ਼ਿਆਦਾ ਹੋਣ ਕਰਕੇ ਜਦੋਂ ਕੋਈ ਮਸਲਾ ਕਿਤੇ ਹੱਲ ਨਾ ਹੋ ਰਿਹਾ ਤਾਂ ਉਹ ਕੰਪਨੀ ਮੈਨੂੰ ਫਿਰ ਕਈ ਵਾਰੀ ਇਹ ਚੀਜ਼ਾਂ ਲਈ ਭੇਜ ਦਿੰਦੀ ਆ ਤਾਂ ਉਹ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਉਹ ਤੇ ਵਿੱਚ ਦੀ ਬੌਸ ਦਾ ਜਿਹੜੀ ਕਾਲ ਆਈ ਕਿਉਂਕਿ ਮੈਂ ਕੰਪਨੀ ਨੂੰ ਦੱਸਿਆ ਹੋਇਆ ਵੀ ਮੈਂ ਇੰਨੇ ਵਜੇ ਤੱਕ ਸ਼ੋਅ ਤੇ ਹੁੰਦਾ ਪਰ ਉਹਨਾਂ ਨੂੰ ਮੰਡੇ ਦਾ ਨਹੀਂ ਪਤਾ ਸੀ ਇਸ ਲਈ ਉਹਨੇ ਬੌਸ ਨੇ ਵਿੱਚ ਦੀ ਜਿਹੜਾ ਮੈਨੂੰ ਮੈਸੇਜ ਤੇ ਕਾਲ ਕੀਤੀ ਸੀ ਸੋ ਇਹ ਵੀ ਇੱਕ ਜ਼ਰੂਰੀ ਹੈ ਜੀ ਸੋ ਸਿੱਧੂ ਸਾਹਿਬ ਆਪਾਂ ਪਹਿਲਾਂ ਜਿਹੜਾ ਮੈਸੇਜ ਤਾਂ ਆਈ ਜਾਂਦੇ ਆ ਬਹੁਤ ਸਾਰੇ ਪਰ ਉਹ ਜਿਹੜੀ ਇੱਕ ਮਸਲਾ ਆਪਣੇ ਨਾਲ ਚੱਕਿਆ ਸੀਗਾ ਕਿਹਨਾਂ ਨੇ ਚੱਕਿਆ ਸੀ ਆਪਾਂ ਨੂੰ ਗੁਰਜੀਤ ਸਿੰਘ ਚਹਿਲ ਹੋਰਾਂ ਨੇ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਪੜਿਓ ਮੈਨੂੰ ਮਾੜਾ ਜਿਹਾ
ਹਾਂਜੀ ਉਹ ਕਹਿੰਦੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਣਾ ਦੇ ਕੇਸ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੀ ਮਿਹਨਤ ਸਦਕਾ ਜਲਦੀ ਹੀ ਆਨਲਾਈਨ ਕੀਤਾ ਜਾ ਰਿਹਾ ਇਹ ਇਤਿਹਾਸਕ ਦਸਤਾਵੇਜ਼ ਪਾਕਿਸਤਾਨ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਖਲੀਲ ਰਹਿਮਾਨ ਰਮਦੇ ਦੀਆਂ ਕੋਸ਼ਿਸ਼ਾਂ ਸਦਕਾ ਲਾਹੌਰ ਤੋਂ ਇਸ ਯੂਨੀਵਰਸਿਟੀ ਕੋਲ ਆਏ ਅਤੇ ਅੱਗੋਂ ਇਸ ਯੂਨੀਵਰਸਿਟੀ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਜੋ ਕਿ ਉਰਦੂ ਵਿਚ ਸਨ ਉਨ੍ਹਾਂ ਨੂੰ ਹਿੰਦੀ ਦੇ ਵਿਚ ਟਰਾਂਸਲੇਟ ਕਰਵਾਇਆ ਅਤੇ ਇਸ ਨੂੰ ਆਨਲਾਈਨ ਪਾਉਣ ਦੀ ਤਿਆਰੀ ਹੈ ਇਨ੍ਹਾਂ ਕੋਸ਼ਿਸ਼ਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ ਅਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਨਾਲ ਸੰਬੰਧਿਤ ਕੋਈ ਯੂਨੀਵਰਸਿਟੀ ਵੀ ਇਨ੍ਹਾਂ ਦਸਤਾਵੇਜ਼ਾਂ ਨੂੰ ਅੱਗੇ ਪੰਜਾਬੀ ਵਿਚ ਟਰਾਂਸਲੇਟ ਕਰਕੇ ਪੰਜਾਬੀ ਪਾਠਕ ਵਰਗ ਤੱਕ ਪਹੁੰਚਾਵੇਗੀ ਇਹ ਵੈਸੇ ਬਲਤੇਜ ਪੰਨੂ ਦਾ ਮੈਸੇਜ ਹੈ
ਜੀ ਜੀ ਮੈਂ ਇਹਦੀ ਅੰਦਰਲੀ ਗੱਲ ਤੁਹਾਨੂੰ ਦੱਸਦਾ ਕੱਲ ਮੈਂ ਇਸ ਖਬਰ ਦੀ ਕਾਫੀ ਗਹਿਰਾਈ ਤਾਈ ਗਿਆ ਸੀਗਾ ਤੇ ਬਹੁਤ ਸਾਰੇ ਲੋਕਾਂ ਨੇ ਇਹ ਬਲੇਮ ਕਰ ਰੱਖਿਆ ਸੀ ਵੀ ਪਾਕਿਸਤਾਨ ਨੇ ਬਹੁਤ ਸਾਰੇ ਦਸਤਾਵੇਜ਼ ਆ ਜਿਹੜੇ ਉਹ ਦਿੰਦੀ ਨੀ ਆਪਾਂ ਨੂੰ ਭਗਤ ਸਿੰਘ ਦੇ ਕੇਸ ਦੇ ਮਾਮਲੇ ਚ ਉਹ ਦੇ ਨੀ ਰਹੇ ਪਰ ਇਹ ਜਿਹੜਾ ਵਰਤਾਰਾ ਇੱਕ ਯੂਨੀਵਰਸਿਟੀ ਦੇ ਵਿਚ ਕੋਈ ਕਿਸੇ ਦਾ ਟੂਰ ਆਇਆ ਸੀ ਤੇ ਉਸ ਟੂਰ ਦੌਰਾਨ ਉਨ੍ਹਾਂ ਨੇ ਰਿਕੁਐਸਟ ਕੀਤੀ ਸੀ ਵੀ ਸਾਨੂੰ ਇਹ ਦਸਤਾਵੇਜ਼ ਦਿੱਤੇ ਜਾਣ ਪਰ ਅਖੀਰ ਫੇਰ ਇਹਦੀਆਂ ਤਾਰਾਂ ਨਾ ਕਿਸੇ ਨੇ ਕਿਤੇ ਜਾ ਕੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਮੋਹਰਾਂ ਨੀ ਲਾਈਆਂ ਜਾਂਦੀਆਂ ਹੁੰਦੀਆਂ ਜਿਵੇਂ ਕਈ ਵਾਰ ਸਾਡੇ ਧਰਮ ਚ ਵੀ ਲਾਈਆਂ ਜਾਂਦੀਆਂ ਵੀ ਇਹ ਕੌਣ ਆ ਕਿਹੜੇ ਗਰੁੱਪ ਦਾ ਬਾਬੇ ਨਾਨਕ ਦਾ ਸਿੱਖ ਨੀ ਕਿਹਾ ਜਾਂਦਾ ਵੀ ਕਿਹੜਾ ਸਿੱਖ ਹੈ ਇਹ ਦੇਖਿਆ ਜਾ ਰਿਹਾ ਮੁਸਲਮਾਨਾਂ ਚ ਸ਼ੀਆ ਸੁੰਨੀਆਂ ਦੇ ਤੌਰ ਤੇ ਪਰਖਿਆ ਜਾ ਰਿਹਾ ਭਗਤ ਸਿੰਘ ਦੇ ਮਾਮਲੇ ਦੇ ਵਿਚ ਤੇ ਗਦਰੀ ਬਾਬਿਆਂ ਦੇ ਮਾਮਲੇ ਦੇ ਵਿਚ ਵੀ ਮੋਹਰ ਜਿਹੜੀ ਸਟੈਂਪ ਆ ਬਹੁਤ ਸਾਰੇ ਲੋਕ ਉਹ ਜੇਬ ਚ ਪਾ ਕੇ ਤੁਰੇ ਫਿਰਦੇ ਰਹਿੰਦੇ ਆ ਤੇ ਜਿੱਥੇ ਜੀ ਕਰਦਾ ਉਹ ਸਟੈਂਪ ਉਹਨਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਆ ਕੱਲ ਇਹ ਸਾਰੇ ਘਟਨਾਕ੍ਰਮ ਦਾ ਜਿਹੜਾ ਮੂਲ ਪਤਾ ਕੀ ਸੀ ਉਹ ਸੀ ਆਰਿਆ ਸਮਾਜੀ ਉਹ ਕਹਿ ਰਹੇ ਸੀ ਵੀ ਆਰਿਆ ਸਮਾਜੀ ਲੋਕਾਂ ਨੇ ਭਗਤ ਸਿੰਘ ਆਰਿਆ ਸਮਾਜੀ ਸੀ ਤੇ ਆਰਿਆ ਸਮਾਜੀ ਲੋਕਾਂ ਦਾ ਇਹ ਉਪਰਾਲਾ ਤੇ ਉਨ੍ਹਾਂ ਨੇ ਉਹ ਪੇਪਰ ਲਿਆਂਦੇ ਤੇ ਉਨ੍ਹਾਂ ਨੂੰ ਤਕਲੀਫ਼ ਹੈ ਇਸ ਚੀਜ਼ ਦੀ ਕਿਸੇ ਨੂੰ ਕੀ ਤਕਲੀਫ਼ ਆ ਭਗਤ ਸਿੰਘ ਦੀ ਉਹ ਕੱਲ ਦਾ ਸਾਰਾ ਮਾਜਰਾ ਇਹ ਸੀ ਸੋ ਅਸੀਂ ਕਈ ਵਾਰੀ ਨਾ ਜਿਹੜੇ ਸਾਡੇ ਜਨ ਦੇ ਹੀਰੋ ਆ ਜਨਤਕ ਹੀਰੋ ਆ ਉਨ੍ਹਾਂ ਨੂੰ ਵੀ ਡੱਬੀਆਂ ਚ ਪਲੇਟ ਕੇ ਤੇ ਆਪਦੀ ਜੇਬ ਚ ਪਾਉਣ ਦੀ ਕੋਸ਼ਿਸ਼ ਕਰਦੇ ਆਂ ਕਿਤੇ ਨਾ ਕਿਤੇ ਇਹ ਵੀ ਵਰਤਾਰਾ ਇਹਦੇ ਪਿੱਛੇ ਚੱਲ ਰਿਹਾ ਪਰ ਹਾਂ ਚਲੋ ਜੇ ਕਿਸੇ ਯੂਨੀਵਰਸਿਟੀ ਜਾਂ ਕੋਈ ਵੀ ਕਿਸੇ ਪੱਧਰ ਤੇ ਕਰ ਰਿਹਾ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਦੂਜੀਆਂ ਯੂਨੀਵਰਸਿਟੀਆਂ ਵੀ ਉਸੇ ਚੀਜ਼ ਨੂੰ ਰਿਪੀਟ ਕਰਨ ਅੱਜ ਕੱਲ ਆਨਲਾਈਨ ਦੇ ਜ਼ਰੀਏ ਜੇ ਕਿਸੇ ਕੋਲ ਇੱਕ ਚੀਜ਼ ਆ ਤਾਂ ਉਸੇ ਨੂੰ ਫਲਾ ਸਕਦੇ ਆ ਉਸੇ ਨੂੰ ਅੱਗੇ ਸ਼ੇਅਰ ਕਰ ਸਕਦੇ ਆ ਸੋ ਚੰਗਾ ਉਪਰਾਲਾ ਜੀ ਜੇ ਕੋਈ ਅੰਦਰਲੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਆ
ਜੀ ਤੇ ਇੱਕ ਦੋ ਖਬਰਾਂ ਆਸਟ੍ਰੇਲੀਆ ਦੀ ਸ਼ੇਅਰ ਕਰ ਲਈ ਮੈਂ ਸਮਝਦਾ ਉਹ ਬੜੀਆਂ ਅਹਿਮ ਖਬਰਾਂ ਨੇ ਆਸਟ੍ਰੇਲੀਆ ਦੇ ਵਿਚ ਤੇ
ਬਿਲਕੁਲ ਜੀ ਬਿਲਕੁਲ
ਇੱਕ ਤਾਂ ਜਿਹੜੀਆਂ ਆਸਟ੍ਰੇਲੀਆ ਦੀ ਨਹੀਂ ਵਰਲਡ ਦੀਆਂ ਉਧਰ ਸੰਡੇ ਨੂੰ ਅਮਰੀਕਾ ਦੇ ਵਿਚ ਡਿਬੇਟ ਹੋ ਰਿਹਾ ਹਿਲਰੀ ਕਲਿੰਟਨ ਤੇ ਡੋਨਲਡ ਟਰੰਪ ਦਾ ਤੇ ਤੁਹਾਨੂੰ ਪਤਾ ਕਿ 2008-09 ਦੇ ਵਿਚ ਜਿਹੜੀਆਂ ਇਲੈਕਸ਼ਨ ਹੋਈਆਂ ਸੀਗੀਆਂ ਅਮਰੀਕਾ ਦੇ ਵਿਚ ਉਸ ਦੇ ਵਿਚ ਜੌਨ ਮਕੇਨ ਓਬਾਮਾ ਦੇ ਅਗੇਂਸਟ ਖੜੇ ਸੀਗੇ ਜਿਹੜੇ ਕਿ ਹਾਰ ਗਏ ਸੀ ਬਹੁਤ ਵੱਡੇ ਲੀਡਰ ਨੇ ਤੇ ਉਨ੍ਹਾਂ ਨੇ ਆਪਣੀ ਸਪੋਰਟ ਜਿਹੜੀ ਵਾਪਸ ਲੈ ਲਈ ਆਪਣੇ ਨੁਮਾਇੰਦੇ ਦੇ ਵੱਲੋਂ ਡੋਨਲਡ ਟਰੰਪ ਵੱਲੋਂ
ਟਰੰਪ ਤੋਂ
ਉਨ੍ਹਾਂ ਨੇ ਵਾਪਸ ਲੈ ਲਈ ਹੈ ਕਿਉਂਕਿ ਉਨ੍ਹਾਂ ਨੇ ਇਸਤਰੀਆਂ ਪ੍ਰਤੀ ਜੋ ਉਨ੍ਹਾਂ ਦੀ ਭੱਦੀ ਸ਼ਬਦਾਵਲੀ ਆ ਉਹ ਹੁਣ ਵਾਇਰਲ ਹੋ ਚੁੱਕੀ ਆ ਹਰ ਪਾਸੇ ਉਹੀ ਫੈਲ ਰਹੀ ਆ ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਮੁੱਖ ਲੀਡਰ ਨੇ ਅਮਰੀਕਾ ਦੇ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਨੇ ਆਪਣੇ ਕੈਂਡੀਡੇਟ ਤੋਂ ਉਨ੍ਹਾਂ ਦੀ ਸਪੋਰਟ ਉਨ੍ਹਾਂ ਤੋਂ ਵਾਪਸ ਲੈ ਲਈ ਆ ਔਰ ਹੁਣ ਜਿਹੜਾ ਡਿਬੇਟ ਹੋ ਰਿਹਾ ਇਸ ਦੇ ਵਿਚ ਮਤਲਬ ਹੁਣ ਕੁਝ ਵੀ ਹੋ ਸਕਦਾ ਬੜਾ ਰੌਚਕ ਡਿਬੇਟ ਹੋਏਗਾ ਕਿਉਂਕਿ ਟਰੰਪ ਦੀ ਸਪੋਰਟ ਜਾ ਚੁੱਕੀ ਆ ਤੇ ਹੁਣ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਉਹ ਇਕ ਅਨਗਾਈਡਿਡ ਮਿਜ਼ਾਈਲ ਵਾਂਗਰ ਆਏਗਾ ਤੇ ਕਿਉਂਕਿ ਪਹਿਲਾਂ ਤਾਂ ਉਹਨੂੰ ਪਾਰਟੀ ਗਾਈਡ ਕਰ ਰਹੀ ਸੀ ਬੰਦੇ ਵੀ ਗਾਈਡ ਪਰ ਹੁਣ ਉਹ ਅਨਗਾਈਡਿਡ ਮਿਜ਼ਾਈਲ ਵਾਂਗਰ ਆਏਗਾ ਤੇ ਇੱਥੋਂ ਤੱਕ ਵੀ ਅੰਦਾਜ਼ਾ ਲਾ ਰਿਹਾ ਕਿ ਹੋ ਸਕਦਾ ਨਿਊਕਲੀਅਰ ਵੀ ਹੋ ਜਾਵੇ ਫਟ ਵੀ ਜਾਵੇ ਤੇ ਕਿਉਂਕਿ ਹੁਣ ਕੁਛ ਨੀ ਪਤਾ ਕਿੱਧਰ ਨੂੰ ਜਾਣਾ ਸੋ ਇਹ ਅਮਰੀਕਾ ਦੀ ਡਿਵੈਲਪਮੈਂਟ ਹੋ ਰਹੀ ਆ ਸੋ ਸਾਰਾ ਜਿਹੜਾ
ਕੁੱਲ ਮਿਲਾ ਕੇ ਜੀ ਕੁੱਲ ਮਿਲਾ ਕੇ ਸਿੱਧੂ ਸਾਹਿਬ ਤੁਹਾਨੂੰ ਐ ਨੀ ਲੱਗਦਾ ਵੀ ਜਿਹੜੀ ਗੇਂਦ ਆ ਜਾਂ ਜਿਹੜੀ ਜਿੱਤ ਆਲਾ ਪਾਲੜਾ ਹੁਣ ਹਿਲਰੀ ਦਾ ਕਾਫੀ ਭਾਰਾ ਹੋ ਗਿਆ
ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਇਸ ਵੇਲੇ ਹਾਲਾਂਕਿ ਉਹ ਆਪ ਵੀ ਈਮੇਲ ਜਿਹੜੇ ਲੀਕ ਸਕੈਂਡਲ ਦੇ ਵਿਚ ਘਿਰੀ ਹੋਈ ਆ ਉਸ ਦੇ ਬਾਵਜੂਦ ਵੀ ਜਿਹੜਾ ਪੱਲੜਾ ਭਾਰੀ ਆ ਕਿਉਂਕਿ ਚੋਇਸ ਹੁਣ ਹੈ ਨੀ ਦੋ ਹੀ ਚੋਇਸ ਆ ਜਾਂ ਹਿਲਰੀ ਕਲਿੰਟਨ ਜਾਂ
ਅੱਛਾ ਇਹਦੇ ਚ ਇਹ ਵੀ ਗੱਲ ਆ ਵੀ ਹਿਲਰੀ ਕਲਿੰਟਨ ਨੂੰ ਵੀ ਕੰਟਰੋਲ ਗਾ ਕੋਈ ਅਮਨਦੀਪ ਸਿੰਘ ਸਿੱਧੂ ਕਰਦਾ ਵੀ ਲੀਕ ਕਰਤੀ ਗਈ
ਹਾਂਜੀ ਉਹਦੀਆਂ ਈਮੇਲਸ ਵੀ ਲੀਕ ਹੋ ਗਈਆਂ ਟੈਸਟ ਕਰਦੇ ਕਰਦੇ ਤੇ ਹੁਣ ਪੱਲੜਾ ਜਿਹੜਾ ਭਾਰੀ ਆ ਉਹ ਹਿਲਰੀ ਕਲਿੰਟਨ ਦਾ ਤੇ ਇਧਰ ਆਸਟ੍ਰੇਲੀਆ ਦੀ ਇੱਕ ਖਬਰ ਤੁਹਾਨੂੰ ਸੁਣਾਉਣਾ ਚਾਹੁੰਦੇ ਆ ਕਿ ਪਿੱਛੇ ਜਿਹਾ ਇੱਕ ਫਾਰਮ ਲੱਗਾ ਸੀ ਸੇਲ ਤੇ 18 ਮਹੀਨੇ ਹੋ ਗਏ ਕਿਡਮਨ ਫਾਰਮ ਕਹਿੰਦੇ ਸੀ ਜੀ ਉਹਨੂੰ ਤੇ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਫਾਰਮ ਹੈ ਜੀ ਤੇ ਉਹ 18 ਮਹੀਨੇ ਤੋਂ ਸੇਲ ਤੇ ਲੱਗਾ ਸੀ 2-3 ਵਾਰੀ ਚਾਈਨੀਜ਼ ਕੰਪਨੀਆਂ ਨੇ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇ ਹੁਣ ਉਸ ਦੀ ਜਿਹੜੀ ਸੇਲ ਹੋ ਗਈ ਆ ਤੇ ਐਕਚੁਲੀ ਇਸ ਫਾਰਮ ਨੂੰ ਖਰੀਦਣ ਦੇ ਲਈ 600 ਪਾਰਟੀ ਸੀਗੀਆਂ ਜਿਹੜੀਆਂ ਇੰਟਰਸਟਿਡ ਸੀਗੀਆਂ 600
ਅੱਛਾ
ਹਾਂਜੀ ਤੇ ਇਹਦਾ ਜਿਹੜਾ ਰੀਅਲ ਸਟੇਟ ਏਜੰਟ ਸੀ ਜੀ ਉਹ ਅਰਨੈਸਟ ਐਂਡ ਯੰਗ ਸੀ ਆਈਕੋਨਿਕ ਇਹਨੂੰ ਮਤਲਬ ਕਿਡਮੈਨ ਲੈਂਡ ਹੋਲਡਿੰਗ ਕਹਿੰਦੇ ਆ ਤੇ ਇਸ ਦੇ ਵਿਚ ਤਕਰੀਬਨ ਇਹਦੀ ਜਿਹੜੀ ਕਪੈਸਿਟੀ ਆ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਗਾਈਆਂ ਦਾ ਫਾਰਮ ਹੈ ਇਹ 1,85,000 ਗਾਈਆਂ ਜਿਹੜੀਆਂ ਇਸ ਫਾਰਮ ਦੀ ਇਹਦੀ ਕਪੈਸਿਟੀ ਆ ਤੇ ਇਸ ਦਾ ਜਿਹੜਾ ਕਵਰੇਜ ਹੈ 1,01,000 ਸਕੁਅਰ ਕਿਲੋਮੀਟਰ ਸਾਊਥ ਆਸਟ੍ਰੇਲੀਆ ਵੈਸਟਰਨ ਆਸਟ੍ਰੇਲੀਆ ਨਾਰਦਰਨ ਟੈਰੀਟਰੀ ਤੇ ਕੁਈਨਜ਼ਲੈਂਡ ਦੇ ਵਿਚ ਆ ਜੀ ਘੇਰਾ ਇਸ ਫਾਰਮ ਦਾ ਤੇ ਇਸ ਨੂੰ ਹੁਣ ਇਹਦੀ ਸੇਲ ਹੋ ਗਈ ਆ ਕੱਲ ਜੀ ਸੋ ਬਹੁਤ ਬਹੁਤ ਵਧਾਈਆਂ ਆਸਟ੍ਰੇਲੀਆ ਵਾਲਿਆਂ ਨੂੰ ਤੇ
ਮੈਨੂੰ ਤਾਂ ਅਫਸੋਸ ਜਿਹਾ ਹੋਇਆ ਜੀ ਤੁਸੀਂ ਇਹੀ ਖਬਰ ਜੇ ਪਹਿਲਾਂ ਸ਼ੇਅਰ ਕੀਤੀ ਹੁੰਦੀ ਤਾਂ ਆਪਾਂ ਸਾਰੇ ਹਰਮਨ ਰੇਡੀ ਵਾਲੇ ਰਲ ਕੇ 100-100 ਪਾ ਕੇ ਲੈ ਲੈਂਦੇ ਸੀ
ਹਾਂਜੀ ਤੇ ਹੁਣ 100-100 ਪਾਉਣ ਵਾਲੀ ਗੱਲ ਤੁਹਾਨੂੰ ਦੱਸਦੇ ਆ ਵੀ ਕਿੰਨੇ ਕਿੰਨੇ ਪਏ ਆ ਇਹਦਾ ਮਸਲਾ ਇਹ ਸੀਗਾ ਕਿ ਚਾਈਨੀਜ਼ ਕੰਪਨੀਜ਼ ਇਹਨੂੰ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ 2 ਵਾਰੀ ਦੇਸ਼ ਦੇ ਜਿਹੜੇ ਖਜ਼ਾਨਚੀ ਨੇ ਸਕਾਟ ਮੋਰਿਸਨ ਉਨ੍ਹਾਂ ਨੇ ਇਸ ਨੂੰ ਖਾਰਜ ਕੀਤਾ ਫੋਰਨ ਇਨਵੈਸਟਮੈਂਟ ਬੋਰਡ ਦੇ ਰਾਹੀਂ ਕਿਉਂਕਿ ਇਸ ਇਲਾਕੇ ਦੇ ਵਿਚ ਕਈ ਥਾਂ ਇਨ੍ਹਾਂ ਦੇ ਬਾਰਡਰ ਲੱਗਦੇ ਨੇ ਜਿੱਥੇ ਆਸਟ੍ਰੇਲੀਆ ਦੀਆਂ ਡਿਫੈਂਸ ਬਿਲਡਿੰਗਸ ਜਾਂ ਫੈਸਿਲਿਟੀਜ਼ ਹਨ ਸੋ ਉਹ ਸੋਚਦੇ ਸਨ ਕਿ ਮਤਲਬ ਇਹ ਸੇਫ ਨਹੀਂ ਹੈਗਾ ਆਸਟ੍ਰੇਲੀਆ ਦੇ ਕੋਲ ਰਹਿਣਾ ਚਾਹੀਦਾ ਇਸ ਕਰਕੇ ਹੁਣ ਜਿਹੜੀ ਕੰਪਨੀ ਬਣੀ ਹੈ ਉਸ ਦੇ ਵਿਚ ਆਸਟ੍ਰੇਲੀਆ ਦੀ ਸਾਰਿਆਂ ਨੂੰ ਅਮੀਰ ਔਰਤ ਜੀਨਾ ਰਾਇਨਹਾਰਟ ਤੇ ਉਨ੍ਹਾਂ ਨੇ ਆਪਣਾ ਹਿੱਸਾ ਪਾਇਆ ਤੇ ਉਨ੍ਹਾਂ ਦਾ ਹਿੱਸਾ ਹੋਏਗਾ ਜੀ 67% ਤੇ 33% ਹੋਏਗਾ ਸ਼ੰਘਾਈ ਕ੍ਰੈਡ ਜੋ ਕਿ ਚਾਈਨੀਜ਼ ਕੰਪਨੀ ਆ ਸੋ 67% ਹਿੱਸਾ ਫੇਰ ਵੀ ਆਸਟ੍ਰੇਲੀਆ ਦੇ ਕੋਲ ਹੈ ਤੇ ਇਸ ਦੇ ਨਾਲ ਕੀ ਹੋਇਆ ਕਿ ਜੀਨਾ ਰਾਇਨਹਾਰਟ ਜੋ ਕਿ ਆਪਣੀ ਜਿਹੜੀ ਵੈਲਥ ਹੈ ਆਪਣੀ ਆਪਣੀ ਜਿਹੜਾ ਪੈਸਾ ਆ ਉਸ ਦੇ ਪਿਤਾ ਜੀ ਦੇ ਕੋਲ ਉਨ੍ਹਾਂ ਨੂੰ ਮਿਲਿਆ ਸੀ ਹੈਨਕੌਕ ਪ੍ਰੋਸਪੈਕਟਿੰਗ ਦੇ ਵੱਲੋਂ ਮਾਈਨਿੰਗ ਦੇ ਵਿਚ ਹੁਣ ਵੀ ਉਹ ਮਾਈਨਿੰਗ ਕਰਦੇ ਪਰ ਉਨ੍ਹਾਂ ਨੇ ਆਪਣਾ ਹੁਣ ਜਿਹੜਾ ਬਿਜ਼ਨਸ ਹੈ ਇਧਰ ਨੂੰ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਲਾਈਵ ਕੈਟਲ ਟ੍ਰੇਡ ਵੱਲ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ 200-300 ਸਾਲ ਦੇ ਵਿਚ ਦੁਨੀਆਂ ਚ ਇੰਨੀ ਪਾਪੂਲੇਸ਼ਨ ਹੋਏਗੀ ਕਿ ਉਨ੍ਹਾਂ ਨੂੰ ਜਿਹੜਾ ਵੀ ਖਾਣਾ ਸਪਲਾਈ ਕਰੇਗਾ ਉਹਦੀ ਚੰਦੀ ਚੰਦੀ ਹੈ ਜਾਂ ਸੋਨਾ ਹੀ ਸੋਨਾ ਹੈ ਸੋ ਇਸ ਕਰਕੇ ਹੁਣ ਇਹ ਖੇਤੀਬਾੜੀ ਦੇ ਵਿਚ ਆ ਰਹੇ ਨੇ ਕੈਟਲ ਇੰਡਸਟਰੀ ਦੇ ਵਿਚ ਤੇ 67%
ਸਿੱਧੂ ਸਾਹਿਬ ਇੰਨਾ ਪਾਪ ਦੇਊ ਕਿੱਥੇ ਕਿਹੜੇ ਰੱਬ ਮੂਹਰੇ ਦੇਊ ਇੰਨੀਆਂ ਗਾਈਆਂ ਮਾਰ ਕੇ
ਚਲੋ ਜਾਨ ਤਾਂ ਇੱਕੋ ਵਾਰੀ ਜਾਣੀ ਆ ਚਾਹੇ ਇੰਨੀਆਂ ਗਾਈਆਂ ਮਾਰ ਲਓ ਤੇ ਗੱਲ ਇਹ ਹੈ ਕਿ ਜਿਹੜਾ ਇਸ ਦਾ ਇਹ ਫਾਰਮ ਵਿਕਿਆ ਇਹ 365 ਮਿਲੀਅਨ ਦਾ ਫਾਰਮ ਵਿਕਿਆ ਜੀ ਤੇ ਇਹ ਦੇਖ ਲੋ ਮੈਨੂੰ ਲੱਗਦਾ ਨੀ ਆਪਾਂ ਮਤਲਬ ਖਰੀਦ ਸਕਦੇ
ਡੇਲੀ 1 ਮਿਲੀਅਨ ਹੀ ਚਾਹੀਦਾ ਸੀ ਐਡੀ ਕਿੱਡੀ ਗੱਲ ਸੀ ਦੇਖੋ 365 ਮਿਲੀਅਨ ਹੋ ਗਿਆ ਡੇਲੀ 1 ਮਿਲੀਅਨ ਚਾਹੀਦਾ ਸੀ ਤੇ 1 ਮਿਲੀਅਨ ਨੀ ਆਪਾਂ ਕਰ ਸਕਦੇ ਸੀ 100-100 ਰੋਜ਼ ਪਾ ਕੇ 1 ਮਿਲੀਅਨ ਕਰ ਲਿਆ ਕਰਦੇ
ਤੁਸੀਂ ਤਾਂ ਫਿਰ ਉਹ ਗੱਲ ਕੀਤੀ ਕਹਿੰਦੇ ਵੀ ਇੱਕ ਬਰਾਤ ਚ ਬਰਾਤ ਚਲੇ ਜਾਂਦੀ ਆ ਤਾਂ 100 ਬੰਦਾ ਤੇ ਬਰਾਤ ਥੋੜੀ ਜਿਹੀ ਜਿਆਦਾ ਹੁੰਦੀ ਆ ਜਿਦਾਂ ਪਹਿਲਾਂ 15-20 ਬੰਦੇ ਕਿਹਾ ਹੁੰਦਾ ਫੇਰ ਕਹਿੰਦੇ ਜੀ ਉਸ ਬਰਾਤ ਵਾਲੇ 100 ਬੰਦੇ ਲੈ ਜਾਂਦੇ ਅੱਗੇ ਰੁਝਾਨ ਰਿਹਾ ਨਾ ਵੀ ਜਿੱਦਣ 20 ਕਹਿ ਕੇ 100 ਲੈ ਜਾਣਾ ਤੇ ਅਗਲੇ ਨੂੰ ਫਿਰ ਔਖਾ ਤੇ ਮੂਹਰੇ ਉਹ ਲੜਕੀ ਵਾਲੇ ਉਹ ਵੀ ਖਿੱਜ ਗਏ ਤੇ ਉਹ ਕਹਿੰਦੇ ਵੀ ਇਹਨਾਂ ਨੇ ਸਾਨੂੰ ਤੰਗ ਕੀਤਾ ਸਾਡਾ ਕਹਿਣਾ ਵੀ ਇਹਨਾਂ ਨੂੰ ਏਦਾਂ ਕਰੋ ਵੀ ਇਹਨਾਂ ਨੂੰ ਨਾ ਕਹਿਣਾ ਵੀ ਕੋਈ ਲੜਕੀ ਅਸੀਂ ਤਾਂ ਤੋਰਨੀ ਆ ਜੇ ਤੁਸੀਂ 100 ਬੱਕਰਾ ਖਾ ਲੋਗੇ ਠੀਕ ਹੈ ਅਸੀਂ 100 ਬੱਕਰਾ ਪਾਣੇ ਇਹ ਬਹੁਤ ਪੁਰਾਣੀ ਮਤਲਬ ਕਹਾਵਤ ਹੈ ਬਾਤ ਹੈ ਸਾਡਾ ਨਾਨਾ ਸੁਣਾਉਂਦਾ ਹੁੰਦਾ ਸੀ ਤੇ ਉਹ ਕਹਿੰਦਾ ਵੀ ਉਹਨੂੰ 100 ਬੱਕਰਾ ਦੇ ਤਾ ਵੀ ਜੇ ਤੁਸੀਂ ਖਾਓਗੇ ਜਿੰਨੇ ਵੀ 3-4 ਦਿਨਾਂ ਦੇ ਵਿਚ ਅੱਗੇ 7-7 ਦਿਨ ਬਰਾਤਾਂ ਰਹਿੰਦੀਆਂ ਸੀ ਵੀ ਤਾਂ ਅਸੀਂ ਆਪਣੀ ਲੜਕੀ ਤੋਰਨੀ ਆ ਹੁਣ ਉਨ੍ਹਾਂ ਦੇ ਵਿਚ ਨਾ ਮਤਲਬ ਦੇਖਦੇ ਵੀ ਸਿਆਣਾ ਬੰਦਾ ਹੈਗਾ ਜਾਂ ਨਹੀਂ ਹੈ ਤੇ ਉਨ੍ਹਾਂ ਦੇ ਕਹਿੰਦੇ ਨਾ ਜਿਹੜੇ ਬੰਦੇ ਮਤਲਬ ਥੋੜੇ ਜਿਹੇ ਡਿਸੇਬਲਡ ਹੁੰਦੇ ਆ ਉਨ੍ਹਾਂ ਦਾ ਫਿਰ ਦਿਮਾਗ ਬਹੁਤ ਚੱਲਦਾ ਹੁੰਦਾ ਕਿਉਂਕਿ ਉਨ੍ਹਾਂ ਨੇ ਫਿਰ ਸਕੀਮ ਨਾਲ ਕੰਮ ਲੈਂਦੇ ਨੇ ਉਨ੍ਹਾਂ ਦੇ ਵਿਚ ਉਹ ਕਹਿੰਦਾ ਕਾਣਾ ਬੰਦਾ ਸੀਗਾ ਕਾਣਿਆਂ ਦਾ ਕਹਿੰਦੇ ਉਹ ਕਹਿਣ ਦਾ ਮਤਲਬ ਇਹ ਸੀ ਕਾਣਿਆਂ ਦਾ ਦਿਮਾਗ ਬਹੁਤ ਚੱਲਦਾ ਠੀਕ ਹੈ ਤੇ ਉਹ ਕਹਿੰਦਾ ਵੀ ਸਕੀਮ ਹੈਗੀ ਆ ਤੇ ਆਪਾਂ 100 ਬੱਕਰਾ ਵੱਢਣ ਦੀ ਬਜਾਏ ਆਪਾਂ ਇੱਕੋ ਹੀ ਬੱਕਰਾ ਵੱਢ ਕੇ 100 ਬੰਦਿਆਂ ਨਾਲ ਖਾ ਲਿਆ ਕਰਨਾ ਠੀਕ ਹੈ ਤੇ ਉਨ੍ਹਾਂ ਨੂੰ ਤਾਂ ਫਿਰ ਥੋੜਾ ਜਿਹਾ ਆਇਆ ਨਾ ਨਾਲੇ ਗੈਪ ਪੈ ਗਿਆ ਉਹ ਇੱਦਾਂ ਹੀ ਕਰੀ ਗਏ ਉਹਨੇ ਜੀ 7 ਦਿਨਾਂ ਦੇ ਵਿਚ 100 ਖਾ ਲਿਆ 1-1 ਕਰਕੇ ਸੋ ਇੱਦਾਂ ਹੀ ਹੁਣ ਆਪਾਂ ਵੀ ਮਤਲਬ 1-1 ਮਿਲੀਅਨ ਕਰਕੇ 365 ਇੱਕ ਸਾਲ ਦੇ ਹੀ ਸੀਗੇ ਇਕੱਠੇ ਕੋਈ ਐਡੀ ਗੱਲ ਤਾਂ ਹੈ ਨੀ ਸੀ ਹਨਾ ਤੇ ਚਲੋ ਨਾਲੇ ਸਾਰਾ ਆਸਟ੍ਰੇਲੀਆ ਦਾ ਆਸਟ੍ਰੇਲੀਆ ਚ ਰਹਿ ਜਾਂਦਾ ਜਗਤਾਰ ਗਿੱਲ ਹੋਣਾ ਤੇ ਹਿੱਸਾ ਨਹੀਂ ਸੀ ਪੈਣਾ ਆਪਣਾ $1 ਮਿਲੀਅਨ ਬਾਕੀ ਤਾਂ ਠੀਕ ਸੀਗੇ
ਨਾ ਉਹ ਉਧਰਲੇ ਪੈਸੇ ਆਪਾਂ ਕਨਵਰਟ ਕਰ ਲਿਆ ਕਰਦੇ ਉਹ ਵੀ ਕੋਈ ਚੱਕਰ ਨਹੀਂ ਤੇ
ਨਾਲੇ ਇੱਕ ਹੋਰ ਕੰਮ ਹੋ ਜਾਂਦਾ, ਫੇਰ ਆਪਾਂ ਕੀ ਕਰਨਾ ਸੀ ਨਾ, ਆਪਾਂ ਪੰਜਾਬੀ ਹੁੰਦੇ ਹਾਂ ਤੇ ਆਪਾਂ ਇਹ ਥੋੜਾ ਦੇਖਣਾ ਸੀ ਵੀ ਆਪਣੀ ਕਮਾਈ ਰੁਕ ਜੂ, ਆਪਾਂ ਫਿਰ ਗਾਈਆਂ ਵੀ ਨੀ ਵੱਢਣੀਆਂ ਸੀਗੀਆਂ ਤੇ ਕਮਾਈ ਵੀ ਆਪਾਂ ਕਰਨ ਰੁਕ ਜਾਣੀ ਸੀ ਉਧਰੋਂ ਆਪਣੀ ਕਿਸੇ ਪਾਸਿਓਂ, ਉਹਦੀ ਰਿਟਰਨ ਵੀ ਨੀ ਆਉਣੀ ਸੀਗੀ
ਨਾ ਆਪਾਂ ਦਾ। ਚਲੋ ਫੇਰ ਆਪਾਂ ਏਦਾਂ ਮੱਝੀਆਂ ਚਰਾਉਣ ਵੇਲੇ ਰਾਂਝਾ ਬਣ ਜਾਣਾ ਸੀ ਤੇ
ਹਾਂ ਫੇਰ ਆਪਾਂ।
ਹਾਂਜੀ ਮਿੰਟੂ ਜੀ, ਇੱਕ ਕੁਐਸਚਨ ਆਈ ਜਾ ਰਿਹਾ, ਕੱਲ ਦੀਆਂ ਜਿਹੜੀਆਂ ਸਿੱਖ ਖੇਡ ਜਾਂ ਟੂਰਨਾਮੈਂਟ ਹੋਏ ਨੇ ਐਡਲੇਟ ਦੇ ਵਿਚ, ਉਹਦੇ ਬਾਰੇ ਵੀ ਕਹਿੰਦੇ ਜਾਣਕਾਰੀ ਦਿਓ, ਰਮਨਜੀਤ ਸਿੰਘ ਪੁੱਛ ਰਹੇ ਨੇ।
ਜੀ ਬਿਲਕੁਲ ਜੀ, ਕੱਲ ਜਿਹੜਾ ਖੇਡ ਟੂਰਨਾਮੈਂਟ ਐਡਲੇਟ ਖੇਡ ਮੇਲਾ ਜਿਹੜਾ ਸਰਬੱਤ ਖਾਲਸਾ ਪ੍ਰੋਸਪੈਕਟ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਜਾਂਦਾ, ਤੀਜਾ ਸੀਗਾ ਜੀ ਇਹ ਸਾਲਾਨਾ ਮੇਲਾ ਤੇ ਬਹੁਤ ਵਧੀਆ ਹੋ ਨਿਬੜਿਆ। ਮੌਸਮ ਨੇ ਬਹੁਤ ਜੱਦੋਜਹਿਦ ਕੀਤੀ ਪਰ ਤਕਰੀਬਨ 2 ਵਜੇ ਤੱਕ ਤਾਂ ਬੜਾ ਵਧੀਆ ਮਾਹੌਲ ਰਿਹਾ ਤੇ ਪਰ 2 ਵਜੇ ਤੋਂ ਬਾਅਦ ਜਿਹੜਾ ਮੌਸਮ ਸੀ ਉਹ ਰੁਕ ਰੁਕ ਕੇ ਕਿਤੇ ਨਾ ਕਿਤੇ ਸ਼ਾਵਰ ਆਉਂਦੇ ਰਹੇ ਤੇ ਉਹ ਪ੍ਰਭਾਵਿਤ ਕਰ ਰਹੇ ਰਹੇ, ਪਰ ਫੇਰ ਵੀ ਜਿਹੜੇ ਸਾਡੇ ਪਲੇਅਰ ਜਾਂ ਦਰਸ਼ਕ ਆਏ ਸੀ ਉਹਨਾਂ ਨੇ ਉਹ ਮੀਂਹ ਦਾ ਵੀ ਆਨੰਦ ਮਾਣਿਆ। ਉਹ ਮੀਂਹ ਦੇ ਵਿਚ ਵੀ ਨਾ ਉਹਨਾਂ ਨੇ ਜਿਹੜਾ ਇੱਕ ਭਿੱਜਣ ਵਾਲਾ ਸਵਾਦ ਹੁੰਦਾ ਆਪਾਂ ਖਣੀ ਊ ਨਾ ਲੈ ਸਕਦੇ ਤੇ ਉਥੇ ਕੱਲ ਉਹਨਾਂ ਨੇ ਉਹ ਮਾਣਿਆ ਤੇ ਬਹੁਤ ਸਾਰੇ ਜਿਹੜੇ ਮੈਂ ਦੇਖਿਆ ਵੀ ਜਿੰਨੇ ਟੈਂਟ ਲੱਗੇ ਸੀ ਉਹਨਾਂ ਚ ਖੜ, ਇੱਕ ਨੌਜਵਾਨਾਂ ਨੇ ਤਾਂ ਨਾ ਜਿਹੜਾ ਵੱਡਾ ਟੇਬਲ ਨੀ ਹੁੰਦਾ ਟੇਬਲ ਲਾਇਆ ਹੋਇਆ ਸੀ ਕਿਤੇ ਸਟਾਲ ਦਾ, ਤੇ ਟੇਬਲ ਚੱਕ ਕੇ 4 ਜਣੇ ਨੇ ਆਪਦੇ ਸਿਰ ਤੇ ਲੈ ਕੇ ਖੜ ਕੇ ਮੈਚ ਦੇਖ ਰਹੇ ਸੀ। ਪਰ ਅਖੀਰ ਹਾਲਤ ਇਹ ਹੋ ਗਈ ਜੀ ਵੀ ਜਿਹੜਾ ਗਰਾਊਂਡ ਗਿੱਲਾ ਹੋਣ ਕਰਕੇ ਪਲੇਅਰ ਡਿੱਗਣ ਲੱਗ ਗਏ ਤੇ ਸਾਨੂੰ ਵੀ ਲੱਗਿਆ ਵੀ ਜਿਹੜਾ ਕਿਸੇ ਦੇ ਸੱਟ ਲੱਗ ਸਕਦੀ ਆ ਜਿਹੜੀ ਖਤਰਨਾਕ ਹੋ ਸਕਦੀ ਆ, ਸੋ ਇਸ ਕਰਕੇ ਜਿਹੜਾ ਫਾਈਨਲ ਮੈਚ ਪੂਰਾ ਨੀ ਖੇਡਿਆ ਜਾ ਸਕਿਆ ਜਿਹੜਾ ਕਿ ਸਿੰਘ ਸਭਾ ਸਪੋਰਟਸ ਤੇ ਬਲਗੂਲੀਆ ਦੇ ਵਿਚਾਲੇ ਖੇਡਿਆ ਜਾਣਾ ਸੀ, ਖੇਡਿਆ ਜਾ ਰਿਹਾ ਸੀ ਤੇ ਉਹ ਰੋਕਣਾ ਪਿਆ ਕਾਰਨ ਵੀ ਉਹਦੇ ਚ ਕਿਤੇ ਕਿਸੇ ਪਲੇਅਰ ਦੇ ਕੋਈ ਸੱਟ ਨਾ ਲੱਗ ਜੇ, ਤਿਲਕਣ ਬਹੁਤ ਹੋ ਗਈ ਸੀ ਮੀਂਹ ਨਾਲ। ਪਰ ਕੁੱਲ ਮਿਲਾ ਕੇ ਬਹੁਤ ਵਧੀਆ ਰਿਹਾ ਜੀ। ਫੁੱਟਬਾਲ ਦੇ ਵਿਚ ਸਾਡੇ SBS ਕਲੱਬ ਬਣਿਆ ਉਹਨਾਂ ਨੇ ਜਿੱਤਿਆ ਜੀ, ਤੇ ਜਿਹੜੀ ਰੱਸਾਕਸੀ ਹੋਈ ਉਹਦੇ ਵਿਚ ਜਿਹੜੀ ਇੱਕ ਸਵਾਲ ਜਵਾਬ ਕੁਝ ਕੰਟੈਸਟ ਹੋਇਆ ਜੀ, ਤੇ ਨਾਲ ਨਾਲ ਕਬੱਡੀ ਤਾਂ ਹੋਣੀ ਸੀਗੀ ਜੀ, ਤੇ ਹਾਕੀ ਦੇ ਜਿਹੜੇ ਐਡਲੇਡ ਸਿਕਸ ਹਾਕੀ ਕਲੱਬ ਆ ਉਹਨਾਂ ਨੇ ਇੱਕ ਸਟਾਲ ਲਾਈ ਜੀ ਫਰੂਟ ਚਾਟ ਦੀ, ਸਾਰਾ ਦਿਨ ਉਹਨਾਂ ਨੇ ਫਰੂਟ ਚਾਟ ਖਵਾਇਆ ਲੋਕਾਂ ਨੂੰ ਜਿਨ੍ਹਾਂ ਨੇ ਵੀ ਆਏ ਸੀ ਫ੍ਰੀ ਆਫ ਕੋਸਟ ਜੀ, ਤੇ ਜੂਸ ਦੀ ਸਟਾਲ ਲਾਈ ਮੁੰਡੇ ਟੈਕਸੀ ਡਰਾਈਵਰ ਯੂਨੀਅਨ ਦੇ ਸਾਰੇ ਮੁੰਡਿਆਂ ਨੇ ਰਲ ਕੇ ਤਾਜ਼ਾ ਫਰੈਸ਼ ਜੂਸ ਕਢਵਾ ਕੱਢ ਕੇ ਜਿਹੜਾ ਸੰਤਰੇ ਦਾ ਉਹ ਪਿਆਇਆ ਜੀ, ਤੇ ਇਹਦੇ ਨਾਲ ਹੀ ਜਿਹੜੀਆਂ ਸਾਡੀਆਂ ਨੈੱਟਬਾਲ ਦੀ ਟੀਮ ਦੀਆਂ ਲੜਕੀਆਂ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਜੀ, ਉਹਨਾਂ ਨੇ ਆਈਸਕ੍ਰੀਮ ਦੀ ਸਟਾਲ ਲਾਈ ਤੇ ਉੱਥੇ ਫੰਡ ਇਕੱਠਾ ਕੀਤਾ ਖਾਲਸਾ ਏਡ ਦੇ ਲਈ। ਸੋ ਹਰ ਪਾਸਿਓਂ ਬਹੁਤ ਵਧੀਆ ਰਿਹਾ, ਲੰਗਰ ਤੇ ਚਾਹ ਤੇ ਪਕੌੜਿਆਂ ਦਾ ਇਹ ਹਾਲ ਸੀ ਜੀ ਵੀ ਜਿੰਨੀ ਮਰਜ਼ੀ ਚਾਹ ਬਣਾਈ ਗਏ ਉਹ ਪੂਰੀ ਨਹੀਂ ਆਈ ਕਿਉਂਕਿ ਠੰਡ ਬਹੁਤ ਸੀ, ਤੇ ਇੱਕ ਇੱਕ ਬੰਦਾ ਮੇਰੇ ਵਰਗਾ 5-5 ਗਲਾਸ ਚਾਹ ਦੇ ਪੀਤੇ, ਬ੍ਰੈਡ ਪਕੌੜੇ ਹਜੇ ਤਾਜ਼ੀ ਛਾਲਣੀ ਨਿਕਲਦੀ ਹੁੰਦੀ ਸੀ ਤੇ ਉੱਤੋਂ ਹੀ ਚੱਕ ਲੈਂਦੇ ਸੀਗੇ, ਇੰਨੀ ਕੁ ਜ਼ਿਆਦਾ ਲੰਗਰ ਤੇ ਉਸ ਦੇ ਵਿਚ ਲੋਕਾਂ ਦੀ ਜਿਹੜਾ ਰਿਹਾ ਕੱਲ ਪ੍ਰੈਸ਼ਰ ਰਿਹਾ ਕਿਉਂਕਿ ਜਦੋਂ ਇਹ ਜੀ ਬਰਸਾਤ ਹੁੰਦੀ ਆ ਭੁੱਖ ਵੀ ਵੱਧ ਲੱਗਦੀ ਆ ਤੇ ਥੋੜਾ ਜਿਹਾ ਇੱਕ ਜੋ ਰਲੇ ਮਿਲੇ ਹੁੰਦੇ ਉਦੋਂ ਖਾਧਾ ਵੀ ਵੱਧ ਜਾਂਦਾ। ਸੋ ਕੁੱਲ ਮਿਲਾ ਕੇ ਬਹੁਤ ਵਧੀਆ ਇੰਤਜ਼ਾਮ ਰਿਹਾ, ਬਹੁਤ ਵਧੀਆ ਰਿਹਾ। ਸਰਬਜੀਤ ਚੀਮਾ ਆਏ ਸਨ, ਉਹਨਾਂ ਨੇ ਆਪਣੇ ਵਧੀਆ ਵਧੀਆ ਗਾਣਿਆਂ ਨਾਲ ਹਾਜ਼ਰੀ ਲਵਾਈ ਉੱਥੇ ਗਰਾਊਂਡ ਦੇ ਵਿਚ, ਤੇ ਉਹ ਵੀ ਇੱਕ ਵਧੀਆ ਦੇਖਣ ਵਾਲਾ ਸੀ। ਇੱਕ ਆਈਫੋਨ ਦਾ ਡਰਾ ਵੀ ਕੱਢਿਆ ਗਿਆ ਇੱਕ ਕੰਪਨੀ ਵੱਲੋਂ, ਉੱਥੇ ਨਵੇਂ ਘਰ ਬਣਾਉਣ ਦੀ ਕੰਪਨੀ ਹੈ ਜੀ, ਉਹਨਾਂ ਨੇ ਆਈਫੋਨ ਦਾ ਡਰਾ ਕੱਢਿਆ ਉੱਥੇ। ਸੋ ਕਾਫੀ ਵਧੀਆ ਸੀ ਕੁੱਲ ਮਿਲਾ ਕੇ ਐਡਲੇਟ ਦੇ ਵਿਚ। ਹੁਣ ਜਿਹੜੀ ਲੋਕਾਂ ਦੀ ਹੋਂਦ ਆ ਉਨਾ ਕੁ ਇਕੱਠ ਹੋ ਗਿਆ ਸੀ ਜਿੰਨਾ 2011 ਦੀਆਂ ਸਿੱਖ ਖੇਡਾਂ ਦੇ ਵਿਚ ਸੀਗਾ ਤਕਰੀਬਨ ਕਹਿ ਸਕਦੇ ਆ, ਉਨਾ ਕੁ ਇਕੱਠ ਜਿਹੜੇ ਲੋਕਲ ਮੇਲੇ ਦੇ ਵਿਚ ਹੋ ਗਿਆ ਸੀ। ਤੇ ਰਣਜੀਤ ਖੇੜਾ ਤੇ ਚਰਨਾਮ ਧੋਰਾ ਨੇ ਜਿਹੜੇ ਹਰ ਵਾਰ ਦੀ ਤਰ੍ਹਾਂ ਜਿਹੜੇ ਟੋਟ ਕੇ ਸੁਣਾਏ ਕਮੈਂਟਰੀ ਦੇ ਵਿਚ, ਉਹ ਤਾਂ ਵਾਕਮਾਲ ਹੁੰਦੇ ਆ ਜੀ, ਤੇ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਆਰਗੇਨਾਈਜ਼ ਕੀਤਾ। ਤੇ ਸਾਡੇ ਰਸਲ ਵਾਟਲੀ ਤੇ ਡਾਣਾ ਵਾਟਲੀ ਜਿਹੜੇ ਕਿ ਇਥੋਂ ਪੰਜਾਬੀਆਂ ਦੇ ਵਿਚ ਕਾਫੀ ਹਰਮਨ ਪਿਆਰੇ ਨੇਤਾ ਜੀ ਲੇਬਰ ਪਾਰਟੀ ਦੇ, ਤੇ ਉਹ ਉਨ੍ਹਾਂ ਨੇ ਇਨਾਮ ਵੰਡੇ ਤੇ ਐਡਲੇਟ ਦੇ ਮੇਅਰ ਵੀ ਉੱਥੇ ਆਏ, ਤੇ ਨਾਲ ਨਾਲ ਨਾ ਜਿਹੜਾ ਆਸਟ੍ਰੇਲੀਅਨ ਸਿੱਖ ਗੇਮਾਂ ਦਾ ਜਿਹੜਾ ਪਹਿਲਾ ਪੋਸਟਰ ਵੀ ਉੱਥੇ ਲਾਂਚ ਕੀਤਾ ਗਿਆ ਅਫੀਸ਼ੀਅਲ ਤੌਰ ਤੇ, ਭਾਵੇਂ ਅੱਜ ਅਸੀਂ ਵੀ ਇਹਨੂੰ ਫੇਸਬੁੱਕ ਜ਼ਰੀਏ ਤੋਂ ਸ਼ੇਅਰ ਕਰਾਂਗੇ, ਪਰ ਕੱਲ ਬਹੁਤ ਵੱਡੀ ਗਿਣਤੀ ਵਿਚ ਆ ਕੇ ਸਾਰਿਆਂ ਨੇ ਜਿਹੜੀ ਆਸਟ੍ਰੇਲੀਅਨ ਸਿੱਖ ਗੇਮਾਂ ਨੂੰ ਹਮਾਇਤ ਦਿੰਦੇ ਹੋਏ ਉੱਥੇ ਗਰਾਊਂਡ ਦੇ ਵਿਚ ਪੋਸਟਰ ਵੀ ਰਿਲੀਜ਼ ਕੀਤਾ। ਸੋ ਇਹ ਰਿਪੋਰਟ ਸੀ ਜੀ ਖੇਡਾਂ ਦੀ
ਜੀ। ਮਿੰਟੂ ਜੀ, ਕੁਛ ਹੋਰ ਮੈਸੇਜ ਆਏ ਨੇ, ਇੱਕ ਬੜਾ ਇੰਟਰਸਟਿੰਗ ਮੈਸੇਜ ਆ ਜਿਹੜਾ ਸ਼ੇਅਰ ਕਰਨਾ ਚਾਹਾਂਗੇ। ਤੇ ਇੱਕ ਨਾ OLX ਕੰਪਨੀ ਆ, ਮਤਲਬ ਆਨਲਾਈਨ ਆ ਜਿੱਥੇ ਤੁਸੀਂ ਆਪਣੀ ਚੀਜ਼ਾਂ ਸੇਲ ਤੇ ਪਾ ਸਕਦੇ ਹੋ। ਤੇ ਗੁਰਜੀਤ ਚਾਹਲ ਮੈਲਬਨ ਤੋਂ ਮੈਸੇਜ ਭੇਜ ਰਹੇ ਨੇ ਕਿ ਇੱਕ ਬੰਦੇ ਨੇ ਨਾ, ਰਮਨ ਹੈ ਉਹਦਾ ਨਾਂ, ਤੇ ਉਹਨੇ ਮੱਝ ਪਾਈ ਹੋਈ ਆ ਜੀ ਉੱਥੇ,
ਉਹ ਵੀ $5,900 ਦੀ,
$5,900 ਦੀ ਮੱਝ ਆ, ਉਹ ਵੀ ਨੈਗੋਸ਼ੀਏਬਲ, ਕਹਿੰਦੇ ਵੀ ਮਤਲਬ ਆਪਾਂ ਸੌਦਾ ਕਰ ਸਕਦੇ ਆ। ਤੇ ਉਹਦੀ ਮਤਲਬ ਜਿਹੜੀ ਮਤਲਬ ਲਿਸਟਿੰਗ ਇੱਦਾਂ ਆ ਵੀ ਕਹਿੰਦੇ ਵੀ 2011 ਦੀ ਮੱਝ ਆ, ਕਹਿੰਦੇ ਜਨਮ ਦਿਨ ਇੰਸ਼ੋਰੈਂਸ, ਕਹਿੰਦੇ ਕਿ 2 ਮਿੰਟ ਕੋਟ ਤੇ ਕਹਿੰਦੇ ਕਿ ਮੈਂ ਇਹ ਮੱਝ ਵੇਚ ਰਿਹਾ ਪੰਜਾਬ ਤੋਂ ਇੰਪੋਰਟਡ ਆ ਤੇ 5 ਸਾਲ ਦੀ ਆ ਮਟੈਲਿਕ ਬਲੈਕ ਕਲਰ ਇਹਦਾ ਤੇ 10 ਕਿਲੋ ਦੁੱਧ ਰੋਜ਼ ਦਿੰਦੀ ਆ ਤੇ ਸਿਰਫ ਘਾਹ ਖਾਂਦੀ ਆ ਕਹਿੰਦੇ ਹੋਰ ਕੁਛ ਨੀ ਖਾਂਦੀ ਤੇ ਇਟ ਕੈਨ ਹੈਲਪ ਯੂ ਸੇਵ ਮਨੀ ਔਨ ਮਿਲਕ ਹੈ ਨਾ ਤੇ 2 ਜਾਂ 3 ਟਾਈਮ ਤੁਸੀਂ ਦੁੱਧ ਇਹਦਾ ਚੋ ਸਕਦੇ ਹੋ ਤੇ ਹੈਲਥੀ ਵੀ ਰਹਿ ਸਕਦੇ ਹੋ ਤਾਂ ਬਾਕੀ ਕਹਿੰਦੇ ਇਟਸ ਕਮਿੰਗ ਵਿਦ ਲਿਟਲ ਬੇਬੀ ਬੋਏ ਐਸ ਵੈਲ ਵਿਦਆਊਟ ਐਕਸਟਰਾ ਪ੍ਰਾਈਜ਼
ਬਿਲਕੁਲ
ਨਾਲ ਬੋਨਸ ਵੀ ਆ ਤੂੰ
ਇਹ ਸਿੱਧੂ ਸਾਹਿਬ ਓ ਐਕਸ ਐਲ ਜਿਹੜੀ ਇੰਡੀਆ ਦੇ ਵਿੱਚ ਦੀ ਜਿਵੇਂ ਆਪਣੇ ਈਬੇ ਮਸ਼ਹੂਰ ਆ ਉੱਥੇ ਓ ਐਕਸ ਐਲ ਦੇ ਉੱਤੇ ਬਹੁਤ ਸਾਰਾ ਬਿਜ਼ਨਸ ਹੁੰਦਾ ਤੇ ਇਹ ਕਿਸੇ ਨੇ ਉਹਨੂੰ ਵਰਤਿਆ ਕਿਸੇ ਨਾ ਕਿਸੇ ਢੰਗ ਨਾਲ ਇੱਲਤ ਕੀਤੀ ਆ ਪਰ ਇੱਕ ਚੀਜ਼ ਮੈਂ ਇੱਥੇ ਦੱਸਦਾ ਜੀ ਵੀ ਪਸ਼ੂਆਂ ਦੇ ਵੀ ਮੰਡੀਆਂ ਲੱਗਦੀਆਂ ਜੀ ਪਸ਼ੂਆਂ ਦਾ ਵਪਾਰ ਬਹੁਤ ਵੱਡਾ ਵਪਾਰ ਆ ਜਿਹਦੇ ਨਾਲ ਬਹੁਤ ਵੱਡਾ ਵਰਗ ਜੁੜਿਆ ਹੋਇਆ ਤੇ ਹਰ ਮੇਲੇ ਦੇ ਵਿੱਚ ਜੇ ਹੁਣ ਮੇਰੀ ਲੋਕਲ ਮੰਡੀ ਦੇ ਵਿੱਚ ਮੇਲਾ ਲੱਗਦਾ ਸੀ ਤਾਂ 200-300 ਪਸ਼ੂ ਵਿਕਦੇ ਸਨ ਤੇ ਪਰ ਉਹ ਕਿਸੇ ਕਾਰਨ ਕਰਕੇ ਰੋਕ ਦਿੱਤਾ ਗਿਆ ਲੋਕ ਅਵਾਰਾ ਪਸ਼ੂ ਉੱਥੇ ਛੱਡਣ ਲੱਗ ਗਏ ਜਿਵੇਂ ਵੇਚਣ ਮੇਰੇ ਵਰਗੇ ਨੇ ਇੱਕ ਆਉਣਾ ਤੇ ਨਾਲ 4 ਅਵਾਰਾਂ ਲੈ ਕੇ ਉੱਥੇ ਮੰਡੀ ਚ ਛੱਡ ਜਾਣੀਆਂ ਤਾਂ ਉਸ ਕਰਕੇ ਨੇੜੇ ਦੇ ਜ਼ਿਮੀਦਾਰਾਂ ਨੇ ਬੈਨ ਲਾਤਾ ਉਹ ਵੇਚਣ ਰੋਕਦਾ ਫਿਰ ਇਹਨੂੰ ਸਰਕਾਰਾਂ ਨੇ ਆਪਦੇ ਹੱਥ ਲੈ ਲਿਆ ਤੇ ਸਰਕਾਰਾਂ ਨੇ ਸਖਤੀ ਰੱਖੀ ਤੇ ਉਹਦੇ ਚ ਉਹ ਕਿਸੇ ਨੂੰ ਅਵਾਰਾ ਪਸ਼ੂ ਨਹੀਂ ਛੱਡਣ ਦਿੰਦੇ ਤੇ ਇਹ ਜਾਂ ਕੁਛ ਕਰਨ ਦਿੰਦੇ ਪਰ ਬਿਜ਼ਨਸ ਆ ਜਿਹੜਾ ਵਪਾਰ ਆ ਉਹ ਲੱਖਾਂ ਦਾ ਵਪਾਰ ਇੱਕ ਇੱਕ ਮੇਲੇ ਚ ਹੁੰਦਾ ਮੌੜ ਮੰਡੀ ਚ ਤਾਂ ਉਹ ਵਪਾਰ ਵੱਧ ਕੇ ਕਰੋੜਾਂ ਤੱਕ ਪਹੁੰਚਿਆ ਹੋਇਆ ਤੇ ਰਾਮਪੁਰਾ ਫੂਲ ਦੇ ਵਿੱਚ ਮਹੀਨੇ ਤੋਂ ਇੱਕ ਮੇਲਾ ਲੱਗਦਾ ਉੱਥੇ ਵੀ ਕਰੋੜਾਂ ਦਾ ਵਪਾਰ ਹੁੰਦਾ
ਮੈਂ ਤੁਹਾਨੂੰ ਦੱਸਦਾ ਜੀ ਮੈਂ ਪਰਸੋਂ ਦੀ ਖ਼ਬਰ ਆ ਤੇ ਮੇਰਾ ਬੇਟਾ ਮੈਨੂੰ ਫੋਨ ਕਰਕੇ ਫੋਨ ਤੇ ਦੇਖ ਰਿਹਾ ਸੀ ਤੇ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਡੈਡ ਕਹਿੰਦਾ ਆਸਟ੍ਰੇਲੀਆ ਦੇ ਵਿੱਚ ਨਾ ਰੈਕੋਰਡ ਬਣ ਗਿਆ ਮੈਂ ਕਿਹਾ ਕਾਹਦਾ ਕਹਿੰਦੇ 1.5 ਲੱਖ ਦਾ ਜੀ ਬੁੱਲ ਵਿਕਿਆ ਸਾਨ 1.5 ਲੱਖ ਡਾਲਰ 150,000 ਡਾਲਰ ਦਾ ਸਾਨ ਇੱਥੇ ਵਿਕਿਆ ਆ ਸੋ ਇੰਡੀਆ ਦੇ ਵਿੱਚ ਦੇਖੋ ਕਰੋੜਾਂ ਦੀਆਂ ਮੱਝਾਂ ਦੀਆਂ ਆਪਾਂ ਫੋਟੋ ਦੇਖਦੇ ਹਾਂ ਤੇ ਇੱਥੇ ਵੀ ਪ੍ਰਾਈਸ ਇੱਦਾਂ ਹੀ ਆ ਉਹ ਇੱਥੇ ਵੀ ਬੋਲੀ ਲੱਗ ਜਾਂਦੀ ਆ ਜਾਂ ਉਸ ਦੇ ਜਿਹੜੇ ਸਟਾਕ ਹੁੰਦਾ ਗਾਂ ਉਹਦੀ ਬਰੀਡਿੰਗ ਕਰਨੀ ਹੁੰਦੀ ਆ ਇਹ ਕਾਰਨ ਹੈ ਸੋ ਮਿੰਟੂ ਜੀ ਕਾਲਜ ਲੈਣੀਆਂ ਨੇ ਅੱਜ ਜਾਂ ਕਿਸ ਤਰ੍ਹਾਂ
ਬਿਲਕੁਲ ਲੈਣੀਆਂ ਜੇ ਕੁਛ ਕਰਨਾ ਚਾਹੇ ਸੱਜਣ ਮਿੱਤਰ ਤਾਂ ਜ਼ਰੂਰ ਕਰ ਸਕਦਾ ਇੱਕ ਅੱਧਾ ਘੰਟਾ ਪਿਆ ਆਪਣੇ ਕੋਲ 02-85-99-28-11 ਤੇ ਪਰ ਇਸ ਦੌਰਾਨ ਮੈਸੇਜ ਬਹੁਤ ਆਈ ਜਾਂਦੇ ਜੀ ਆਪਾਂ ਮੈਸੇਜ ਵੀ ਨਾਲ ਨਾਲ ਲੈਂਦੇ ਜਾਈਏ ਇੱਧਰ ਸਾਡੇ ਨਾਲ ਜਗਵੀਰ ਸਿੰਘ ਜੁੜੇ ਸਨ ਸੇਖੋਂ ਕੇਂਸ ਤੋਂ ਕਹਿੰਦੇ ਬਾਈ ਜੀ ਕਹਿੰਦੇ ਬੌਸ ਤੁਹਾਡੇ ਅੱਛਾ ਉਹ ਆਵਾਜ਼ ਆਈ ਦੀ ਗੱਲ ਉਹਨਾਂ ਨੇ ਕਹੀ ਸੀਗੀ ਤੇ ਉਸ ਤੋਂ ਬਾਅਦ ਸਾਡੇ ਨਾਲ ਕਿਰਤ ਮਨਜੀਤ ਜੀ ਜੁੜੇ ਸਨ ਤੇ ਉਹਨਾਂ ਨੇ ਕਿਹਾ ਜੀ ਗੁੱਡ ਇੰਗਲਿਸ਼ ਭਾਜੀ ਸੋ ਧੰਨਵਾਦ ਜੀ ਤੇ ਇੱਧਰ ਜਗਵੀਰ ਸੇਖੋਂ ਫੇਰ ਜੁੜੇ ਕਹਿੰਦੇ ਚਲੋ ਸਿੱਧੂ ਬਾਈ ਜੀ ਨੇ ਆਵਾਜ਼ ਲੀਕ ਦੀ ਜ਼ਿੰਮੇਵਾਰੀ ਤਾਂ ਲੈ ਲਈ ਜੀ ਧੰਨਵਾਦ ਕਰੋ ਤੇ ਕੈਰੀ ਆਉਣ ਸੋ ਕੈਰੀ ਆਉਣਾ ਜੀ ਤੇ ਭੁਪਿੰਦਰ ਸਿੰਘ ਸੋਨੀ ਸਰਾਏ ਸਾਡੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਉਸ ਤੋਂ ਬਾਅਦ ਸਾਡੇ ਨਾਲ ਸੋਨੂ ਪੰਨੂ ਰਾਜਮਿੰਦਰ ਜੀ ਜੁੜੇ ਆ ਵੀਰ ਜੀ ਪਾਪ ਵਾਲੀ ਗੱਲ ਤਾਂ ਇਹ ਹੈ ਕਿ ਕੀੜੇ ਤਾਂ ਪੈਣੇ ਹੀ ਆ ਦੋ ਘੱਟ ਗਈ ਦੋ ਵੱਧ ਗਈ
ਉਹੀ ਤਾਂ ਕਹਿੰਦਾ ਜਾਨ ਤਾਂ ਆਪਾਂ ਕਾਰਜ ਜਾਨ ਤਾਂ ਇੱਕ ਵਾਰੀ ਜਾਣੀ ਹੈ ਚਾਹੇ ਮਤਲਬ 1.5 ਲੱਖ ਗਾਈ ਹੋਵੇ ਚਾਹੇ 2 ਲੱਖ ਹੋਵੇ
ਨਾਲੇ ਜਿਹੜੇ ਕਾਰਜ ਆਪਾਂ ਕਰ ਰਹੇ ਹਾਂ ਉਹਦੇ ਨਾਲ ਉਹਨਾਂ ਨੇ ਕਿਹਾ ਵੀ ਕੀੜੇ ਤਾਂ ਪੈਣੇ ਹੈ ਜੀ ਸੋ ਇੱਧਰ ਸਾਡੇ ਨਾਲ ਜੁੜਿਆ ਜੀ ਮਧੂ ਸੂਦਨ ਜੀ ਸਤਿ ਸ੍ਰੀ ਅਕਾਲ ਜੀ ਭਗਤ ਸਿੰਘ ਦੀ ਲਾਈਫ ਦਾ ਅਨਦਰ ਇੱਕ ਹੋਰ ਪਹਿਲੂ ਪੜਨ ਕਰਨ ਨੂੰ ਮਿਲਿਆ ਮਿਸਟਰ ਰਾਹੀ ਦੀ ਬੁੱਕ ਵਿਚੋਂ ਆਈ ਐਮ ਬਿਟ ਕਨਫਿਊਜ਼ਡ ਬਟ ਹੀ ਰਾਈਟ ਵਿਦ ਪਰੂਫ ਵਟ ਯੂਅਰ ਵਿਊ ਪਲੀਜ਼ ਇਫ ਯੂ ਨੋ ਦੈਟ ਥੈਂਕਸ ਮਧੂਸੂਦਨ ਜੀ ਪਹਿਲੀ ਗੱਲ ਤਾਂ ਤੁਸੀਂ ਕਿਹੜੇ ਰਾਹੀ ਦੀ ਗੱਲ ਕਰਦੇ ਹੋ ਅਜੀਤ ਸਿੰਘ ਰਾਹੀ ਨੇ ਲਿਖਿਆ ਜਾਂ ਇੱਕ ਅਜੀਤ ਸਿੰਘ ਰਾਹੀ ਹੋਰਾਂ ਦੀ ਕਿਤਾਬ ਮੇਰੇ ਕੋਲ ਸਾਹਮਣੇ ਪਈ ਆ ਜੀ ਤੇ ਮੈਨੂੰ ਨੀ ਪਤਾ ਵੀ ਕਿਹੜੀ ਕਿਤਾਬ ਚ ਹਾਂ ਤੇ ਸਤਲੁਜ ਦੇ ਪਾਰ ਕਿਤਾਬ ਚ ਲਿਖਿਆ ਤਾਂ ਜ਼ਰੂਰ ਪੜਾਂਗੇ ਜੀ ਤੇ ਦੇਖਾਂਗੇ ਵੀ ਉਹਨਾਂ ਨੇ ਕਿਹੜਾ ਵਿਊ ਦਿੱਤਾ ਤੇ ਕਿਹੜੀ ਗੱਲ ਕਹੀ ਹੈ ਪਰ ਮੈਂ ਪੜ ਨਹੀਂ ਪਾਇਆ ਉਹਨਾਂ ਦੀ ਕਿਤਾਬ ਹਜੇ ਤੱਕ ਤੇ ਮੇਰੇ ਕੋਲ ਉਹਨਾਂ ਦੀ ਨਾਦਰ ਸ਼ਾਹ ਦੀ ਵਾਪਸੀ ਤਾਂ ਮੇਰੀ ਲਾਇਬ੍ਰੇਰੀ ਚ ਮੈਨੂੰ ਹੁਣ ਸਾਹਮਣੇ ਚੱਲ ਰਹੀ ਹੈ ਕਿਉਂਕਿ ਕਾਫੀ ਮੋਟੀ ਕਿਤਾਬ ਆ
ਸਤਿੰਦਰ ਸਿੰਘ ਜੀ ਆ ਗਏ ਨੇ ਮੈਨੂੰ ਲੱਗਦਾ ਆਪਾਂ ਕਾਲ ਲੈ ਲਈਏ ਉਹਨਾਂ ਦੀ
ਜੀ ਜੀ ਹੈਲੋ
ਸਤਿ ਸ੍ਰੀ ਅਕਾਲ ਸਤਿੰਦਰ ਜੀ ਠੀਕ ਠਾਕ ਜੀ ਤੁਸੀਂ ਸੁਣਾਓ
ਬਹੁਤ ਵਧੀਆ ਮੈਂ ਬਾਈ ਠੀਕ ਠਾਕ ਜੀ ਮੈਂ ਤਾਂ ਭਾਈ ਬਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸੁਣ ਰਹੇ ਸੀ ਬਟ ਅੱਜ ਮੈਨੂੰ ਲੱਗਦਾ ਕੋਈ ਕਿਸੇ ਟੋਪਿਕ ਤੇ ਕੋਈ ਗੱਲ ਹੋ ਨਹੀਂ ਰਹੀ ਤੇ ਇਸੇ ਕਰਕੇ ਸ਼ਾਇਦ ਉਹ ਜਿਦਾਂ ਮਿੰਦੂ ਭਾਈ ਕਹਿ ਰਹੇ ਕਾਲਾਂ ਲੈ ਲੈਣੇ ਆ ਜੇ ਕੋਈ ਕਾਲ ਆ ਜੇ ਤੇ ਮੈਂ ਵਿਹਲਾ ਮੈਂ ਜਰਾ ਬ੍ਰੇਕ ਤੇ ਸੀ ਟਰੱਕ ਲਈ ਮੈਂ ਚਲੋ ਫੋਨ ਕਰ ਲਈ
ਚੱਲ ਵਧੀਆ ਜੀ ਵਧੀਆ ਜ਼ਰੂਰੀ ਨਹੀਂ ਹੁੰਦਾ ਵੀ ਰੋਜ਼ ਹੀ ਆਪਾਂ ਕੋਈ ਮਸਲਿਆਂ ਤੇ ਗੱਲ ਕਰੀਏ ਕਿਤੇ ਨਾ ਕਿਤੇ ਸੁੱਖ ਸ਼ਾਂਤ ਪੁੱਛਣ ਲਈ ਵੀ ਗੱਲ ਹੋ ਜਾਂਦੀ ਹੁੰਦੀ ਆ ਤੇ ਵਧੀਆ ਕੀਤਾ ਤੁਸੀਂ ਬ੍ਰੇਕ ਮਿੰਦੂ ਭਾਈ ਸਹੀ ਗੱਲ ਆ ਜੀ ਭਰੀ ਆ ਹਾਂਜੀ ਹਾਂਜੀ ਕਿਉਂਕਿ ਕਈ ਵਾਰੀ ਆਪਾਂ ਨਾ ਜਿਆਦਾ ਓਵਰ ਪ੍ਰੈਸ਼ਰ ਵੀ ਚਿੰਤਾ ਤੇ ਚਿੰਤਨ ਚ ਪਾ ਲੈਂਦੇ ਆ
ਕਈ ਵਾਰੀ ਕੀ ਹੁੰਦਾ ਜੀ ਕਈ ਮੁੱਦਿਆਂ ਤੇ ਚਰਚਾ ਕਰਦੇ ਕਰਦੇ ਅਸੀਂ ਜਿਹੜੀ ਜਿਹੜੇ ਲਾਈਟ ਮੂਵਮੈਂਟਸ ਹੁੰਦੇ ਨਾ ਲਾਈਫ ਦੇ ਜ਼ਿੰਦਗੀ ਦੇ ਉਹ ਭੁੱਲੀ ਜਾਂਦੇ ਆ ਤੇ ਉਦੋਂ ਫਿਰ ਜਦੋਂ ਕੋਈ ਮੁੱਦਾ ਬੜਾ ਭਖਿਆ ਹੁੰਦਾ ਉਦੋਂ ਕਈ ਵਾਰੀ ਫੋਨ ਵੀ ਨੀ ਲੱਗਦਾ। ਤੇ ਮੇਰੀ ਤਾਂ ਕੋਸ਼ਿਸ਼ ਹੋਈ ਹੁੰਦੀ ਹੈ ਜਦੋਂ ਵਿਹਲ ਪਈ ਹੋਵੇ ਨਾ ਉਦੋਂ ਮੋਰਚਾ ਮਾਰ ਲਓ। ਮੋਸਟਲੀ ਤੁਸੀਂ ਦੇਖੋਗੇ ਮੇਰੀ ਕੋਲ ਉਦੋਂ ਹੀ ਹੁੰਦੀ ਹੈ ਜਦੋਂ ਮੁੱਦਾ ਨਾ ਹੋਵੇ, ਕਿਉਂਕਿ ਤੁਸੀਂ ਅੱਗੇ ਪਿੱਛੋਂ ਮੈਂ ਧਿਆਨ ਨਾਲ ਗੱਲ ਸੁਣ ਪ੍ਰੋਗਰਾਮ ਸੁਣਦਾ ਹੁੰਦਾ। ਤੇ ਅੱਜ ਉਧਰ ਦੀ ਬ੍ਰੇਕ ਸੀ ਤੇ ਮੈਂ ਚਲੋ ਫੋਨ ਲਾ ਲਈਏ ਜੀ। ਚਲੋ
ਅੱਜ ਤਾਂ ਅਸੀਂ
ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ
ਸਤਿੰਦਰ ਜੀ। ਅੱਜ ਤਾਂ ਅਸੀਂ ਫਾਰਮੇ ਬਕਵਾ ਰਹੇ ਹਾਂ, ਗਾਈਆਂ ਬਕਵਾ ਰਹੇ ਹਾਂ ਜਾਂ ਮੱਝਾਂ ਦੀ ਆਕਸ਼ਨ ਹੋ ਰਹੀ ਹੈ ਅੱਜ ਤਾਂ ਪ੍ਰੋਗਰਾਮ
ਦੇ ਵਿੱਚ ਦੇਖ ਰਿਹਾ ਜੀ ਤੁਸੀਂ ਰਿਕਾਰਡ ਤੇ ਰਿਕਾਰਡ ਤੋੜ ਰਹੇ ਹੋ ਸਾਂਡਾਂ ਦੇ ਮੱਝਾਂ ਗਾਵਾਂ ਦੇ।
ਇਹ ਵੀ ਇੱਕ ਮਸਲਾ
ਹੈ। ਦੀਵਾਲੀ ਦੂਰ ਆ ਤੁਸੀਂ, ਦੀਵਾਲੀ 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 ਅਜੇ ਦੂਰ ਆ ਸਾਡੇ ਉੱਥੇ। ਮੈਂ ਅੰਮ੍ਰਿਤਸਰ ਤੋਂ ਆ ਤੇ ਅੰਮ੍ਰਿਤਸਰ ਸਾਡੇ ਉਹ ਲੱਗਦਾ ਨਾ ਮਾਲ ਮੰਡੀ ਜਿਹਨੂੰ ਪਸ਼ੂ ਮੰਡੀ ਕਹਿੰਦੇ ਆ, ਤੁਸੀਂ ਪਹਿਲੇ ਹੀ ਲਾ ਲਈ ਆ।
ਹਾਂਜੀ ਹਾਂਜੀ ਹਾਂਜੀ
ਦੇਖ ਲਓ ਫਿਰ ਸੂਰਜ ਇੱਧਰ ਪਹਿਲਾਂ ਚੜ੍ਹਦਾ ਨਾ।
ਮੈਂ ਨਾ ਇੱਕ ਆਰਟੀਕਲ ਮੇਰੇ ਕੋਲ ਲਿਖਿਆ ਪਿਆ ਜਿਹਦੇ ਚ ਇੱਕ ਡੰਗਰਾਂ ਦੇ ਵਪਾਰੀਆਂ ਦੀ ਬੋਲੀ ਆ। ਵੈਸੇ ਤਾਂ ਇੱਕ ਡੰਗਰ ਬੋਲੀ ਨਾਂ ਦਾ ਆਰਟੀਕਲ ਮੈਂ ਸ਼ੇਅਰ ਕੀਤਾ ਸੀ, ਪਾਕਿਸਤਾਨੀ ਰਾਈਟਰ ਦਾ ਲਿਖਿਆ ਹੋਇਆ, ਬਹੁਤ ਗਜ਼ਬ ਦਾ ਆਰਟੀਕਲ ਸੀ। ਪਰ ਇੱਕ ਮੇਰਾ ਆਰਟੀਕਲ ਆ ਡੰਗਰਾਂ ਦੇ ਵਪਾਰੀਆਂ ਦੀ ਬੋਲੀ, ਉਹ ਮੈਂ ਲਿਖ ਰੱਖਿਆ ਆਰਟੀਕਲ, ਪਰ ਮੈਂ ਥੋੜਾ ਜਿਹਾ ਉਹਨੂੰ ਹੋਰ ਤਸਦੀਕ ਕਰਨਾ ਚਾਹੁੰਦਾ ਸੀ। ਤੇ ਮੈਂ ਸੋਚਦਾ ਸੀ ਜਦੋਂ ਮੈਂ ਇੰਡੀਆ ਟੂਰ ਤੇ ਗਿਆ ਤਾਂ ਮੈਂ ਆਪਦੇ ਪੁਰਾਣੇ ਸੈੱਲਾਂ ਨੂੰ ਦੁਬਾਰੇ ਹਰਾ ਕਰਕੇ ਤੇ ਉਹਨੂੰ ਤਸਦੀਕ ਕਰਨ ਤੋਂ ਬਾਅਦ ਹੀ ਪਾਊਂਗਾ, ਕਿਉਂਕਿ ਉਹ ਇੱਕ ਸਪੈਸ਼ਲ ਭਾਸ਼ਾ ਹੁੰਦੀ ਹੈ ਡੰਗਰਾਂ ਦੇ ਵਪਾਰੀਆਂ ਦੀ ਵੀ, ਤੇ ਉਹ ਵੀ ਬੜੀ ਇੱਕ ਇੰਟਰਸਟਿੰਗ ਭਾਸ਼ਾ ਹੋਊਗੀ। ਮੈਂ ਗਰੰਟੀ ਕਰਦਾ ਵੀ ਆਰਟੀਕਲ ਆਉਣ ਤੋਂ ਬਾਅਦ ਨਾ ਆਮ ਲੋਕ ਉਹ ਭਾਸ਼ਾ ਚ ਗੱਲ ਕਰਿਆ ਕਰਨਗੇ, ਉਹ ਜੀ ਕਰੂ ਉਹਨਾਂ ਦਾ ਵੀ ਆਪਾਂ ਵੀ ਇਹ ਗੱਲ ਕਰੀਏ। ਸੋ ਬਹੁਤ ਮਿਹਰਬਾਨੀ ਸਤਿੰਦਰ, ਤੁਸੀਂ ਜੁੜੇ ਹੋ ਤੇ ਅਗਰੀ ਕਾਲ ਸਾਡੇ ਕੋਲ ਆ ਰਹੀ ਹੈ ਸਵਾਨ ਹਿੱਲ ਤੋਂ। ਜੀ ਜੀ
ਜੀ ਮਿੰਟ ਬਾਈ
ਜੀ,
ਜਦੋਂ ਤੁਸੀਂ ਆਪਣਾ ਕੋਈ ਆਰਟੀਕਲ ਲਿਖਦੇ ਹੁੰਦੇ ਨਾ ਉਹਦੇ ਜਦੋਂ ਸਰਨਾਵਾਂ ਲਿਖਦੇ ਜੇ, ਆਰਟੀਕਲ ਦਾ ਨਾਮ ਲਿਖਦੇ ਜੇ, ਨਾਂ ਦਿੰਦੇ ਕੋਈ, ਉਹਦੇ ਨਾਲ ਕੋਈ ਫੋਟੋ ਵੀ ਲਾਇਆ ਕਰੋ ਆਰਟੀਕਲ ਦੇ ਨਾਂ ਦੇ ਰਿਲੇਟਡ।
ਠੀਕ ਹੈ ਜੀ
ਜੀ ਜੀ,
ਜਿੱਦਾਂ ਤੁਸੀਂ ਇਹ ਸਾਰੇ ਡੰਗਰਾਂ ਦੇ ਵਪਾਰੀਆਂ ਦੀ ਬੋਲੀ, ਉਹਦੇ ਨਾਲ ਇੱਕ ਛੋਟੀ ਜਿਹੀ ਕੋਈ ਪਿਕਚਰ ਬਣਾ ਕੇ ਲਾ ਕਰੋ। ਠੀਕ ਹੈ
ਠੀਕ ਹੈ,
ਕੋਈ ਚੱਕਰ ਨਹੀਂ, ਗ੍ਰਾਫਿਕਸ ਵੀ ਕਰਿਆ ਕਰਾਂਗੇ। ਬਹੁਤ ਮਿਹਰਬਾਨੀ,
ਹਾਂਜੀ, ਥੈਂਕ ਯੂ ਥੈਂਕ ਯੂ ਜੀ,
ਸਤਿ ਸ੍ਰੀ ਅਕਾਲ। ਸੋ ਦੋਸਤੋ, ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਤੇ ਅਗਲੀ ਕਾਲ ਆ ਗਈ ਹੈ ਜੀ ਹਰਵਿੰਦਰ ਸਿੰਘ ਸਵਾਨ ਹਿੱਲ ਵਾਲਿਆਂ ਦੀ। ਸਤਿ ਸ੍ਰੀ ਅਕਾਲ ਜੀ।
ਹਾਂਜੀ,
ਕੀ ਹਾਲ ਆ ਜੀ? ਤੁਹਾਡੇ ਮਾਈਕ ਤੋਂ ਆਵਾਜ਼ ਪਿੱਛੇ ਆ, ਥੋੜਾ ਜਿਹਾ ਮੂਹਰੇ ਆਓ। ਗਾਣ
ਹਾਂਜੀ ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ।
ਆਵਾਜ਼ ਆ ਰਹੀ, ਹਵਾ ਬਹੁਤ ਚੱਲ ਰਹੀ ਫਾਰਮ ਤਾਂ ਕਰਕੇ ਆਵਾਜ਼ ਦਾ ਦੀ ਹੋਣੀ ਆ ਜੀ।
ਨਹੀਂ ਹੁਣ ਠੀਕ ਹੈ ਜੀ,
ਕੋਈ ਨੀ, ਆਉਣ ਦੇ ਜੀ, ਸਣੇ ਹਵਾ ਹੀ ਆਉਣ ਦਿਓ।
ਠੀਕ ਆ ਠੀਕ ਆ ਜੀ, ਹੋਰ ਕੀ ਹਾਲ ਚਾਲ ਆ ਤੁਹਾਡਾ ਐਡਲੇਡ ਦਾ ਤੇ ਕੌਮ ਸਰਵਰ ਦਾ ਜੀ?
ਸਾਡੇ ਵੀ ਹਵਾ ਚੱਲ ਰਹੀ ਹੈ,
ਬਹੁਤ ਵਧੀਆ ਜੀ।
ਤੁਸੀਂ ਇਧਰੋਂ ਹਵਾ ਸਾਡੇ ਵੱਲ ਨੂੰ ਭੇਜੀ ਜਾਂਦੇ ਆ, ਸਾਰੇ ਆਸਟ੍ਰੇਲੀਆ ਵਿਕਟੋਰੀਆ ਚ ਬੜੀ ਹਵਾ ਚੱਲੀ ਹੈ, ਨੁਕਸਾਨ ਕਹਿੰਦੇ ਬੜਾ ਹੋਇਆ ਤੁਹਾਡੇ ਫਸਲਾਂ ਬਾੜੀ ਚ, ਸਾਰੀ ਠੀਕ ਹੈ?
ਹਾਂਜੀ ਠੀਕ ਠਾਕ ਆ, ਮਾੜਾ ਹੇਲ ਡੈਮੇਜ ਤੇ ਥੋੜਾ ਜਿਹਾ ਫਰੂਟ ਦੇ ਉੱਤੇ ਜਿੱਦਾਂ ਮਾਰਕਸ ਜਿਹਾ ਆ ਰਿਹਾ ਜਿਆਦਾ ਹਵਾ ਚੱਲਣ ਦੇ ਨਾਲ।
ਅੱਛਾ,
ਤੇ ਥੋੜਾ ਜਿਹਾ ਮੌਸਮ ਖਰਾਬ ਹੈ ਇਸ ਵਾਰ। ਹੋਰ ਤੁਸੀਂ ਸੁਣਾਓ ਜੀ, ਕਿੱਦਾਂ ਤੁਹਾਡੇ ਕੋਲ ਸਰਵਰ ਚ ਕਿੱਦਾਂ, ਠੀਕ ਠਾਕ ਆ ਸਭ?
ਹਾਂਜੀ, ਸਾਡੇ ਵੀ ਇੱਦਾਂ ਹੀ ਆ, ਮਤਲਬ ਹਵਾ ਜਿਆਦਾ ਚੱਲ ਰਹੀ ਆ, ਇਸ ਵਾਰੀ ਕਾਫੀ ਨੁਕਸਾਨ ਹੋਏ ਆ ਹਵਾ ਦੇ ਨਾਲ, ਪਰ ਚਲੋ ਕੁਦਰਤ ਕੁਦਰਤ ਹੀ ਆ, ਆਪਾਂ ਕੰਪਲੇਂਟ ਨਹੀਂ ਕਰ ਸਕਦੇ। ਹੋਰ ਕੀ ਕਹਿਣਾ ਚਾਹੋਗੇ ਜੀ ਅੱਜ?
ਬਸ ਕੁਛ ਨੀ, ਮੈਂ ਪੁੱਛਣਾ ਸੀ ਆਪਣਾ ਐਡਲੇਡ ਖੇਲਾਂ ਬਾਰੇ, ਕਹਿੰਦਾ ਜੀ ਬਹੁਤ ਵਧੀਆ ਹੋ ਗਿਆ, ਫਾਦਰ ਸਾਹਿਬ ਸਾਡੇ ਵੀ ਗਏ ਹੋਏ ਸੀਗੇ ਕੱਲ ਜਦੋਂ ਮੇਰਾ ਤਾਂ ਟਾਈਮ ਨੀ ਸੀਗਾ
ਜੀ,
ਤੇ ਉਹ ਗਏ ਹੋਏ ਸੀਗੇ
ਐਡਲੇਡ। ਕੱਲ ਮੈਨੂੰ ਮਿਲੇ ਸੀਗੇ ਮਨਜੀਤ ਸਿੰਘ ਹੋਰਾਂ ਨਾਲ, ਮੈਨੂੰ ਲੱਗਦਾ ਤੇ ਉਹ ਆਏ ਹੋਏ ਸੀ ਸਵੈਨਲ ਤੋਂ ਕਾਫੀ ਸਿੰਘ ਇੱਥੇ, ਤੇ ਮੈਂ
ਆਪਣੇ ਰੈਲੇਟਿਵ ਸਹੀ ਆਓ। ਠੀਕ ਆ ਠੀਕ ਆ ਜੀ, ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਨਾਲ, ਮਨਜੀਤ ਸਿੰਘ ਉਹਨਾਂ ਦੇ ਨਾਲ।
ਠੀਕ ਆ, ਥੈਂਕ ਯੂ,
ਚਲੋ ਚਲੋ ਠੀਕ
ਹੈ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਹਰਵਿੰਦਰ ਸਿੰਘ ਹੋਰਾਂ ਦੇ ਹਵਾ ਜਿਆਦਾ ਆ ਰਹੀ ਸੀ, ਗੱਲ ਘੱਟ ਆ ਰਹੀ ਸੀ ਨਾਲ, ਚੱਲ ਕੋਈ ਗੱਲ ਨੀ ਜੀ, ਉਹਨਾਂ ਨੇ ਜੁੜੇ ਸਾਡੇ ਨਾਲ ਤੇ ਅਗਲੇ ਕਾਲਰ ਜੁੜ ਚੁੱਕੇ ਜਤਿੰਦਰ ਸਿੰਘ ਵਾਲੀਆ। ਸਤਿ ਸ੍ਰੀ ਅਕਾਲ ਵਾਲੀਆ ਸਾਹਿਬ।
ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਸਿੱਧੂ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
ਬਸ ਵਧੀਆ ਜੀ, ਤੁਹਾਡੇ ਸ਼ਹਿਰ ਲਾਸਟ ਟੂ ਲਾਸਟ ਵੀਕ ਕਰੀ ਫੈਸਟ ਤੇ
ਹਾਂਜੀ ਹਾਂਜੀ ਬਹੁਤ ਵਧੀਆ ਸੀ, ਪਰ ਅਨਫੋਰਚੁਨੇਟਲੀ ਮੈਂ ਕਿਸੇ ਨੂੰ ਵੀ ਮਿਲ ਨਹੀਂ ਸਕਿਆ, ਕਿਉਂਕਿ ਅਸੀਂ ਉਧਰ ਕੇਨਸ ਗਏ ਹੋਏ ਸੀ ਕੁੜਮਾਈ ਪਾਉਣ ਤੇ।
ਹਾਂਜੀ, ਸਾਡੀ ਟੀਮ ਆਈ ਸੀਗੀ ਸਿਡਨੀ ਤੋਂ, ਤੇ ਉਹਨਾਂ ਨੇ ਇੱਕ ਭੰਗੜਾ ਕੰਪੀਟੀਸ਼ਨ ਵੀ ਕਰਵਾਇਆ ਸੀਗਾ।
ਹਾਂਜੀ ਹਾਂਜੀ, ਤੇ ਅਸੀਂ
ਸਾਡੀ ਟੀਮ ਫਸਟ ਆਈ ਉੱਥੇ ਯੂਨਾਈਟਿਡ।
ਅੱਛਾ ਅੱਛਾ ਜੀ, ਬਹੁਤ ਵਧੀਆ ਜੀ, ਤੇ ਮੈਂ ਨਹੀਂ ਅਟੈਂਡ ਕਰ ਸਕਿਆ ਕਿਉਂਕਿ ਉਹ ਸੇਮ ਟਾਈਮ ਸਵੇਰ ਨੂੰ ਅਸੀਂ ਬ੍ਰਿਸਬੇਨ ਜਾ ਰਹੇ ਸੀ, ਤੇ ਮੈਨੂੰ ਵੈਸੇ ਫੋਨ ਵੀ ਆਏ ਸੀ ਆਪਣੇ ਬਲਦੇਵ ਨਿੱਜਰ ਭਾਜੀ ਵੀ ਆਏ ਹੋਏ ਸੀ, ਪ੍ਰੀਤ ਸਰਾਂ ਹੁਣੀ ਸਾਰੇ ਇਧਰ ਕਿਰਤ ਮਨੂ ਹੁਣੀ ਵੀ ਆਏ ਸੀ, ਪਰ ਮੈਂ ਕਿਸੇ ਨੂੰ ਨਹੀਂ ਮਿਲ ਸਕਿਆ, ਮਾਫੀ ਚਾਹੁੰਦਾ। ਤੇ ਚਲੋ ਅਗਲੀ ਵਾਰ ਸਹੀ ਜੀ।
ਨਹੀਂ ਸਰ ਮੈਂ ਅਪਰੀਸ਼ੀਏਟ ਹੀ ਕਰਨਾ ਕਿਉਂਕਿ ਅਸੀਂ ਨਾ ਰਾਤ ਨੂੰ ਡਰਾਈਵ ਕਰਦੇ ਹੋਏ ਸਿੱਧੇ ਪਹਿਲਾਂ ਗੁਰਦੁਆਰਾ ਸਾਹਿਬ ਗਏ, ਉੱਥੋਂ ਦਾ ਇੰਤਜ਼ਾਮ ਬਹੁਤ ਵਧੀਆ ਭਾਜੀ, ਸਭ ਕੁਝ ਮੀਨਸ ਬੰਦੇ ਨੇ ਨਹਾਉਣਾ ਹੋਏ ਜਾਂ ਹਨਾ ਬ੍ਰੇਕਫਾਸਟ ਵੀ ਕੀਤਾ ਉੱਥੇ, ਤੇ ਈਵਨ ਕਿ ਜਿਵੇਂ ਕਿ ਸਾਡੇ ਸਿਡਨੀ ਚ ਮੇਲੇ ਹੁੰਦੇ ਨੇ ਨਾ ਭਾਜੀ, ਕਦੀ ਵੀ ਉਹ ਪਰਫਾਰਮਰ ਜਿਵੇਂ ਭੰਗੜੇ ਗਿੱਧੇ ਦੀਆਂ ਟੀਮਾਂ ਆਉਂਦੀਆਂ ਨੇ ਕਦੀ ਵੀ ਕੋਈ ਕੇਅਰ ਨੀ ਕਰਦਾ ਹਨਾ, ਨਾ ਹੀ ਉਹਨਾਂ ਨੂੰ ਕਦੀ ਕੋਈ ਪਾਣੀ ਪੁੱਛਦਾ ਨਾ, ਪਰ ਤੁਹਾਡੇ ਉੱਥੇ ਵੱਖਰਾ ਹੀ ਹਿਸਾਬ ਜੀ, ਉਹਨਾਂ ਨੇ ਸਪੈਸ਼ਲ ਸਾਡੇ ਵਾਸਤੇ ਆਈਸ ਕੀ ਰੱਖੀਆਂ ਹੋਈਆਂ ਸੀ, ਉਹਦੇ ਚ ਪਾਣੀ ਠੰਡਾ ਲਾਇਆ ਸੀ ਕਿਉਂਕਿ ਮੌਸਮ ਬਹੁਤ ਗਰਮ ਹੀਗਾ, ਫਰੈਸ਼ ਫਰੈਸ਼ ਐਪਲ ਕੇਲੇ ਵਾਲਾ ਰਿਫਰੈਸ਼ਮੈਂਟ ਵੀ ਸਾਨੂੰ ਦਿੱਤੀ ਉੱਥੇ, ਬੜਾ ਵਧੀਆ ਲੱਗਾ ਤੁਹਾਡੇ ਬਹੁਤ ਵਧੀਆ ਸਾਰੇ।
ਇਹਦੀ ਜਤਿੰਦਰ ਬਾਈ ਇਹਦੀ ਇੱਕੋ ਗੱਲ ਆ ਵੀ ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ ਨੀ, ਚੰਡੀਗੜ੍ਹ ਰਹਿਣ ਵਾਲੀ ਏ, ਪਿੰਡਾਂ ਦੇ ਵਿੱਚ ਮਾਹੌਲ ਹੁੰਦਾ ਹੀ ਆ, ਉਹ ਚਾਹੇ ਸਿਡਨੀ ਵਾਲੇ ਲੱਖ ਮੂਹਰੇ ਰਹਿਣ ਵੀ ਅਸੀਂ ਮੂਹਰੇ ਆ, ਪਰ ਜੋ ਪਿੰਡਾਂ ਵਾਲੇ ਆ ਉਹ ਪਿੰਡਾਂ ਵਾਲੇ ਆ ਜੀ।
ਨਹੀਂ ਨਹੀਂ ਜੀ ਮੈਂ ਕ੍ਰੈਡਿਟ ਫੁੱਲ ਪੂਰਾ ਨੰਬਰ 1 ਕ੍ਰੈਡਿਟ ਤੁਹਾਨੂੰ ਦੇਣਾ ਜੀ, ਬਹੁਤ ਉਹਨਾਂ ਨੇ ਸੇਵਾ ਕੀਤੀ, ਬੜੇ ਵਧੀਆ ਬੰਦੇ ਸੀਗੇ, ਬਸ ਇੱਕ ਸਿੱਧੂ ਸਾਹਿਬ ਸਾਡੇ ਨਾਲ ਮਾੜਾ ਐਕਸਪੀਰੀਅੰਸ ਇਹ ਹੋਇਆ ਕਿ ਜਦੋਂ ਉਹਨਾਂ ਨੇ ਤੁਹਾਡੀ ਟੀਮ ਅਨਾਊਂਸ ਕੀਤੀ ਨਾ, ਫਸਟ ਸਾਨੂੰ ਉਹਨਾਂ ਨੇ ਦੋ ਸ਼ੀਲਡਾਂ ਦਿੱਤੀਆਂ, ਦੋ ਟਰਾਫੀਆਂ ਦਿੱਤੀਆਂ, ਇੱਕ ਵੱਡੀ ਤੇ ਇੱਕ ਛੋਟੀ, ਤੇ ਮੈਂ ਫੜ ਲਈਆਂ ਦੋਵੇਂ, ਮੈਂ ਜਾਣ ਲੱਗਾ ਸਟੇਜ ਤੇ, ਕਹਿੰਦਾ ਨਹੀਂ ਨਹੀਂ ਵੱਡੀ ਵਾਪਸ ਦੇ ਜਾਓ ਜੀ ਅਸੀਂ ਆਪਣੇ ਲਾਉਣੀ ਹੈ।
ਚਲੋ ਜੀ ਬਹੁਤ ਮਿਹਰਬਾਨੀ ਵਾਲੀਆ ਸਾਹਿਬ,
ਉਹ ਤੁਹਾਡਾ ਕੇਲੇ ਖਿਲਾ ਕੇ ਸਾਰ ਦਿੱਤਾ ਤੁਹਾਨੂੰ, ਸੰਗਤਰੇ ਖਿਲਾ ਕੇ ਟਰਾਫੀਆਂ ਚ ਕੀ ਰੱਖਿਆ?
ਨਹੀਂ ਦਿੱਤੀ ਵੀਰ ਜੀ ਉਹਨਾਂ ਨੇ ਇੱਕ ਟਰਾਫੀ ਦਿੱਤੀ ਸਾਨੂੰ ਛੋਟੀ, ਪਰ ਵੱਡੀ ਰੱਖ ਲਈ ਉਹਨਾਂ ਨੇ,
ਉਹ ਵੱਡੀ ਦਿਖਾਣ ਨੂੰ ਹੁੰਦੀ ਹੈ ਜੀ, ਇੱਥੇ ਸਾਡੀ ਵੱਡੀ ਦਿਖਾਣ ਨੂੰ ਰੱਖੀ ਦੀ ਆ, ਉਦਾਂ ਅਸੀਂ ਕੇਲੇ ਸੰਗਤਰੇ ਹੋਰ ਪਕੌੜੇ ਪਕੌੜੇ ਖਾ ਕੇ ਸਾਰ ਦੇਈਦਾ ਹੁੰਦਾ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ,
ਬਹੁਤ ਬਹੁਤ ਵਧੀਆ ਐਕਸਪੀਰੀਅੰਸ ਰਿਹਾ,
ਥੈਂਕ ਯੂ ਜੀ, ਥੈਂਕ ਯੂ।
ਸੋ ਜਤਿੰਦਰ ਵਾਲੀਆ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਕਾਲਰਾਂ ਦੀ ਲਾਈਨ ਲੰਮੀ ਹੋ ਗਈ ਹੈ ਜੀ, ਦਬਾ ਦਬ ਲਈ ਆਪਾਂ। ਗੁਰਜਬਹਾਦਰ ਸਿੰਘ ਜੁੜੇ ਆ ਜੀ ਤਸਮਾਨੀਆ ਤੋਂ, ਗੁਰਜਬਹਾਦਰ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਗੁਰਜਬਹਾਦਰ ਬਾਈ
ਜੀ, ਉਹਨਾਂ ਦੀ ਆਵਾਜ਼
ਦੋਨੋਂ ਵੱਡੇ ਭਰਾ ਨੂੰ ਸਤਿ ਸ੍ਰੀ ਅਕਾਲ,
ਹੈਲੋ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬੜੀ ਕਿਰਪਾ ਭਾਜੀ ਬਾਬੇ ਦੀ ਜੀ, ਭਾਜੀ ਮੈਂ ਦੋ ਤਿੰਨ ਗੱਲਾਂ ਕਰਨੀਆਂ ਸੀਗੀਆਂ
ਜੀ।
ਪਹਿਲੀ ਤਾਂ ਜੀ ਸਿੱਧੂ ਸਾਹਿਬ ਬਾਰੇ ਮੈਂ ਧਿਆਨ ਨਾਲ ਸੁਣਿਆ, ਜਦੋਂ ਮੈਂ ਸੁੱਤਾ ਪਿਆ ਸੀ ਉੱਠਦੇ ਸਾਰੇ, ਜਦੋਂ ਮੈਂ ਰੇਡੀਓ ਲਾਇਆ ਤੇ ਬਰਾੜ ਭਾਜੀ ਥੋੜਾ ਜਿਹਾ ਗੱਲ ਕਰ ਰਹੇ ਸੀਗੇ ਸਿੱਧੂ ਸਾਹਿਬ ਬਾਰੇ, ਨਵਜੋਤ ਸਿੰਘ ਸਿੱਧੂ ਬਾਰੇ, ਉਹਨਾਂ ਦੀ ਭਾਜੀ ਮੈਨੂੰ ਪਾਰਟੀਸਪੇਸ਼ਨ ਤੇ ਮੈਨੂੰ ਨੀ ਨਜ਼ਰ ਆਉਂਦੀ ਜੀ ਕੋਈ, ਕਿਉਂਕਿ ਮੈਂ ਵੀ ਅੰਮ੍ਰਿਤਸਰ ਤੋਂ ਹੀ ਆ, ਅੰਮ੍ਰਿਤਸਰ ਤੋਂ ਹੀ ਉਹ ਰਹੇ ਨੇ ਮਤਲਬ ਕੈਂਟੀ ਸ਼ਾਇਦ, ਤੇ ਕੁਛ ਵੀ ਉੱਥੇ ਮਤਲਬ ਕਿ ਕੀਤਾ ਤੇ ਲੱਗਦਾ ਨੀ, ਬਸ ਉਹ ਜਿਹੜਾ ਉਹਨਾਂ ਦਾ ਚਿਹਰਾ ਸੀਗਾ ਇੱਕ ਜਿਹੜਾ ਖੇਡ ਵਾਲਾ ਤੇ ਬਾਅਦ ਚ ਕਮੈਂਟੇਟਰ ਵਾਲਾ ਖਿਲਾੜੀ ਵਾਲਾ, ਹਾਂਜੀ ਬਸ ਉਹ ਹੀ ਉਸੇ ਸਿਰ ਤੇ ਉਹ ਜਿੱਤਦੇ ਰਹੇ ਤੇ ਬਾਅਦ ਚ ਉੱਥੇ ਕਦੀ ਵੜੇ ਵੀ ਨੀ। ਇੱਕ ਮੈਂ ਵੇਖਿਆ ਸੀ ਨਾ ਅੰਮ੍ਰਿਤਸਰ ਸਾਡੇ ਕਿਚਲੂ ਚੌਂਕ ਹੁੰਦਾ ਸੀ ਇੱਕ ਪਹਿਲਾਂ ਕਾਫੀ ਵੱਡਾ, ਤੇ ਇਹਨਾਂ ਨੂੰ ਜਿੰਨੀ ਵੀ ਗ੍ਰਾਂਟ ਮਿਲਦੀ ਉਹਦੇ ਵਿੱਚ ਉਹਨਾਂ ਨੇ ਚੌਂਕ ਛੋਟਾ ਕੀਤਾ ਸੀ, ਗੋਲ ਚੱਕਰ ਸੀਗਾ ਉਹ ਬੜਾ ਵੱਡਾ ਰਾਊਂਡ ਅਬਾਊਟ, ਤੇ ਉਹ ਛੋਟਾ ਕਰਕੇ ਤੇ ਬਿਲਕੁਲ ਛੋਟਾ ਜਿਹਾ ਕਰਤਾ ਕਿ ਬੜਾ ਵੱਡਾ ਸੀਗਾ ਉਹ, ਤੇ ਬਸ ਉਹ ਹੀ ਐਮ ਪੀ ਦੀ ਗ੍ਰਾਂਟ ਦੇ ਵਿੱਚ ਉਹਨਾਂ ਨੇ ਕੀਤਾ ਲੱਗਦਾ ਮੈਨੂੰ, ਤੇ ਹੋਰ ਤੇ ਕੁਛ ਨੀ ਕੀਤਾ ਉਹਨਾਂ ਨੇ, ਤੇ ਇੱਕ ਤੇ ਇਹਦੇ ਬਾਰੇ ਦੱਸਿਓ ਥੋੜਾ ਜਿਹਾ। ਦੂਸਰਾ ਤੁਸੀਂ ਜਿਹੜੀ ਉਹ ਗੱਲ ਕਰੇ ਕਿ ਅੰਗਰੇਜ਼ੀ ਬੜੀ ਵਧੀਆ, ਭਾਜੀ ਨਾਮ ਹੀ ਹੋਵੇ ਤੇ ਤੁਹਾਡੀ ਇਮੇਜ ਤੇ ਕੋਈ ਫਰਕ ਨੀ ਪੈਂਦਾ ਜੀ, ਅੰਗਰੇਜ਼ੀ ਇੱਕ ਭਾਸ਼ਾ ਹੀ ਆ, ਕੋਈ ਗਿਆਨ ਦਾ ਉਹ ਪੈਰਾਮੀਟਰ ਤੇ ਨਹੀਂ ਗਾ ਵੀ ਨੌਲੇਜ ਜਾਂ ਬੰਦੇ ਦੀ ਚੰਗਿਆਈ ਦਾ ਕੋਈ ਪੈਰਾਮੀਟਰ ਹੈ, ਨੋ ਡਾਊਟ ਬੜੀ ਵਧੀਆ ਇੰਗਲਿਸ਼ ਬੋਲਦੇ, ਪਰ
ਇਹੀ ਚਾਰ ਸ਼ਬਦਾਂ ਨਾਲ ਹੀ ਚੌੜੇ ਹੋ ਕੇ ਰਹਿ ਲਈਦਾ ਜੀ ਵੀ ਸਾਨੂੰ ਆਪਦੀ ਮਾਂ ਬੋਲੀ ਤੇ ਮਾਣ ਆ, ਜਦੋਂ ਕਿਤੇ ਅੜਕ ਜਾਈਏ ਉਦੋਂ ਫਿਰ ਅਸੀਂ ਆਕੜ ਜਾਈਦਾ ਵੀ ਅਸੀਂ ਤਾਂ ਆਪਦੀ ਮਾਂ ਬੋਲੀ ਨੂੰ ਧਿਆਨ ਦੇਈਦਾ।
ਬਿਲਕੁਲ ਭਾਈ ਆਪਣੇ ਲੋਕਾਂ ਦੀ ਪੰਜਾਬੀਆਂ ਜੀ ਮੈਨੂੰ ਲੱਗਦਾ,
ਨਹੀਂ ਨਹੀਂ ਸਾਰੇ
ਇਹ ਆਪਣੇ ਜੀ ਥੋੜਾ
ਇਹ ਸਾਰੇ
ਜਿਹੜੇ ਚਾਈਨੀਜ਼ ਵੀ ਹੈਗੇ ਨੇ ਆਪਣੇ ਲੋਕ, ਇਹਨਾਂ ਨੂੰ ਨਹੀਂ ਆਉਂਦੀ, ਬੜੀ ਬੁਰੀ ਤਰ੍ਹਾਂ ਨਹੀਂ ਆਉਂਦੀ, ਬੜਾ ਬੁਰਾ ਹਾਲ ਹੁੰਦਾ ਇਹਨਾਂ ਦਾ, ਮੇਰੇ ਆਂਢ ਗੁਆਂਢ ਚ ਹੈਗੇ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਪਤਾ ਨੀ ਆਪਣੇ ਲੋਕਾਂ ਨੂੰ ਕਿਉਂ ਆ। ਤੇ ਤੀਸਰੀ ਗੱਲ ਭਾਜੀ, ਇੱਕ ਜਿਹੜਾ ਭਾਈ ਨੇ ਦੱਸਿਆ ਮਨਦੀਪ ਭਾਈ ਨੇ 67% ਆਪਣੀ ਆਸਟ੍ਰੇਲੀਅਨ ਲੇਡੀ ਦਾ ਇੱਕ ਸ਼ੇਅਰ ਹੈ, ਤੇ ਉਹ ਭਾਜੀ ਕੀ ਗਰੰਟੀ ਹੈ ਕਿ ਫਿਰ ਬਾਅਦ ਚ ਜੇ ਹੁਣ ਮਤਲਬ ਕਿ ਸਿਕਿਉਰਿਟੀ ਰੀਜ਼ਨ ਸੀਗੇ ਕੋਈ ਗਵਰਨਮੈਂਟ ਵੱਲੋਂ ਤੇ ਆਪਣਾ 67% ਬਾਅਦ ਚ ਨਾ ਵੇਚਦੇ ਕਿਸੇ ਚਾਈਨੀਜ਼ ਨੂੰ, ਇਹਦੀ ਗਰੰਟੀ ਹੈ? ਟੈਕਨੀਕਲ ਗੱਲ ਹੋ ਗਈ ਤੁਹਾਨੂੰ ਪਤਾ,
ਇਹ ਫੋਰਨ ਇਨਵੈਸਟਮੈਂਟ ਬੋਰਡ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਕਿ ਐਡੀ ਵੱਡੀ ਇੱਕ ਲਿਮਿਟ ਹੁੰਦੀ ਹੈ ਵੀ ਇੰਨੇ ਮਿਲੀਅਨ ਤੋਂ ਉੱਤੇ ਕੋਈ ਵੀ ਸੌਦਾ ਹੋਣਾ ਤਾਂ ਪਹਿਲਾਂ ਮਨਜ਼ੂਰੀ ਲੈਣੀ ਪੈਣੀ ਹੈ ਜੀ ਗਵਰਨਮੈਂਟ ਤੋਂ। ਸੋ ਫੋਰਨ ਇਨਵੈਸਟਮੈਂਟ ਬੋਰਡ ਦਾ ਇਹ ਰਿਕੁਆਇਰਮੈਂਟ ਹੁੰਦੀ ਆ, ਇੱਦਾਂ ਨੀ ਵੀ ਮਤਲਬ ਛੋਟੇ ਤਾਂ ਕੋਈ ਪ੍ਰੋਬਲਮ ਨੀ ਹੈਗੀ, ਹੁਣ ਘਰਾਂ ਦੇ ਵਿੱਚ ਵੀ ਲੈਣੀ ਪੈਂਦੀ ਹੈ, ਅਗਰ ਤੁਸੀਂ ਬਾਹਰੋਂ ਆ ਕੇ ਇੱਥੇ ਕੋਈ ਘਰ ਲੈਣਾ ਹੈ ਫੋਰਨ ਸਿਟੀਜ਼ਨ ਨੇ, ਤਾਂ ਤੁਹਾਨੂੰ ਫੋਰਨ ਇਨਵੈਸਟਮੈਂਟ ਬੋਰਡ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਸੋ ਪੂਰਾ ਰੈਗੂਲੇਟਡ ਆ ਜੀ, ਰੈਸਟ ਬੀ ਅਸ਼ੋਰਡ।
ਅੱਛਾ ਜੀ, ਇੱਕ ਭਾਜੀ ਇੱਕ ਛੋਟੀ ਹੋਰ ਮੈਂ ਗੱਲ ਕਲੀਅਰ ਕਰਨੀ ਸੀ, ਦੋ ਤਿੰਨ ਵੀਕ ਪਹਿਲਾਂ ਨਾ ਮਿੰਟੂ ਭਾਜੀ ਨੇ ਪ੍ਰੋਗਰਾਮ ਕੀਤਾ ਤੇ ਉਹਦੇ ਵਿਚ ਮੇਰੇ ਇੱਕ ਭਾਜੀ ਸੀਗੇ ਵੀਰ ਜੀ ਹੁਣੀ ਸ਼ਾਇਦ ਸੁਖਦੀਪ ਸਿੰਘ ਸੀ ਉਹਨਾਂ ਨੇ ਮੇਰੇ ਸਿੱਧੇ ਗੱਲ ਪੈ ਗਏ ਸੀ ਫੋਨ ਤੇ ਉਹ ਵੀ ਜੇ ਬਿਜ਼ਨਸ ਕਰਦੇ ਆਸਟ੍ਰੇਲੀਆ ਨੂੰ ਕੁਛ ਦਿੰਦੇ ਆ ਤੇ ਇਹਨਾਂ ਨੇ ਮਤਲਬ ਉਹ ਵੀ ਬੜਾ ਕੀਤਾ ਲੋਕਾਂ ਦਾ ਜੋ ਵੀ ਉਹਨਾਂ ਨੂੰ ਮਿਸ ਯੂਜ ਬੜਾ ਕੀਤਾ ਜਿਹੜੇ ਸਟੂਡੈਂਟਸ ਆਏ ਭਾਜੀ ਮੈਂ ਵੀ ਉਹਨਾਂ ਸਟੂਡੈਂਟਸ ਦੇ ਵਿਚੋਂ ਹੀ ਸੀਗਾ ਜੀ ਮੈਂ ਕਿਸੇ ਦਾ ਮਿਸ ਯੂਜ ਨੀ ਕੀਤਾ ਮੈਂ ਤਾਂ ਭਾਜੀ ਨੂੰ ਦੱਸਣਾ ਸੀਗਾ ਮੈਂ ਤੇ ਮੇਰੇ ਜਿੱਥੇ ਰਹਿੰਦਾ ਮੈਂ ਉੱਥੇ ਸਾਰੇ ਗੋਰੇ ਹੀ ਕੰਮ ਕਰਦੇ ਮੇਰੇ ਕੋਲੇ ਸੋ ਆਪਣਾ ਤੇ ਬੰਦਾ ਹੀ ਕੋਈ ਨੀ ਹੈਗਾ ਜੀ ਸੋ ਏਦਾਂ ਨਾ
ਦੇਖੋ ਸਾਡੀ ਸਰੋਤਿਆਂ ਨੂੰ ਅਸੀਂ ਅਕਸਰ ਇਸ ਮਾਮਲੇ ਚ ਬੇਨਤੀ ਕਰਦੇ ਹੁੰਦੇ ਆ ਵੀ ਜ਼ਰੂਰੀ ਨੀ ਹੁੰਦਾ ਵੀ ਹਰ ਬੰਦਾ ਬਰਾਬਰ ਹੀ ਆ ਹਰ ਬੰਦਾ ਪੰਜੇ ਉਂਗਲਾਂ ਬਰਾਬਰ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਆ ਜਿਹੜੇ ਲੋਕਾਂ ਨੇ ਸਟੂਡੈਂਟਾਂ ਦਾ ਇੰਨਾ ਕੁ ਫਾਇਦਾ ਭਲਾ ਕੀਤਾ ਉਹ ਵੱਖਰੀ ਗੱਲ ਆ ਵੀ ਬਾਅਦ ਚ ਉਹ ਬੰਦਾ ਮੁਨਕਰ ਹੋ ਜੇ ਤਾਂ ਵੱਖਰੀ ਗੱਲ ਆ ਜੇ ਹੁਣ ਅਸੀਂ ਉਦਾਹਰਣ ਦੇ ਤੌਰ ਤੇ ਕਹੀਏ ਤਾਂ ਅਮਨਦੀਪ ਹੋਰਾਂ ਦੇ ਫਾਰਮ ਦੇ ਉੱਤੇ ਪਤਾ ਨੀ ਕਿੰਨੇ ਕੁ ਬੰਦੇ ਪੱਕੇ ਹੋ ਕੇ ਚਲੇ ਗਏ ਤੇ ਪਰ ਕੋਈ ਵੀ ਬੰਦਾ ਕਹਿ ਦੇ ਵੀ ਹੁਣ ਉਹਨਾਂ ਤੋਂ ਇਹਨਾਂ ਨੇ ਪੈਸੇ ਲਏ ਹੋਣ ਇਹ ਸ਼ਬਦ ਕੋਈ ਵੀ ਬੰਦਾ ਕਹਿ ਦੇ ਤਾਂ ਅਸੀਂ ਦੇਣਦਾਰ ਹਾਂ ਇਹ ਚੀਜ਼ਾਂ ਇਹ ਬਹੁਤ ਸਾਰੇ ਇਹ ਜਿਹੇ ਉਦਾਹਰਣਾਂ ਵੀ ਹੈ ਪਰ ਉਹ ਜਿਹੜੀ ਕਿਸੇ ਵੀ ਬੰਦੇ ਤੇ ਕਿਸੇ ਢੰਗ ਨਾਲ ਉਂਗਲ ਉਠਾਉਣੀ ਡਾਇਰੈਕਟ ਉਂਗਲ ਉਠਾਉਣੀ ਉਹ ਕਿਤੇ ਸਹੀ ਨਹੀਂ ਹੁੰਦੀ ਸੋ ਕੋਈ ਨੀ ਕਈ ਵਾਰੀ ਤੈਸ਼ ਚ ਆਇਆ ਸਰੋਤਾ ਨਾ ਕਹਿ ਜਾਂਦਾ ਪਰ ਉਹ ਦਿਲੋਂ ਨਹੀਂ ਇਹ ਜੀ ਗੱਲ ਲਾਉਣੀ ਚਾਹੀਦੀ ਸੋ ਬਹੁਤ ਮਿਹਰਬਾਨੀ ਗੁਰਜਵਾਦਰ ਬਾਈ ਸੋ ਗੁਰਜਵਾਦਰ ਸੀ ਤਸਮਾਨੀਆ ਤੋਂ ਜੁੜੇ ਹੋਏ ਅਗਲੇ ਕਾਲਰ ਜੁੜੇ ਹੋਏ ਆ ਜੀ ਸਾਡੇ ਨਾਲ ਨੰਬਰ ਆ ਪਿੱਛੋਂ 7230 ਸਤਿ ਸ੍ਰੀ ਅਕਾਲ ਜੀ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਤਰ੍ਹਾਂ ਸੁਨੇਹੇ ਵੀ ਆ ਰਹੇ ਸਿੱਧੂ ਸਾਹਿਬ ਆਪਾਂ ਇਹ ਕਾਲ ਤੋਂ ਬਾਅਦ ਕਿਸੇ ਦੀ ਸੁਨੇਹੇ ਵੀ ਲੈਣੇ
ਜੀ ਹਾਂਜੀ ਭਾਜੀ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਸੀਗੀ ਕੱਲ ਦੇ ਖੇਡ ਮੇਲੇ ਬਾਰੇ
ਜੀ ਜੀ
ਹਾਂਜੀ ਉੱਥੇ ਨਾ ਕੱਲ ਹਾਕੀ ਦਾ ਮੈਚ ਨਹੀਂ ਹੋ ਸਕਿਆ ਤੇ ਮੈਨੂੰ ਗੱਲ ਕਰਨ ਦੇ ਪਤਾ ਲੱਗਿਆ ਵੀ ਹਾਕੀ ਦਾ ਮੈਚ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਨੂੰ ਹਾਕੀ ਵਾਲਾ ਗਰਾਊਂਡ ਨਹੀਂ ਮਿਲਿਆ ਹੈਗਾ ਜਿੱਥੇ ਲਾਸਟ ਈਅਰ ਸੀਗਾ ਉਹਨਾਂ ਨੇ ਜਵਾਬ ਦੇ ਤਾ ਪਾਰਕ ਦੇ ਤੋਂ ਕਿਉਂਕਿ ਪਿਛਲੀ ਵਾਰ ਉੱਥੇ ਇੰਨਾ ਜ਼ਿਆਦਾ ਖਲਾਰਾ ਪਾਇਆ ਗਿਆ ਗੰਦ ਇੰਨਾ ਜ਼ਿਆਦਾ ਲੋਕ ਮਤਲਬ ਸਾਰੇ ਸਰੋਤਿਆਂ ਜੋ ਵੀ ਉੱਥੇ ਗਏ ਜੋ ਪਲੇਟਾਂ ਸੀਗੀਆਂ ਡਿਸਪੋਜ਼ਲ ਗਲਾਸਿਸ ਵਗੈਰਾ ਉਹ ਉਵੇਂ ਹੀ ਬਾਅਦ ਚ ਕੋਈ ਵਲੰਟੀਅਰ ਵਗੈਰਾ ਕੰਮ ਕਰਨ ਲਈ ਨਹੀਂ ਮਿਲਿਆ ਹੈਗਾ ਤੇ ਗੁਰਦੁਆਰਾ ਸਾਹਿਬ ਵੱਲੋਂ ਕੱਲ ਵੀ ਰਿਕੁਐਸਟ ਕੀਤੀ ਵੀ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਵਲੰਟੀਅਰ ਹੋ ਸਕੇ ਤੇ ਲਾਸਟ ਈਅਰ ਕੀ ਹੋਇਆ ਉਹ ਸਾਰਾ ਹਵਾ ਨਾਲ ਰਾਤ ਨੂੰ ਉੱਡ ਕੇ ਉੱਥੇ ਜਿਹੜੀ ਨਾਲ ਫੈਕਟਰੀ ਸੀ ਉਹਦੇ ਵਿੱਚ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸਾਰਾ ਜੋ ਵੀ ਮਤਲਬ ਉੱਥੇ ਉਹਨਾਂ ਦਾ ਬਲਾਕ ਹੋ ਗਿਆ ਸਾਰਾ ਕੁਛ ਤੇ ਇਹ ਸੀ ਮੇਰੇ ਖਿਆਲ ਜਿਹੜਾ ਜਿੱਥੇ ਕੱਲ ਹੋਇਆ ਉੱਥੇ ਵੀ ਨੈਕਸਟ ਈਅਰ ਉਹਨਾਂ ਨੂੰ ਮਿਲੇਗੀ ਨੀ ਦੁਬਾਰਾ ਕਿਉਂਕਿ ਕੱਲ ਵੀ ਬਹੁਤ ਜ਼ਿਆਦਾ ਖਲਾਰਾ ਪਾਇਆ ਗਿਆ ਤੇ ਇਹਦੇ ਬਾਰੇ ਤੁਸੀਂ
ਬਿਲਕੁਲ ਇਹ ਨਾ ਗੁਰਸ਼ਰਨ ਪਤਾ ਕੀ ਚੱਕਰ ਆ ਇਹ ਇੱਕ ਬਹੁਤ ਕਾਮਨ ਸਮੱਸਿਆ ਤੇ ਪਿਛਲੇ 10 ਸਾਲਾਂ ਤੋਂ ਅਸੀਂ ਇਹਦੇ ਤੇ ਨਾ ਲਿਖ ਲਿਖ ਕੇ ਬੋਲ ਬੋਲ ਕੇ ਥੱਕ ਗਏ ਆ ਕੱਲ ਵੀ ਜਿਵੇਂ ਉੱਥੇ ਰਣਜੀਤ ਬਾਈ ਹੋਰੇ ਬਿੰਦ ਬਿੰਦ ਤੋਂ ਕਹਿ ਰਹੇ ਸੀ ਵੀ ਤੁਸੀਂ ਆਪਦੇ ਘਰ ਨੂੰ ਇਹੋ ਜਿਹਾ ਰੱਖਦੇ ਹੋ ਜੇ ਤੁਸੀਂ ਆਪਦੇ ਘਰ ਨੂੰ ਇਹੋ ਜਿਹਾ ਰੱਖਦੇ ਹੋ ਤਾਂ ਭਾਈ ਜੀ ਸੱਦ ਕੇ ਸਿੱਟੋ ਤੇ ਨਹੀਂ ਤਾਂ ਜ਼ਰੂਰ ਚੱਕੋ ਪਰ ਕੀ ਹੁੰਦਾ ਨਾ ਇਹ ਚੀਜ਼ਾਂ ਦੇ ਦੋ ਤਰੀਕੇ ਆ ਜਾਂ ਤਾਂ ਕਮਰਸ਼ੀਅਲ ਪੱਧਰ ਤੇ ਸਾਨੂੰ ਕੰਪਨੀ ਹਾਇਰ ਕਰਨੀ ਚਾਹੀਦੀ ਆ ਮੇਰਾ ਤਾਂ ਇਹ ਮੰਨਣਾ ਸਭ ਤੋਂ ਬੈਟਰ ਇਹ ਹੁੰਦਾ ਵੀ ਕਮਰਸ਼ੀਅਲ ਪੱਧਰ ਤੇ ਸਾਨੂੰ ਇੱਕ ਕੰਪਨੀ ਹਾਇਰ ਕਰ ਲਈਏ ਤੇ ਉਹ ਕੰਪਨੀ ਨਾਲ ਦੀ ਨਾਲ ਜਿਹੜਾ ਇਹ ਚੱਕਦੀ ਰਹੇ ਇਹਨੂੰ ਕਵਰ ਕਰਦੀ ਰਹੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਹੜੀਆਂ ਕਿ ਅਸੀਂ ਆਉਣ ਵਾਲੀਆਂ ਸਿੱਖ ਖੇਡਾਂ ਲਈ ਇਹ ਕਰ ਚੁੱਕੇ ਹਾਂ ਪਹਿਲਾਂ ਹੀ ਆਲਰੇਡੀ ਕੌਂਸਲ ਨਾਲ ਗੱਲ ਕਰ ਲਈ ਵੱਡੇ ਬਿੰਨ ਆਉਣਗੇ ਤੇ ਕੰਪਨੀ ਦੇ ਜਿਹੜੇ 6 ਮੁਲਾਜ਼ਮ ਉਹ ਗਰਾਊਂਡ ਦੇ ਵਿੱਚ ਸਾਰਾ ਦਿਨ ਇਹ ਚੀਜ਼ਾਂ ਚੱਕਦੇ ਰਹਿਣਗੇ ਦੂਜਾ ਕੰਮ ਇਹ ਆ ਵੀ ਅਸੀਂ ਆਪ ਜ਼ਿੰਮੇਵਾਰ ਹੋਈਏ ਇੱਕ ਇੱਕ ਚੀਜ਼ ਆ ਸਾਡੇ ਕੋਲ ਇੱਕ ਇੱਕ ਪਲੇਟ ਆ ਅਸੀਂ ਉਹ ਕਰ ਸਕਦੇ ਹਾਂ ਚੱਕ ਸਕਦੇ ਹਾਂ ਪਰ ਅਸੀਂ ਉਹ ਜ਼ਿੰਮੇਵਾਰ ਅਸੀਂ ਰੌਲਾ ਪਾਪਾ ਥੱਕ ਗਏ ਉਹ ਅਸੀਂ ਜ਼ਿੰਮੇਵਾਰ ਨਹੀਂ ਹੁੰਦੇ ਤੀਜੀ ਹੈ ਜਿਹੜੀ ਵਲੰਟੀਅਰ ਦੀ ਗੱਲ ਜਿਹੜੇ ਵਲੰਟੀਅਰ ਆ ਉਹ ਤੜਕੇ ਤਾਂ ਬੜੇ ਜੋਸ਼ ਚ ਹੁੰਦੇ ਆ ਤੇ ਆਥਣ ਤੱਕ ਜਾਂਦੇ ਜਾਂਦੇ ਉਹ ਭੱਜ ਭੱਜ ਥੱਕ ਜਾਂਦੇ ਆ ਤੇ ਉਹ ਫਿਰ ਕੀ ਕਰਦੇ ਨਾ ਅਸੀਂ ਵੀ ਸੁਬਾਹ ਆ ਕੇ ਕਰਾਂਗੇ ਤੜਕੇ ਤੇ ਪਰ ਉਹ ਰਾਤ ਨੂੰ ਹੀ ਇਵੇਂ ਜਿਹੇ ਰਿਵਰਲੈਂਡ ਹੋਇਆ ਵੀ ਹਵਾ ਨਾਲ ਉਹ ਕਿਤੇ ਦੂਜੇ ਦੇ ਖੇਤ ਚ ਜਾ ਵੜੀਆਂ ਇਵੇਂ ਇੱਥੇ ਐਡਲੇਡ ਦੇ ਵਿੱਚ ਹੋਇਆ ਸੋ ਇਹ ਚੀਜ਼ਾਂ ਦੇ ਉੱਤੇ ਨਾ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ ਤੇ ਆਉਣ ਵਾਲੇ ਦਿਨਾਂ ਚ ਅਸੀਂ ਸਿੱਖ ਖੇਡਾਂ ਦੇ ਵਿੱਚ ਤਾਂ ਇਹ ਕਰ ਹੀ ਲਿਆ ਵੀ ਅਸੀਂ ਕਮਰਸ਼ੀਅਲ ਬੰਦੇ ਲਵਾਂਗੇ ਜਾਂ ਫਿਰ ਇੱਕ ਚੀਜ਼ ਹੋਰ ਹੋ ਜਾਂਦੀ ਆ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਆਉਂਦੇ ਆ ਤਾਨੇ ਮਿਹਣੇ ਆਉਂਦੇ ਆ ਵੀ ਸਿੱਖ ਖੇਡਾਂ ਚ ਆਹ ਮਾੜਾ ਆਹ ਚੰਗਾ ਫਲਾਨਾ ਤੇ ਉਦੋਂ ਨਾ ਅਸੀਂ ਕੀ ਕਰਦੇ ਆ ਉਦੋਂ ਅਸੀਂ ਉਹਨਾਂ ਨੂੰ ਹੁਣ ਰਿਕੁਐਸਟ ਕਰਦੇ ਆ ਵੀ ਤੁਸੀਂ ਇਹ ਤਾਨੇ ਮਿਹਣੇ ਨਾਲੋਂ ਬਿਹਤਰ ਆ ਨਾ ਤੁਸੀਂ ਵਿੱਚ ਪਾਰਟੀਸਪੇਟ ਕਰੋ ਆਓ ਆਪਦੀਆਂ ਸ਼ਰਟਾਂ ਪਾਓ ਆਪਦੀ ਕੰਪਨੀ ਦੀਆਂ ਆਪਦੀ ਧਰਮ ਦੀਆਂ ਤੇ ਤੁਸੀਂ ਆ ਕੇ ਨਾ ਸੇਵਾ ਨਿਭਾਓ ਮੈਲਬਰਨ ਦੇ ਵਿੱਚ ਇਹ ਹੋਇਆ ਸੀ ਮੈਲਬਰਨ ਦੇ ਵਿੱਚ ਸਾਡੇ ਪੰਜਾਬੀ ਕਲਚਰ ਐਸੋਸੀਏਸ਼ਨ ਵਾਲਿਆਂ ਨੇ ਨਾ ਉਦੋਂ ਮਨਜਿੰਦਰ ਬਰਾੜ ਤੇ ਉਹਨਾਂ ਦਾ ਗਰੁੱਪ ਸਾਰੇ ਨੇ ਰਲ ਕੇ ਇੱਕ ਕੁਲਦੀਪ ਔਲਖ ਹੋਰੇ ਸਾਰੇ ਜਣੇ ਨੇ ਰਲ ਕੇ ਇਹਨਾਂ ਨੇ ਨਾ ਇੱਕ ਮੁੰਡੇ ਨੇ ਆਪਦੀਆਂ ਸਪੈਸ਼ਲ ਸ਼ਰਟਾਂ ਬਣਾਈਆਂ ਤੇ ਇਹਨਾਂ ਨੇ ਤਿੰਨੇ ਦਿਨ ਉੱਥੇ ਨਾ ਰਵਿਸ਼ ਚੁੱਕੀ ਇਹ ਜਿੱਥੇ ਵੀ ਰਵਿਸ਼ ਪੈਂਦੀ ਸੀ ਉਹ ਸਾਰਾ ਕਲੱਬ ਤਿੰਨੇ ਦਿਨ ਚੱਕਦਾ ਰਿਹਾ। ਸੋ ਇੱਦਾਂ ਦੇ ਤਰੀਕੇ ਅਪਣਾਉਣੇ ਪੈਣਗੇ, ਪਰ ਤੁਸੀਂ ਬਹੁਤ ਵਧੀਆ ਕੀਤਾ ਇਸ ਮੁੱਦੇ ਨੂੰ ਲੈ ਕੇ ਆਏ ਹੋ, ਤੇ ਜਿਹੜੇ ਵੀ ਸੁਣਦੇ ਆ ਲਿਸਨਰ ਗਾਂ ਨੂੰ ਜ਼ਰੂਰ ਇਸ ਚੀਜ਼ ਦੇ ਉੱਤੇ ਧਿਆਨ ਰੱਖਣਗੇ, ਕਿਉਂਕਿ ਅਗਲੀਆਂ ਐਡਲੇਡ ਦੇ ਵਿੱਚ ਸਿੱਖ ਖੇਡਾਂ ਦਾ ਕੱਲ ਤਾਂ 4000 ਬੰਦਾ ਸੀ, ਅਸੀਂ ਤਾਂ ਉੱਥੇ 45000 ਬੰਦੇ ਦੀ ਉਮੀਦ ਲਾ ਰਹੇ ਹਾਂ ਤਿੰਨ ਦਿਨਾਂ ਦੇ ਵਿੱਚ ਆਉਣਾ। ਸੋ ਇਸ ਕਰਕੇ ਵੱਡਾ ਪ੍ਰੋਜੈਕਟ ਆ, ਸੋ ਬਹੁਤ ਮਿਹਰਬਾਨੀ ਤੁਸੀਂ ਪ੍ਰਸ਼ਾਦ ਬਾਈ ਇਸ ਚੀਜ਼ ਵੱਲ ਧਿਆਨ ਦਿੱਤਾ। ਜੀ ਜੀ
ਹਾਂਜੀ, ਕੀ ਹੈਗਾ ਵੀ ਮਤਲਬ ਹੁਣ ਕਿੰਨਾ ਵਧੀਆ ਪ੍ਰਬੰਧਕ ਵਾਲਾ ਪ੍ਰੋਗਰਾਮ ਕੀਤਾ ਗਿਆ, ਫ੍ਰੀ ਫੂਡ ਸਰਵਾਈਵ ਤੱਕ ਕੀਤਾ ਗਿਆ, ਠੀਕ ਹੈ, ਸਰਵ ਕੀਤਾ ਗਿਆ ਤੇ ਸਾਰਾ ਕੁਛ ਲੰਗਰ ਜਿਹੜਾ ਇੰਨਾ ਜ਼ੋਰ ਸ਼ੋਰ ਨਾਲ। ਹੁਣ ਇਹਦਾ ਇਫੈਕਟ ਵੀ ਜਾਂ ਤਾਂ ਬੰਦ ਹੋ ਜਾਏਗਾ, ਠੀਕ ਹੈ, ਜਾਂ ਫਿਰ ਇਹਦਾ ਵੀ ਮਤਲਬ ਇੱਕੋ ਹੋ ਸਕਦਾ ਵੀ ਕੱਲ ਨੂੰ ਜੇ ਏਦਾਂ ਦਾ ਹੁੰਦਾ ਵੀ ਆਪਦਾ ਕੌਲੀ ਪਲੇਟ ਘਰੋਂ ਹੀ ਲੈ ਕੇ ਆਓ, ਆਪਦਾ ਨਾਲ ਹੀ ਲੈ ਜਾਓ,
ਇਹ ਵੀ ਹੋ ਸਕਦਾ ਜੀ, ਇਹ ਵੀ ਇੱਕ ਤਰੀਕਾ। ਬਹੁਤ ਬਹੁਤ ਮਿਹਰਬਾਨੀ ਗੁਰਜਨ,
ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ ਜੀ,
ਬਹੁਤ ਸਤਿ ਸ੍ਰੀ ਅਕਾਲ ਜੀ। ਸੋ ਗੁਰਸ਼ਰਨ ਸਿੰਘ ਜੁੜੇ ਹੋਏ ਸੀ ਜੀ ਐਡਲੇਟ ਤੋਂ, ਤੇ ਉਹਨਾਂ ਨੇ ਵਧੀਆ ਗੱਲ ਨੂੰ ਜਿਹੜਾ ਕਰਿਆ। ਮੈਨੂੰ ਲੱਗਦਾ ਸਿੱਧੂ ਸਾਹਿਬ ਹੁਣ ਆਪਾਂ ਕੋਈ ਕਾਲ ਨਾ ਲੈ ਕੇ ਨਾ ਜਿਹੜੀਆਂ ਰਹਿੰਦੀਆਂ ਈਮੇਲਾਂ ਤੇ ਮੈਸੇਜ ਲੈ ਲਈਏ ਅਗਲੇ 5 ਮਿੰਟਾਂ ਚ। ਨਵੀ ਪੱਡਾ ਜੁੜਿਆ ਜੀ ਸਾਡੇ ਨਾਲ, ਕਹਿੰਦੇ ਦੋਨਾਂ ਵੀਰਾਂ ਨੂੰ ਪ੍ਰੋਗਰਾਮ ਸੁਣ ਰਹੇ ਹਾਂ ਜੀ, ਸਤਿ ਸ੍ਰੀ ਅਕਾਲ, ਬੁਲਾਈਏ ਦੋਨਾਂ ਨੂੰ। ਤੇ ਕਹਿੰਦੇ ਜੀ ਘਰੇ ਆ, ਅੱਜ ਫਲੂ ਆ ਜੀ ਤੇ ਸਾਰੇ ਪਰਿਵਾਰ ਨੂੰ ਹੋ ਰਿਹਾ ਜੀ। ਮੈਂ ਸੇਮ ਹੀ ਗੱਲ ਆ ਜੀ, ਸਾਡੇ ਵੀ ਸਾਰੇ ਪਰਿਵਾਰ ਨੂੰ ਫਲੂ ਹੋਇਆ ਹੋਇਆ ਤੇ ਅਸੀਂ ਵੀ ਸਾਰਾ ਪਰਿਵਾਰ ਖੂੰ ਖੂੰ ਕਰੀ ਜਾਂਦੇ ਹਾਂ। ਕੋਈ ਗੱਲ ਨੀ ਜੀ, ਇੱਕ ਮੌਸਮ ਦੇ ਬਦਲਦੇ ਮੌਸਮ ਦੀ ਨਿਸ਼ਾਨੀ ਹੁੰਦੀ ਆ, ਪਰ ਥੋੜਾ ਜਿਹਾ ਆਪਣੀ ਸਿਹਤ ਦਾ ਧਿਆਨ ਰੱਖੋ ਜੀ, ਇਹ ਵੀ ਇੱਕ ਜ਼ਰੂਰੀ ਆ ਜੀ। ਤੇ ਇੱਧਰ ਬਹੁਤ ਸਾਰੇ ਮੈਸੇਜ ਆਏ ਸੀ ਜੀ, ਦਲਜੀਤ ਸਿੰਘ ਮਹਿਤਾ ਚੌਕ ਤੋਂ, ਉਹਨਾਂ ਨੇ ਕਹਿੰਦੇ ਅੱਜ ਨੈਟਵਰਕ ਖਰਾਬ ਸੀ, ਜਸਟ ਸਟਾਰਟ, ਹੈਪੀ ਟੂ ਲਿਸਨ ਯੂ ਬੋਤ, ਸਤਿ ਸ੍ਰੀ ਅਕਾਲ। ਉਹਨਾਂ ਨੇ ਆਪਦਾ ਜਿਹੜਾ ਸੁਨੇਹਾ ਵੀ ਭੇਜਤਾ ਸੀਗਾ ਤੇ ਪਰ ਨੈਟ ਖਰਾਬ ਹੋਣ ਕਰਕੇ ਥੋੜਾ ਦੇਰੀ ਨਾਲ ਆਇਆ ਜੀ ਉਹਨਾਂ ਦਾ। ਤੇ ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਜੁੜੇ ਆ, ਲੰਮਾ ਚੌੜਾ ਮੈਸੇਜ ਉਹਨਾਂ ਨੇ ਕੀਤੇ ਆ ਜੀ।
ਇਹ ਕਵਿਤਾ ਹੈ ਜੀ, ਇਹ ਥੋੜੀ ਦੇਰ ਬਾਅਦ ਚ ਪੜ੍ਹਦੇ ਆ ਕਿਉਂਕਿ ਇੰਗਲਿਸ਼ ਦੇ ਵਿੱਚ ਪੰਜਾਬੀ ਹੈ। ਹਾਂਜੀ ਜੀ, ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਥੋੜਾ ਜਿਹਾ ਪੰਜਾਬੀ ਦੇ ਵਿੱਚ ਲਿਖ ਕੇ ਭੇਜੋ ਤਾਂ ਫਿਰ ਕਵਿਤਾ ਦੀ ਬਹਿਰ ਬਣ ਜਾਂਦੀ ਆ, ਮਤਲਬ ਤਰੰਨਮ ਚਕਾਰ ਹੋ ਜਾਂਦੀ ਆ ਇੰਗਲਿਸ਼। ਹਾਂਜੀ
ਸਿੱਧੂ ਸਾਹਿਬ, ਇੱਥੇ ਸਮਾਂ ਵੀ ਆ, ਨਜਾਕਤ ਵੀ ਆ। ਮੈਂ ਥੋੜੀ ਜਿਹੀ ਇੱਕ ਗੱਲ ਦੱਸਦਾ ਇਹਨਾਂ ਨੂੰ, ਉਹਨਾਂ ਸਰੋਤਿਆਂ ਨੂੰ ਜਿਹੜੇ ਪਿੰਗਲਿਸ਼ ਲਿਖਦੇ ਆ, ਜਿਹੜੇ ਪਿੰਗਲਿਸ਼ ਲਿਖਦੇ ਆ ਯਾਨੀ ਕਿ ਰੋਮਨ ਦੇ ਵਿੱਚ ਪੰਜਾਬੀ ਲਿਖਦੇ ਆ, ਉਹਨਾਂ ਲਈ ਹੁਣ ਬਹੁਤ ਹੀ ਵਧੀਆ ਹੋ ਗਿਆ ਵੀ ਤੁਸੀਂ ਆਪਦੇ ਕੰਪਿਊਟਰ ਦੇ ਵਿੱਚ ਅੱਖਰ ਸਾਫਟਵੇਅਰ ਡਾਊਨਲੋਡ ਕਰ ਲਓ। ਪਹਿਲਾਂ ਵੀ ਉਹ ਸਾਫਟਵੇਅਰ ਸੀ, ਪਹਿਲਾਂ ਉਹ ਪੇਡ ਸੀ, ਅੱਜ ਕੱਲ ਉਹ ਫ੍ਰੀ ਆ, ਪੰਜਾਬੀ ਯੂਨੀਵਰਸਿਟੀ ਦਾ ਸਾਫਟਵੇਅਰ ਆ, ਉਹਦੇ ਵਿੱਚ ਹਰ ਚੀਜ਼ ਟਰਾਂਸਲੇਟ ਹੋ ਜਾਂਦੀ ਹੈ। ਈਵਨ ਚਾਹੇ ਤੁਸੀਂ ਉਰਦੂ ਕਰ ਲਓ, ਹਿੰਦੀ ਕਰ ਲਓ, ਪੰਜਾਬੀ ਕਰ ਲਓ, ਰੋਮਨ ਤੋਂ, ਚਾਹੇ ਤੁਸੀਂ ਜਿਹੜੀ ਟਰਾਂਸਲੇਸ਼ਨ ਕਰ ਲਓ, ਚਾਹੇ ਟਰਾਂਸਲੇਟਰ ਨੂੰ ਯੂਜ਼ ਕਰ ਲਓ, ਦੋ ਚੀਜ਼ਾਂ ਉਹਦੇ ਵਿੱਚ ਹੈਗੀਆਂ ਤੇ ਉਹ ਦੋਨਾਂ ਚੀਜ਼ਾਂ ਦੇ ਵਿੱਚ ਤੁਸੀਂ ਆਪਦੀ ਇਹਨੂੰ ਇੱਕ ਸੈਕਿੰਡ ਦੇ ਵਿੱਚ ਇੱਕ ਬਟਨ ਨੱਪੇ ਕਰ ਸਕਦੇ ਹੋ, ਉਹ ਆਪੇ ਗ੍ਰਾਮਰ ਚੈੱਕ, ਸਪੈਲਿੰਗ ਚੈੱਕ ਵੀ ਕਰੂਗਾ। ਸੋ ਬੜੀ ਮਿਹਰਬਾਨੀ ਹੋਵੇ ਜੇ ਤੁਸੀਂ ਇਹ ਕਰਕੇ ਭੇਜਿਆ ਕਰੋ। ਤੇ ਤੇਜਿੰਦਰ ਸਿੰਘ ਸਿੱਧੂ ਐਡਮਿੰਟਨ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਦੋਨਾਂ ਵੀਰਾਂ ਨੂੰ, ਬਹੁਤ ਮਿਹਰਬਾਨੀ ਤੇਜਿੰਦਰ ਬਾਈ। ਤੇ ਸ਼ੀਤਲ ਪ੍ਰਸ਼ਾਦ ਜੁੜੇ ਆ ਸਾਡੇ ਨਾਲ ਐਡਲੇਡ ਤੋਂ, ਕਹਿੰਦੇ ਜੈ ਹਿੰਦ ਜੀ, ਮਾਫੀ ਚਾਹੁੰਦਾ ਜੀ, ਸਾਰੇ ਹਰਮਨ ਪਰਿਵਾਰ ਨੂੰ ਜੀ, ਤੇ ਮਿਸ ਹੋ ਗਈਆਂ ਜੀ ਗੇਮਸ ਜੀ, ਐਕਚੁਲੀ ਬੱਚਿਆਂ ਨਾਲ ਛੁੱਟੀਆਂ ਚ ਮੈਂ ਵੀ 22 ਦੇ ਪਿੰਡ ਘੁੰਮਣ ਆਇਆ ਹੋਇਆ ਜੀ। ਅੱਛਾ, ਤੁਸੀਂ ਉਧਰ ਤੁਹਾਡੇ ਵਾਲੇ ਏਰੀਏ ਚ ਆਏ ਹੋਏ ਆ?
ਸਾਡੇ ਤਾਂ ਨੀ ਆਏ ਹੋਏ, ਮੈਨੂੰ ਲੱਗਦਾ ਇਹ ਮੈਲਬਨ ਗਏ ਸੀਗੇ, ਮੈਂ ਇਹਨਾਂ ਦਾ ਸਟੇਟਸ ਦੇਖਿਆ ਸੀ, ਇਹ ਮੈਲਬਨ ਗਏ ਹੋਏ ਸੀਗੇ ਤੇ, ਪਰ ਜੇ ਸਾਡੇ ਆਏ ਹੁੰਦੇ ਤਾਂ ਅਸੀਂ ਇੱਥੇ ਕਿੱਥੇ ਜਾਣ ਦੇਣੇ ਸੀ, ਅਸੀਂ ਪਕੌੜੇ ਤਾਂ ਅੰਬ ਸੇਬ ਪਹਿਲਾਂ ਹੀ ਰੱਖੇ ਹੋਏ ਆ ਕੱਢ ਕੇ, ਅਸੀਂ ਨੀ ਜਾਣ ਦਿੰਦੇ। ਤੇ ਬਾਕੀ ਉਹ ਕਹਿ ਰਹੇ ਨੇ, ਕਹਿੰਦੇ ਇਸ ਵਾਰ ਤਾਂ ਪੂਰੇ ਆਸਟ੍ਰੇਲੀਆ ਨੂੰ ਚੰਗੀ ਤਰ੍ਹਾਂ ਹਵਾ ਲੱਗੀ ਹੋਈ ਹੈ ਜੀ। ਬਿਲਕੁਲ, ਜਿਸ ਹਿਸਾਬ ਨਾਲ ਐਤਕੀ ਹਵਾਵਾਂ ਚੱਲ ਰਹੀਆਂ, ਮੈਨੂੰ ਲੱਗਦਾ ਪੌਣ ਆਈ ਹੋਈ ਹੈ ਹੰਸਰਾਜ ਹੰਸ ਮੰਗਰ ਆਸਟ੍ਰੇਲੀਆ
ਨੂੰ ਪੌਣ ਆ ਗਈ ਲੱਗਦੀ ਆ। ਸੋ ਸਿੱਧੂ ਸਾਹਿਬ, ਬਹੁਤ ਸਾਰੇ ਜਿਹੜੇ ਸੱਜਣਾ ਮਿੱਤਰਾਂ ਦੇ ਅੱਜ ਸੁਨੇਹੇ ਆਏ ਤੇ ਹਲਕਾ ਫੁਲਕਾ ਪ੍ਰੋਗਰਾਮ ਵੀ ਰਿਹਾ, ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਸੀ ਤੇ ਉਮੀਦ ਆ ਵੀ ਸਾਡੇ ਸੱਜਣਾ ਨੇ ਵੀ ਜਿਹੜਾ ਅੱਜ ਇੰਜੋਏ ਕੀਤਾ ਹੋਣਾ, ਆਨੰਦ ਮਾਣਿਆ ਹੋਣਾ ਇਸ ਪ੍ਰੋਗਰਾਮ ਦਾ। ਪਰ ਪ੍ਰੋਗਰਾਮ ਦੇ ਜਾਂਦੇ ਜਾਂਦੇ ਆਪਾਂ
ਬੇਨਤੀਆਂ ਤੋਂ ਪਹਿਲਾਂ ਸਾਡੇ ਜਿਹੜੇ ਸਪਾਂਸਰ ਪ੍ਰੋਗਰਾਮ ਨੂੰ ਕਰਦੇ ਨੇ ਉਹਨਾਂ ਦਾ ਇੱਕ ਸੁਨੇਹਾ ਲੈਣਾ ਤੇ ਨਾਲ ਹੀ ਆਉਂਦੇ ਮੁੜ ਕੇ ਸੀ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ, ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਸਾਨੂੰ ਵੇਲੇ ਵੇਲੇ ਸਿਰ ਮਦਦ ਕਰਦੇ ਆ ਤੇ ਜਿਨ੍ਹਾਂ ਜਰੀਏ ਅਸੀਂ ਤੁਹਾਡੇ ਤੱਕ ਪਹੁੰਚਦੇ ਹਾਂ। ਸੋ ਬਹੁਤ ਹੀ ਮਿਹਰਬਾਨੀ ਹੈ ਆਪ ਸਭ ਦੀ ਜਿਹੜੇ ਇੰਨਾ ਮਾਣ ਬਖਸ਼ਦੇ ਹੋ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਦਾ ਸਿੱਟਾ ਕੱਢੀਏ ਜਾਂ ਗੱਲਬਾਤ ਨੂੰ ਨਿਬੇੜੀਏ ਜਾਂ ਬੇਨਤੀਆਂ ਇਹ ਕਰਦੀਆਂ ਸੀ ਜੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੈਨਬਰਾ ਦੇ ਵਿੱਚ ਵੀ ਫੰਕਸ਼ਨ ਹੋ ਰਿਹਾ, ਸਿਡਨੀ ਦੇ ਵਿੱਚ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਫੰਕਸ਼ਨ ਕਰਾ ਰਹੀ ਆ, ਸਿਡਨੀ ਦੇ ਵਿੱਚ ਇੱਕ ਟੂਰਨਾਮੈਂਟ ਵੀ ਹੋ ਰਿਹਾ ਤੇ ਹੋਰ ਵੀ ਬਹੁਤ ਸਾਰੇ ਨਿੱਕੇ ਨਿੱਕੇ ਉਪਰਾਲੇ ਫੰਕਸ਼ਨ ਹੋ ਰਹੇ ਆ। ਕਈ ਵਾਰ ਸਾਡੇ ਸੱਜਣ ਮਿੱਤਰ ਹੋ ਜਾ ਕਹਿ ਦਿੰਦੇ ਵੀ ਬਹੁਤਾਤ ਹੋ ਗਈ ਇਹਨਾਂ ਚੀਜ਼ਾਂ ਦੀ। ਦੇਖੋ ਜਿਹੜੇ ਪੇਡ ਸ਼ੋਅ ਹੁੰਦੇ ਆ, ਪੇਡ ਸ਼ੋਆਂ ਨਾਲੋਂ ਜੇ ਕਲਚਰਲ ਜਾਂ ਖੇਡਾਂ ਜਾਂ ਇਹ ਚੀਜ਼ਾਂ ਹੁੰਦੀਆਂ ਤਾਂ ਉਹਨਾਂ ਦੀ ਬਹੁਤਾਤ ਵੀ ਕੋਈ ਮਾੜੀ ਨਹੀਂ ਹੈ ਤੇ ਤੁਸੀਂ ਆਪੋ ਆਪਣੇ ਸ਼ਹਿਰ ਚ ਆਪਣੇ ਆਪਣੇ ਏਰੀਆ ਚ ਜਾਇਆ ਕਰੋ। ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਨੂੰ ਤੁਸੀਂ ਅਟੈਂਡ ਕਰਨਾ ਤਾਂ ਉਹ ਔਖਾ ਹੋ ਜਾਂਦਾ। ਹੁਣ ਸਾਡੇ ਲਈ ਦੇਖੋ ਜੇ ਸਾਨੂੰ ਤਕਰੀਬਨ ਸਾਰੇ ਕਿਤੋਂ ਪਿਆਰ ਮਿਲਦਾ, ਹਰ ਥਾਂ ਤੋਂ ਇਨਵੀਟੇਸ਼ਨ ਆ ਜਾਂਦਾ, ਪਰ ਹੁਣ ਦੇਖੋ ਇਨਵੀਟੇਸ਼ਨ ਵਾਲੇ ਬੰਦਿਆਂ ਨੇ ਦੀ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਜਾਂ ਉਹਨਾਂ ਦਾ ਇੱਕ ਫਰਜ਼ ਹੋ ਜਾਂਦਾ, ਉਹ ਸਾਨੂੰ ਇਨਵਾਈਟ ਕਰ ਲੈਂਦੇ ਆ। ਉਦੋਂ ਬਾਅਦ ਸਾਨੂੰ ਪਤਾ ਵੀ ਉਹ ਇਨਵੀਟੇਸ਼ਨ ਨੂੰ ਅਸੀਂ ਕਿਵੇਂ ਜਿਹੜਾ ਇੰਪਲੀਮੈਂਟ ਕਰਨਾ, ਕਿਵੇਂ ਕਿਹੜੇ ਜਹਾਜ਼ ਦੀ ਟਿਕਟ ਲੈਣੀ ਹੈ, ਕਿੱਥੋਂ ਪੈਸਾ ਆਉਣਾ, ਕਿਵੇਂ ਜਾਣਾ, ਕਿਵੇਂ ਜੋਬ ਛੱਡਣੀ ਹੈ, ਕਿਵੇਂ, ਉਹ ਚੀਜ਼ਾਂ ਕਾਫੀ ਔਖੀਆਂ ਹੋ ਜਾਂਦੀਆਂ। ਸੋ ਇਸ ਲਈ ਅਸੀਂ ਅਗਾਂਹ ਹੀ ਮਾਫ਼ੀ ਮੰਗ ਲੈਂਦੇ ਹਾਂ, ਕਈ ਥਾਵਾਂ ਦੇ ਉੱਤੇ ਨਹੀਂ ਪਹੁੰਚਿਆ ਜਾਂਦਾ ਸਾਡੇ ਤੋਂ, ਪਰ ਆਪਣੀ ਟੀਮ ਆ ਜੀ, ਜੇ ਸਾਡੀ ਥਾਂ ਤੇ ਜੋ ਵੀ ਸਰੋਤਾ ਵੀ ਜੇ ਕਿਤੇ ਤੇ ਹਾਜ਼ਰੀ ਲਾਉਂਦਾ ਤਾਂ ਉਹ ਵੀ ਇੱਕ ਹਰਮਨ ਰੇਡੀਓ ਦੀ ਹਾਜ਼ਰੀ ਹੈ ਜੀ, ਉਹਦੇ ਤੇ ਤੁਸੀਂ ਜਾ ਕੇ ਫੋਟੋਆਂ ਖਿੱਚ ਸਕਦੇ ਹੋ, ਚੀਜ਼ਾਂ ਭੇਜ ਸਕਦੇ ਹੋ, ਆਪਾਂ ਸ਼ੇਅਰ ਕਰ ਸਕਦੇ ਹਾਂ। ਸੋ ਕੋਸ਼ਿਸ਼ ਕਰਿਆ ਕਰੀਏ ਜੀ ਆਪਾਂ ਇਸ ਢੰਗ ਨਾਲ ਇਹਨੂੰ ਅਰੇਂਜ ਕਰ ਲਿਆ ਕਰੀਏ। ਤਾਂ ਇੱਧਰ ਸਾਡੇ ਨਾਲ ਸ਼ੀਤਲ ਪ੍ਰਸਾਦ ਦੱਸ ਰਹੇ ਜੀ, ਕਹਿੰਦੇ ਅਸੀਂ ਮਣੀ ਸਲੇਮਪੁਰਾ ਦੇ ਘਰ ਆਏ ਹੋਏ ਹਾਂ।
ਹਾਂਜੀ ਹਾਂਜੀ,
ਸਲੇਮਪੁਰਾ ਬਾਈ ਦੇ ਘਰ।
ਉਧਰ ਉਹ ਆਪਣੇ ਪਰਮਜੀਤ ਧਾਲੀਵਾਲ ਵੀ ਕਹਿ ਰਹੇ ਨੇ, ਕਹਿੰਦੇ ਨੇ ਕਿ ਪ੍ਰੋਗਰਾਮ ਚੰਗਾ ਚੱਲਿਆ, ਕਹਿੰਦੇ ਸਿੱਧੂ ਸਾਹਿਬ ਸਟੇਟਸ ਚੈੱਕ ਕਰਕੇ ਦੱਸ ਦਿੰਦੇ ਕੌਣ ਕਿੱਥੇ ਆ ਜੀ, ਬਾਕੀ ਪੌਣ ਤਾਂ ਕਹਿੰਦੇ ਹੰਸਰਾਜ ਵਿੱਚ ਹੁੰਦੀ। ਉਹ ਦੇਖੋ ਜੀ ਹੁਣ ਜਦੋਂ ਹੁਣ ਅਸੀਂ ਫੇਸਬੁੱਕ ਤੇ ਇੱਕ ਦੂਜੇ ਨਾਲ ਜੁੜੇ ਹੋਏ ਆ, ਬੰਦਾ ਚੈੱਕ ਇਨ ਕਰਦਾ, ਹੁਣ ਤਾਂ ਅੱਜ ਕੱਲ ਇਹ ਵੀ ਦੱਸ ਦਿੰਦੇ ਐਡਲੇਟ ਤੋਂ, ਮਤਲਬ ਸ਼ੀਤਲ ਪ੍ਰਸਾਦ ਫਲਾਇੰਗ ਟਰੈਵਲਿੰਗ ਫਰੋਮ ਮੈਲਬਰਨ ਟੂ ਐਡਲੇਟ ਟੂ ਮੈਲਬਰਨ, ਉਹ ਪੂਰਾ ਨਕਸ਼ਾ ਬਣਾ ਕੇ ਲਾਈਨ ਬਣਾ ਕੇ ਦੱਸਦਾ, ਇਹ ਤਾਂ ਟੇਢੀ ਜਿਹੀ ਵੀ ਇੱਥੇ ਚਲੇ ਗਿਆ ਬੰਦਾ, ਹਨਾ, ਤੇ ਫਿਰ ਪਤਾ ਲੱਗ ਹੀ ਜਾਂਦਾ ਜੀ। ਦੇਖੋ ਸੋਸ਼ਲ ਮੀਡੀਆ ਦਾ ਕਿਆ ਬਾਤ ਹੈ ਜੀ, ਥੈਂਕ ਯੂ ਬਹੁਤ ਬਹੁਤ।
ਸਰਤਰਸੇਮ ਸਿੰਘ ਰਟੋਲ ਜੁੜੇ ਆ ਜੀ, ਉਹ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਦੋਵਾਂ ਭਰਾਵਾਂ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਮੱਝ ਸੇਲ ਕਰਨ ਦੀ ਗੱਲ ਕਰ ਰਹੇ ਸੀ ਜੀ, ਇੱਥੇ ਲੋਕ ਕਹਿੰਦੇ ਦਹੀਂ ਦਾ ਜਾਗ ਵੇਚ ਰਹੇ ਆ, ਕਹਿੰਦੇ ਤੁਸੀਂ ਮੱਝ ਸੇਲ ਦੀ ਗੱਲ ਕਰਦੇ, ਜਿਹੜਾ ਅੱਗੇ ਗਵਾਂਢੀਆਂ ਦੇ ਕੰਧ ਤੁਸੀਂ ਕੌਲੀ ਫੜ ਕੇ ਲੈ ਲੈਂਦੇ ਸੀਗੇ। ਤੇ ਇੱਧਰ ਸਾਡੇ ਨਾਲ ਬੌਬੀ ਸਿੱਧੂ ਜੁੜੇ ਬ੍ਰਿਸਬਨ ਤੋਂ, ਕਹਿੰਦੇ ਅੱਜ ਕੱਲ ਅੱਜ ਤਾਂ ਕਮਾਲ ਕਰਤੀ ਜੀ ਹੰਸਾਂ ਦੀ ਜੋੜੀ ਨੇ ਲਾਈਵ ਸ਼ੋਅ ਚ, ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਪਸੰਦ ਕੀਤਾ ਪ੍ਰੋਗਰਾਮ ਨੂੰ। ਸੋ ਦੋਸਤੋ ਹੁਣ ਤੁਸੀਂ ਦੇਖ ਹੀ ਲਿਆਉਣਾ ਮੇਰਾ ਵੀ ਸਾਹ ਚੜਿਆ ਪਿਆ, ਕਿਉਂਕਿ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਬੌਸ ਦੀ ਸ਼ਕਲ ਮੈਨੂੰ ਕੰਪਿਊਟਰ ਦੀ ਸਕਰੀਨ ਚੋਂ ਦਿਖ ਰਹੀ ਆ, ਤੇ ਮੈਂ ਵੈਸੇ ਰੋਬ ਸ਼ੋਬ ਜਿਹੜਾ ਮਾਇਕ ਤੇ ਮਾਰ ਲੈਣਾ, ਜਿਹੜਾ ਉਹ ਮੈਂ ਬੜਾ ਭਿੱਗੀ ਬਿੱਲੀ ਵਰਗਾ ਬੰਦਾ।
ਬੌਸ ਏਦਾਂ ਜਦੋਂ ਡੈਡ ਲਾਈਨ ਹੁੰਦੀ ਤਾਂ ਏਦਾਂ ਲੱਗਦਾ ਹੁੰਦਾ ਬੌਸ ਸਕਰੀਨ ਚੋਂ ਬਾਹਰ ਆ ਕੇ ਗੱਲ ਫੜਨ ਲੱਗਾ।
ਬਿਲਕੁਲ ਜੀ, ਵੈਸੇ ਪਰ ਮੇਰੇ ਬੌਸ ਬਹੁਤ ਚੰਗੇ ਬੌਸ ਆ ਜੀ, ਉਹਨਾਂ ਨਾਲ ਮੇਰੇ ਚੰਗੇ ਰਿਲੇਸ਼ਨ ਆ। ਤੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਜੁੜੇ ਉਹਨਾਂ ਸਭ ਦਾ ਧੰਨਵਾਦ ਆ, ਤੇ ਜਿਹੜੇ ਸੱਜਣਾ ਮਿੱਤਰਾਂ ਦਾ ਕੁਛ ਸੁਨੇਹਾ ਪੜਨ ਕੰਨੀ ਰਹਿ ਗਿਆ ਤਾਂ ਉਹਨਾਂ ਤੋਂ ਮਾਫੀ ਚਾਹੁੰਦੇ ਆ। ਤੇ ਹੁਣ ਇੱਕ ਗੀਤ ਜਿਹੜਾ ਰਾਜ ਬਰਾੜ ਦਾ ਸਿਫਾਰਿਸ਼ ਹੋਈ ਸੀ ਜੀ, ਖਤ ਗੀਤ, ਤੇ ਉਹ ਅਸੀਂ ਜਾ ਲਾ ਕੇ ਜਾਂਦੇ ਜਾਂਦੇ ਛੱਡ ਕੇ ਜਾਂਦੇ ਆ ਜੀ। ਤੇ ਤੁਸੀਂ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਚੋਂ ਤੇ ਅਮਨਦੀਪ ਸਿੰਘ ਸਿੰਧੂ ਨੂੰ ਦਿਓ ਜੀ ਇਜਾਜ਼ਤ, ਤੁਸੀਂ ਕੌਪ ਸਰਵਰ ਦੇ ਸਟੂਡੀਓ ਤੋਂ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਕੱਲ ਨੂੰ ਫੇਰ ਸਾਂਝ ਪਾਉਣੇ ਆਪਾਂ ਅਮਰਦੀਪ ਕੌਰ ਹੋਰਾਂ ਦੇ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ,
ਤਦ ਤੱਕ ਜੁੜੇ ਰਹੋ ਹਰਮਨ ਰੇਡੀਓ ਨੂੰ। ਸਤਿ ਸ੍ਰੀ ਅਕਾਲ। ਹਿਜਰ ਤੇਰੇ ਵਿੱਚ ਸੜਦੀ ਦੀ
ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਗੱਲ ਦਿਲ ਵਾਲੀ ਕਿਉਂ ਹਰ ਵਾਰੀ ਤੂੰ ਲਿਖਦਾ ਲਿਖਦਾ ਰੁਕ ਜਾਂਦਾ ਖਤ ਤੇਰਾ ਅੱਖਰ ਗਿਣਤੀ ਦੇ ਜੋ ਸ਼ੁਰੂ ਕਰਦਿਆਂ ਮੁੱਕ ਜਾਂਦਾ ਫਿਰ ਤਾਂ ਸਾਰੀ ਰਾਤ ਗੁਜ਼ਰਦੀ ਫਿਰ ਤਾਂ ਸਾਰੀ ਰਾਤ ਗੁਜ਼ਰਦੀ ਰੋਜ਼ ਟਟੈਣੇ ਫੜਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਸੋਚਣ ਤੋਂ ਤੇਰੀ ਫੋਟੋ ਨੂੰ ਗਲ ਲਾ ਲੈਂਦੀ ਜਦ ਵੇਲ ਮਿਲੇ ਕੁਝ ਸੋਚਣ ਤੋਂ ਤੇਰੀ ਫੋਟੋ ਨੂੰ ਗਲ ਲਾ ਲੈਂਦੀ ਫੜ ਹੱਥ ਵਿੱਚ ਸੂਈ ਹਿਜਰਾਂ ਦੀ ਮੈਂ ਦਿਲ ਤੇ ਤੋਪੇ ਪਾ ਲੈਂਦੀ ਇਵੇਂ ਜਵਾਨੀ ਤੁਰ ਜਾਣੀ ਏ ਇਵੇਂ ਜਵਾਨੀ ਤੁਰ ਜਾਣੀ ਏ ਪਿਆਰ ਤੇਰੇ ਵਿੱਚ ਕੜਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਸਾਡਾ ਜਿਉਣ ਆਸਰੇ ਚਿੱਠੀਆਂ ਦੇ ਤੂੰ ਰਾਜ ਕਾ ਕਿਹੜੇ ਕੀ ਜਾਣੇ ਸਾਡਾ ਜਿਉਣ ਆਸਰੇ ਚਿੱਠੀਆਂ ਦੇ ਤੈਨੂੰ ਲੱਭੀਆਂ ਗੁੱਡੀਆਂ ਮੋਂਦੀਆਂ ਭੁੱਲ ਗਿਓ ਖਿਡਾਉਣੇ ਮਿੱਟੀਆਂ ਦੇ ਹਰ ਰੀਜ ਅਧੂਰੀ ਦਿਲ ਵਾਲੀ ਸਕੇ ਦੁਖੜੇ ਜਲਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਐਡਾ ਖਤ ਲਿਖ ਕੇ ਪਾ ਸੱਜਣਾ ਵੇ ਮੇਰੀ ਉਮਰ ਬੀਤ ਜੇ ਪੜਦੀ